negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ
8 to 10 ਪ੍ਰੋਗਰਾਮ ਲਹਿਰਾਂ ਦੇ ਸਨ।
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਮਿਲਦੀ ਨਹੀਂ ਮੁਸਕਾਨ ਹੀ ਹੋਠੀ ਸਜਾਉਣ ਨੂੰ, ਦਿਲ ਤਾਂ ਬਹੁਤੀ ਕਰਦਾ ਏ ਮੇਰਾ ਮਿਲਨੇ ਆਉਣ ਨੂੰ। ਲਓ ਜੀ ਫਿਰ ਸੁਰਜੀਤ ਪਾਤਰ ਦੀਆਂ ਇਹਨਾਂ ਲਾਈਨਾਂ ਦੇ ਨਾਲ ਕਰਦੇ ਹਾਂ ਸ਼ੁਰੂਆਤ ਅੱਜ ਦੇ ਦਿਨ ਦੀ। ਸੋ ਇਹ ਵੀ ਦੁਆ ਕਰਦੇ ਹਾਂ ਜੀ ਤੁਹਾਡੇ ਹੋਠਾਂ ਤੇ ਮੁਸਕਰਾਹਟ ਆ ਜਿਹੜੀ ਹਮੇਸ਼ਾ ਹੀ ਰਵੇ, ਤੇ ਬਾਕੀ ਜਿਸ ਕਿਸੇ ਨੂੰ ਮਿਲਣ ਨੂੰ ਦਿਲ ਕਰਦਾ ਜ਼ਰੂਰ ਮਿਲ ਆਉਣਾ, ਕਿਉਂਕਿ ਰਿਸ਼ਤੇ ਨਾਲ ਤੇ ਮੇਲ ਮਿਲਾਪ ਨਾਲ ਹੀ ਤਾਂ ਬਣਦੇ ਨੇ ਤੇ ਨਿਭਦੇ ਵੀ ਨੇ। ਤੇ ਤੁਹਾਡੇ ਮਨ ਦੇ ਵਿੱਚ ਕਿਸੇ ਨੂੰ ਵੀ ਮਿਲਣ ਦੀ, ਕਿਸੇ ਆਪਣੇ ਨੂੰ ਮਿਲਣ ਦੀ ਚਾਹਵਾ ਜ਼ਰੂਰ ਪੂਰੀ ਹੋਵੇ, ਤੇ ਲਓ ਫਿਰ ਆਪਾਂ ਤੁਹਾਨੂੰ ਮਿਲਣ ਤਾਂ ਪਹੁੰਚ ਹੀ ਚੁੱਕੇ ਹਾਂ ਜੀ। ਸਾਡੇ ਮਨ ਦੀ ਵੀ ਚਾਹ ਹੁੰਦੀ ਆ ਕਿ ਮੈਂ ਵੀ ਹਰੇਕ ਸ਼ੁੱਕਰਵਾਰ ਤੁਹਾਡੇ ਸਾਰਿਆਂ ਦੇ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂ। ਸੋ ਮੈਂ ਆ ਪਹੁੰਚੀ ਹਾਂ ਜੀ ਹਰਮਨ ਰੇਡੀਓ ਦੇ ਵਿਹੜੇ ਪ੍ਰੋਗਰਾਮ ਲਹਿਰਾਂ ਦੇ ਸੰਗ, ਤੁਹਾਡੀ ਹੋਸਟ ਬੌਬੀ ਸਿੱਧੂ ਪ੍ਰੈਸਪਿਨ ਤੋਂ। ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਤੇ, ਨਿੱਕੀ ਜੀ ਆਇਆ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਸੁਣਾਓ ਜੀ ਕੀ ਹਾਲ ਚਾਲ ਆ? ਕੰਮ ਕਾਰ ਤਾਂ ਸ਼ੁਰੂ ਕਰ ਹੀ ਲਿਆ ਹੋਣਾ ਸਾਰਿਆਂ ਨੇ, ਕਿਉਂਕਿ ਟਾਈਮ ਵੀ ਹੋ ਚੁੱਕਾ ਵਾ ਜੀ ਕੰਮ ਕਾਰ ਸ਼ੁਰੂ ਕਰਨ ਦਾ, ਕਿਉਂਕਿ ਜਿਨ੍ਹਾਂ ਦਾ ਕੰਮ 9 to 5 ਆ ਉਹ ਤਾਂ ਹਜੇ ਚਲੋ ਤਿਆਰ ਹੁੰਦੇ ਹੋਣਗੇ, ਪਰ ਜਿਨ੍ਹਾਂ ਨੇ ਸੁਬਹਾ ਸੁਬਹਾ ਵੀ ਕੰਮ ਸਟਾਰਟ ਕਰਦੇ ਆ 3 ਵਜੇ 4 ਵਜੇ, ਸੋ ਉਹਦਾ ਜੀ ਬਸ ਫਿਰ ਆਪਣੇ ਕੰਮ ਨੂੰ ਪੂਰੇ ਐਨ ਸਿਖਰਾਂ ਤੇ ਲਿਜਾ ਚੁੱਕੇ ਹੋਣਗੇ, ਜਿੱਥੇ ਜਿੱਥੇ ਜਾਣਾ ਆਪਣੇ ਰਸਤੇ ਵੱਲ ਵਹੀਰਾ ਘੱਟ ਚੁੱਕੇ ਹੋਣਗੇ। ਤੇ ਲਓ ਫਿਰ ਆਪਾਂ ਕਰਦੇ ਹਾਂ ਜੀ ਸ਼ੁਰੂਆਤ ਅੱਜ ਦੇ ਦਿਨ ਦੀ, ਜਾਣੀ ਕਿ ਸ਼ੁੱਕਰਵਾਰ ਦੀ, ਦਿਨ ਅਤੇ ਤਾਰੀਖ ਤੋਂ। ਦਿਨ ਤਾਂ ਮੈਂ ਦੱਸ ਹੀ ਚੁੱਕੀ ਆ ਕਿ ਸ਼ੁੱਕਰਵਾਰ ਆ, ਤੇ ਤਾਰੀਖ ਹੋ ਚੁੱਕੀ ਆ ਜੀ 13 ਅਕਤੂਬਰ, ਤੇ ਸਾਲ ਚੱਲ ਰਿਹਾ ਵਾ 2017, ਤੇ ਟਾਈਮ ਹੋ ਚੁੱਕਾ ਜੀ ਸਿਡਨੀ ਸਮੇਂ ਮੁਤਾਬਕ ਤਾਂ ਤੁਹਾਨੂੰ ਪਤਾ ਹੀ ਆ ਜੀ 8:03 ਹੋ ਚੁੱਕੇ ਆ, ਪਰ ਸੇਮ ਬ੍ਰਿਸਬੇਨ ਦੇ ਵਿੱਚ ਸਾਡੇ ਹੋਏ ਆ ਜੀ 7:03 ਸਵੇਰ ਦੇ, ਤੇ ਆਪਣਾ ਇਹ ਸਫ਼ਰ ਜਾਰੀ ਰਹੇਗਾ 8 to 10 ਸਿਡਨੀ ਸਮੇਂ ਮੁਤਾਬਕ। ਤੇ ਲਓ ਫਿਰ ਆਪਾਂ ਨਾਲ ਦੀ ਨਾਲ ਗੀਤ ਵੀ ਸੁਣਾਂਗੇ, ਗੱਲਾਂ ਵੀ ਕਰਾਂਗੇ ਤੇ ਖ਼ਬਰਾਂ ਬਾਰੇ ਵੀ ਗੱਲਬਾਤ ਕਰਾਂਗੇ, ਪਰ ਫਿਲਹਾਲ ਇੱਕ ਪਿਆਰਾ ਜਿਹਾ ਗੀਤ ਸੁਣਦੇ ਆ ਤੇ ਬਾਕੀ ਦੀਆਂ ਗੱਲਾਂ ਬਾਤਾਂ ਜ਼ਰੂਰ ਕਰਾਂਗੇ ਪ੍ਰੋਗਰਾਮ ਤੋਂ ਬਾਅਦ। ਹਾਂਜੀ ਹਾਂਜੀ, ਗਾਣੇ ਤੋਂ ਪਹਿਲਾਂ ਦੱਸ ਦਈਏ ਜੀ ਸਾਡੇ ਬ੍ਰਿਸਬੇਨ ਦੇ ਵਿੱਚ ਮੌਸਮ ਕਿੱਦਾਂ ਦਾ ਵਾ। ਸੋ ਬ੍ਰਿਸਬੇਨ ਦੇ ਮੌਸਮ ਬਾਰੇ ਗੱਲ ਕਰੀਏ ਤਾਂ ਜੋ ਪਕੌੜੇ ਖਾਣ ਵਾਲਾ ਮੌਸਮ ਆ, ਜੇ ਕਿਸੇ ਨੇ ਬਣਾਏ ਹੋਏ ਤਾਂ ਸਾਨੂੰ ਵੀ ਭੇਜ ਦਿਓ, ਕਿਉਂਕਿ ਇੰਨੀ ਖੇਚਲ ਕਰਨ ਦਾ ਅੱਜ ਟਾਈਮ ਨਹੀਂ ਹੋਣਾ, ਕੰਮਾਂ ਕਾਰਾਂ ਤੇ ਵੀ ਜਾਣਾ ਹੁੰਦਾ ਵਾ ਨਾ, ਕਈਆਂ ਨੂੰ ਫਿਰ ਔਫ ਹੁੰਦਾ ਵਾ ਤਾਂ ਬਣਾ ਲੈਂਦੇ ਆ ਖਾਣ ਪੀਣ ਨੂੰ ਏਦਾਂ ਦਾ ਸਮਾਨ, ਹਨਾ, ਏਦਾਂ ਦੀਆਂ ਚੀਜ਼ਾਂ, ਪਕੌੜੇ ਤੇ ਜਾਂ ਫਿਰ ਬ੍ਰੈਡ ਵੀ ਬਣਾਉਂਦੇ ਹੁੰਦੇ ਆ ਨਾ, ਉਹਨੂੰ ਪਤਾ ਨੀ ਕੀ ਬੋਲਦੇ ਸੀ ਚੇਤਾ ਭੁੱਲ ਗਿਆ, ਤੇ ਖਾਣ ਪੀਣ ਦਾ ਸਮਾਨ ਵੀ, ਖਾਣ ਪੀਣ ਦੀਆਂ ਗੱਲਾਂ ਇਸੇ ਤਰ੍ਹਾਂ ਕਰਦੇ ਰਵਾਂਗੇ ਤੇ ਗੱਲ ਕਰਦੇ ਸੀ ਮੌਸਮ ਦੀ। ਸੋ ਬ੍ਰਿਸਬਨ ਦੇ ਵਿੱਚ ਜੀ ਅੱਜ ਬੱਦਲਵਾਈ ਬਣੀ ਹੋਈ ਹੈ ਤੇ ਰਾਤ ਦੀ ਕਿਣਮਿਣ ਵੀ ਚੱਲ ਰਹੀ ਹੈ। ਮੌਸਮ ਆ ਜਿਹੜਾ ਬਹੁਤ ਹੀ ਵਧੀਆ ਠੰਡਾ ਠੰਡਾ ਵਾ। ਪਿਛਲੇ ਕਈ ਦਿਨਾਂ ਤੋਂ ਕਾਫੀ ਜ਼ਿਆਦਾ ਗਰਮੀ ਵੀ ਹੋ ਰੱਖੀ ਸੀਗੀ ਤੇ ਗਰਮੀ ਤੋਂ ਬਾਅਦ ਅੱਜ ਥੋੜੀ ਜਿਹੀ ਸ਼ਾਂਤੀ ਯਾਨੀ ਕਿ ਰਿਲੈਕਸੇਸ਼ਨ ਜੀ ਮਿਲ ਰਹੀ ਹੈ ਜੀ ਬ੍ਰਿਸਬਨ ਦੇ ਮੌਸਮ ਦੇ ਵਿੱਚ। ਤੁਹਾਡੇ ਸ਼ਹਿਰਾਂ ਦੇ ਵਿੱਚ ਵੀ ਕਿੱਦਾਂ ਦਾ ਮੌਸਮ ਆ ਤੁਸੀਂ ਦੱਸ ਦਿਓ। ਬਦਲਵਾਈ ਦਾ ਮੌਸਮ ਤਾਂ ਹਰ ਪਾਸੇ ਆ ਕਿਉਂਕਿ ਹੁਣ ਮੌਸਮ ਨੇ ਵੀ ਕਰਵਟ ਬਦਲੀ ਹੋਈ ਆ ਤੇ ਇੱਧਰ ਜਿੱਦਾਂ ਇਨਸਾਨ ਕਰਵਟ ਬਦਲਦੇ ਆ ਤਾਂ ਇਹ ਤਾਂ ਕੁਦਰਤ ਆ ਜੀ, ਇਸਨੇ ਵੀ ਆਪਣੀ ਕਰਵਟ ਬਦਲਣੀ ਹੋਈ। ਤੇ ਚਲੋ ਫਿਰ ਗੱਲਾਂ ਬਾਤਾਂ ਜ਼ਰੂਰ ਕਰਦੇ ਰਵਾਂਗੇ। ਦੱਸਿਓ ਤੁਹਾਡੇ ਸ਼ਹਿਰਾਂ ਦੇ ਵਿੱਚ ਕੀ ਹੋ ਰਿਹਾ ਵਾ, ਕਿੱਦਾਂ ਦਾ ਮੌਸਮ ਆ, ਪਰ ਤੁਸੀਂ ਸਾਡੇ ਨਾਲ ਕਿੱਦਾਂ ਦੱਸੋਗੇ, ਰਾਬਤਾ ਕਿੱਦਾਂ ਕਾਇਮ ਕਰੋਗੇ। ਬਿਲਕੁਲ ਦੱਸ ਦਿੰਦੇ ਹਾਂ ਜੀ, ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਈਮੇਲ ਦੇ ਜ਼ਰੀਏ। ਸੋ ਟੈਲੀਗ੍ਰਾਮ ਦਾ ਨੰਬਰ +917508014489 ਤੇ ਫਿਰ ਈਮੇਲ ਕਰ ਸਕਦੇ ਹੋ ਸਾਨੂੰ request@harmanradio.com ਤੇ। ਲੋ ਫਿਰ ਮਿਲਦੇ ਹਾਂ ਜੀ ਇਸ ਪਿਆਰੇ ਜਿਹੇ ਗੀਤ ਤੋਂ ਬਾਅਦ।
ਥੋੜਾ ਮੈਂ ਬਣਾਇਆ ਲੋਕ ਗਾਇਕ ਬੋਲਦਾ
ਜੋ ਜੀ ਗਾਣਾ ਸੁਣ ਰਹੇ ਸੀ ਤੁਸੀਂ ਕਨਵਰ ਗਰੇਵਾਲ ਦੀ ਆਵਾਜ਼ ਦੇ ਵਿੱਚ, ਤੇ ਉਮੀਦ ਕਰਦੇ ਹਾਂ ਗਾਣਾ ਵੀ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਤੇ ਲਓ ਫਿਰ ਆਪਾਂ ਹੁਣ ਅੱਗੇ ਪ੍ਰੋਗਰਾਮ ਵਿੱਚ ਗੱਲ ਕਰਦੇ ਹਾਂ ਜੀ। ਅੱਜ ਪ੍ਰੋਗਰਾਮ ਦੇ ਵਿੱਚ ਇੱਕ ਇੰਟਰਵਿਊ ਵੀ ਆਪਾਂ ਕਰਨੀ ਆ, ਜਿਹੜੀ ਕਿ ਸਾਡੇ ਸਾਥੀ ਪ੍ਰੈਜੈਂਟਰ ਅਮਰਦੀਪ ਦੀਦੀ ਉਹਨਾਂ ਦੀ ਕੀਤੀ ਹੋਈ ਹੈ ਦੀਵਾਲੀ ਸੈਲੀਬ੍ਰੇਸ਼ਨ ਦੇ ਅਕੋਰਡਿੰਗ, ਉਹ ਵੀ ਜ਼ਰੂਰ ਕਰਾਂਗੇ। ਤੇ ਬਜ਼ਾਰਤਾਂ ਦਾ ਜਿਹੜਾ ਕਿ ਲੈਣ ਦੇਣ ਚੱਲਦਾ ਰਹਿੰਦਾ ਕਿ ਬਜ਼ਾਰਤ ਤਾਂ ਮੈਂ ਪਾਊਂਗੀ ਪਰ ਜਵਾਬ ਉਸਦਾ ਤੁਸੀਂ ਦਉਂਗੇ, ਸੋ ਉਹ ਵੀ ਆਪਾਂ ਦੱਸਦੀ ਜੀ। ਸੌਖੀ ਜੀ ਬਜ਼ਾਰਤ ਪਾਊਂਗੀ, ਤੁਸੀਂ ਵੀ ਦੱਸ ਦਿਓ ਕਿੱਦਾਂ ਮੈਂ ਉਸ ਬਜ਼ਾਰਤ ਦਾ ਜਵਾਬ। ਸੋ ਬਜ਼ਾਰਤ ਆ ਜੀ, ਕਟੋਰੇ ਵਿੱਚ ਕਟੋਰਾ ਪੁੱਤ ਪਿਓ ਨਾਲੋਂ ਵੀ ਗੋਰਾ, ਤੇ ਦੱਸ ਦਿਓ ਇਸਦਾ ਕੀ ਜਵਾਬ ਆ। ਤੇ ਬਾਕੀ ਜੇ ਗੱਲਾਂ ਬਾਤਾਂ ਤਾਂ ਆਪਾਂ ਕਰਦੇ ਹੀ ਰਹਿਣਾ ਤੇ ਖ਼ਬਰਾਂ ਬਾਰੇ ਵੀ ਗੱਲਬਾਤ ਕਰਾਂਗੇ। ਸੋ ਖ਼ਬਰਾਂ ਬਾਰੇ ਗੱਲਬਾਤ ਕਰਨ ਲਈ ਮਿੰਟੂ ਬਰਾੜ ਜੀ ਪ੍ਰੋਗਰਾਮ ਦੇ ਵਿੱਚ ਆ ਚੁੱਕੇ ਆ, ਸੋ ਉਹਨਾਂ ਨੂੰ ਕਹਿੰਦੇ ਆ। ਨਿੱਗੀ ਜੀ ਆਇਆ, ਹਾਂਜੀ ਬਰਾੜ ਸਾਹਿਬ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਬਾਬੂ ਜੀ, ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਹੋਰ ਬਰਾੜ ਸਾਹਿਬ, ਕਿੱਦਾਂ ਦਾ ਮੌਸਮ ਆ ਤੁਹਾਡੇ ਸ਼ਹਿਰ ਦਾ ਅੱਜ?
ਮੌਸਮ ਫਿਲਹਾਲ ਤਾਂ ਸਾਫ਼ ਆ, ਕੱਲ ਵੀ ਠੀਕ ਰਿਹਾ ਦਿਨ, ਪਰ ਦੱਸਦੇ ਆ ਵੀ ਅੱਜ ਵੀ ਥੋੜੀ ਬਹੁਤ ਬਰਸਾਤ ਦੇ ਜਿਹੜੇ ਚਾਂਸਸ ਹੈਗੇ ਆ
ਜੀ। ਤੇ ਹੋਰ ਜੀ, ਮੇਲੇ ਤਿਉਹਾਰ ਕਿੱਦਾਂ ਚੱਲ ਰਹੇ ਆ ਤੁਹਾਡੇ ਸ਼ਹਿਰ ਦੇ?
ਮੇਲੇ ਤਿਉਹਾਰ ਬਸ ਪਿਛਲੇ ਅਜੇ ਸ਼ਾਂਤ ਹੋਏ ਸੀ ਇਸ ਵੀਕ, ਤੇ ਅਗਲੇ ਵੀਕ ਤੋਂ ਦੀਵਾਲੀ ਦੀਆਂ ਜਿਹੜੀਆਂ ਵੱਖੋ ਵੱਖਰੇ ਥਾਂ ਤੇ ਇਨਵੀਟੇਸ਼ਨ ਆ ਰਹੇ ਆ ਜੀ, ਤੇ ਅਗਲੇ ਸਾਲ ਦੀਵਾਲੀ ਅਗਲੇ ਹਫਤੇ ਤੋਂ ਦੀਵਾਲੀ ਦੀਆਂ ਜਿਹੜੀਆਂ ਸੈਲੀਬ੍ਰੇਸ਼ਨ ਚੱਲ ਪੈਣੀਆਂ।
ਵੈਸੇ ਦੀਵਾਲੀ ਦੇ ਇਨਵੀਟੇਸ਼ਨ ਹੀ ਆ ਰਹੇ ਜਾਂ ਕੋਈ ਮਠਿਆਈ ਮਠਿਊ ਵੀ ਦੇ ਕੇ ਜਾ ਰਹੇ ਨਾਲ ਨਾਲ?
ਨਾ ਜੀ, ਬਸ ਕੱਲੇ ਅੱਜ ਕੱਲ ਤਾਂ ਸੌਖਾ, ਅੱਜ ਕੱਲ ਤਾਂ ਵਟਸਐਪ ਤੇ ਫੋਟੋ ਭੇਜ ਕੇ ਸਾਰ ਦਿੰਦੇ ਆ।
ਵੈਸੇ ਤੁਸੀਂ ਵੀ ਏਦਾਂ ਹੀ ਕੀਤਾ ਸੀਗਾ
ਜੀ? ਹਾਂਜੀ, ਡਿਜੀਟਲ ਜਸ਼ਨ ਚੱਲਦੇ। ਹਾਂ ਬਿਲਕੁਲ ਜੀ, ਬਿਲਕੁਲ ਡਿਜੀਟਲ ਜਸ਼ਨ ਚੱਲਦੇ ਅੱਜ ਕੱਲ
ਜੀ। ਜੀ ਜਰੂਰ। ਲਓ ਜੀ ਫਿਰ ਆਪਾਂ ਹੁਣ ਮਠਿਆਈ ਆ ਜਿਹੜੀ ਉਹ ਤਾਂ ਸ਼ਾਇਦ ਆਪਾਂ ਨੂੰ ਇੱਥੇ ਆਈ ਜਾਣੀ ਆ ਪ੍ਰੋਗਰਾਮ ਦੇ ਵਿੱਚ ਵੀ, ਸੋ ਹੁਣ ਖਬਰਾਂ ਬਾਰੇ ਗੱਲਬਾਤ ਕਰਦੇ ਆ। ਸੋ ਖਬਰਾਂ ਵਿੱਚ ਸਭ ਤੋਂ ਪਹਿਲੀ ਖਬਰ ਆ ਰਹੀ ਹੈ ਜੀ ਇਲਾਹਾਬਾਦ ਹਾਈ ਕੋਰਟ ਦਾ ਅਰੁਸ਼ੀ ਹੇਮਰਾਜ ਹੱਤਿਆ ਕਾਂਡ ਵਿੱਚ ਅਹਿਮ ਫੈਸਲਾ। ਸੋ ਕੀ ਫੈਸਲਾ ਆਇਆ ਵਾ ਜੀ, ਤੇ ਨਾਲ ਹੀ ਕਹਿ ਰਹੇ ਕਿ ਮਾਪਿਆਂ ਨੇ ਨਹੀਂ ਕੀਤੀ ਸੀ ਇਹ ਹੱਤਿਆ, ਸੋ ਕੀ ਨਵਾਂ ਮੁੜ ਆਇਆ ਇਸ ਕੇਸ ਦੇ ਵਿੱਚ?
ਦੇਖੋ ਜੀ, ਫੈਸਲਾ ਤਾਂ ਜੋ ਆਇਆ ਆਇਆ, ਪਰ ਇੱਥੇ ਇੱਕ ਚੀਜ਼ ਜਿਹੜੀ ਖਾਸ ਨਿਕਲ ਕੇ ਉਹ ਆਈ ਆ ਵੀ ਜਿਹੜੀ CBI ਦੀ ਦਹਿਸ਼ਤ, ਜਿਹੜੀ CBI ਬਾਰੇ ਗੱਲ ਕਰਦੇ ਆ ਵੀ ਉਹਦੀ ਐਕੂਰੇਸੀ ਬੜੀ ਆ, ਜਿਹੜੀ CBI ਨੂੰ ਸੁਪਰੀਮ ਪਾਵਰ ਸਮਝਿਆ ਜਾਂਦਾ ਸਾਡੇ ਇੰਡੀਆ ਦੇ ਵਿੱਚ, ਉਹਦੀ ਜਿਹੜੀ ਪੋਲ ਖੁੱਲ ਗਈ ਆ ਜੀ ਵੀ ਉਹ CBI ਕਿਸ ਢੰਗ ਨਾਲ ਕਿੱਦਾਂ ਦੇ ਕੇਸ ਸੋਲਵ ਕਰਦੀ ਆ। ਤੇ ਜਿਹੜਾ ਇਹ ਹੱਤਿਆਕਾਂਡ ਦੇ ਮਾਮਲੇ ਦੇ ਵਿੱਚ ਸਭ ਤੋਂ ਵੱਡੀ ਦੀ ਗੱਲ ਤਾਂ ਇਹ ਆ ਵੀ ਇਹ ਪਿਛਲੇ ਜਿਹੜਾ ਜਦੋਂ ਦਾ ਚੱਲਿਆ ਹੋਇਆ ਇਹ ਘਟਨਾਕ੍ਰਮ, ਉਦੋਂ ਤੋਂ ਲੈ ਕੇ ਹੁਣ ਤੱਕ ਇਹਦੇ ਇਸ ਹੱਤਿਆਕਾਂਡ ਦੇ ਵਿੱਚ 2008 ਤੋਂ ਲੈ ਕੇ ਤੁਸੀਂ ਹਿਸਾਬ ਲਾ 17 ਹੋ ਗਏ, 9 ਸਾਲ ਹੋ ਗਏ। 9 ਸਾਲ ਦੇ ਵਿੱਚ ਇੰਨੇ ਕੁ ਉਤਰਾਅ ਚੜਾਅ ਆਏ ਤੇ ਵੀ ਉਹ ਮਾਂ ਬਾਪ ਨੂੰ ਇੱਕ ਕਾਤਲ ਦੇ ਤੌਰ ਦੇ ਉੱਤੇ ਪੇਸ਼ ਕੀਤਾ ਗਿਆ, ਇੱਥੋਂ ਤੱਕ ਕਿ ਮੁੰਬਈਆ ਫਿਲਮ ਇੰਡਸਟਰੀ ਨੇ ਫਿਲਮ ਵੀ ਬਣਾਤੀ ਇਹਨਾਂ ਦੇ ਉੱਤੇ, ਇਹਨਾਂ ਉੱਤੇ ਫਿਲਮ ਵੀ ਬਣ ਗਈ ਵੀ ਕਿਵੇਂ ਮਾਂ ਬਾਪ ਆਪਦੀ ਧੀ ਨੂੰ ਕਤਲ ਕਰ ਰਹੇ ਆ। ਤੇ ਹੁਣ ਆ ਕੇ 9 ਸਾਲਾਂ ਬਾਅਦ ਇੱਕ ਕੋਰਟ ਇਹ ਫੈਸਲਾ ਸੁਣਾਉਂਦੀ ਆ ਵੀ ਨਹੀਂ, ਮਾਂ ਬਾਪ ਕਾਤਲ ਨਹੀਂ ਹੈ। ਤਾਂ ਇਸ ਦੌਰਾਨ ਪਹਿਲਾਂ ਤਾਂ ਉਹ ਪਹਿਲਾਂ ਜੇਲ੍ਹ ਚ ਰਹੇ ਕਿੰਨਾ ਚਿਰ, ਕਿੰਨੇ ਤਸੀਹੇ ਉਹਨਾਂ ਨੇ ਸਹੇ, ਤੇ ਹੁਣ ਤਾਂ 2013 ਤੋਂ ਲਗਾਤਾਰ ਜਿਹੜੀ ਉਮਰ ਕੈਦ ਭੋਗ ਰਹੇ ਸੀ ਇਹ ਡਾਸਨਾ ਜੇਲ੍ਹ ਚ ਸਨ। ਸੋ ਹੁਣ ਸਮਝ ਤੋਂ ਬਾਹਰ ਆ ਇਹਨਾਂ ਗੱਲਾਂ ਦਾ, ਹੈਰਾਨੀ ਆਉਂਦੀ ਆ ਵੀ ਜੇ ਅਸੀਂ ਸਾਡੀ CBI ਸੁਪਰੀਮ ਪਾਵਰ ਜਿਹਨੂੰ ਕਿਹਾ ਜਾਂਦਾ, ਜਿਹਦੇ ਚ ਇਹ ਕਿਹਾ ਜਾਂਦਾ ਵੀ ਉਹਦੀ ਕੋਈ ਦਖਲ ਅੰਦਾਜ਼ੀ ਨਹੀਂ, ਉਹ ਆਜ਼ਾਦ ਆ, ਉਹ ਏਦਾਂ ਉਹ ਆ, ਤੇ ਉਹ ਉਹਨਾਂ ਤੋਂ ਇੱਕ ਇਹ ਘਟਨਾਕ੍ਰਮ ਜਿਹੜੀ ਕਤਲ ਦੀ ਗੁੱਥੀ ਆ ਉਹ ਸੁਲਝੀ ਨਹੀਂ, ਤੇ ਇੱਕ ਇੱਕ CBI ਕੋਰਟ ਦੇ ਫੈਸਲੇ ਨੂੰ ਇੱਕ ਆਮ ਕੋਰਟ ਦੇ ਫੈਸਲੇ ਨੇ ਉਲਟਾਤਾ, ਤੇ ਕੋਰਟ ਨੇ ਕਹਿਤਾ ਜੀ ਵੀ ਨਹੀਂ, ਕਿਤੇ ਵੀ ਕੋਈ ਸਾਬਤ ਹੀ ਨਹੀਂ ਹੁੰਦਾ ਵੀ ਮਾਂ ਪਿਓ ਕਾਤਲ ਨਾ। ਤੇ ਹੁਣ ਦੇਖੋ ਸਮਾਜਿਕ ਤੌਰ ਦੇ ਉੱਤੇ ਤਾਂ ਉਹ ਰੁਲੀ ਗਏ ਸੀਗੇ, ਲੋਕਾਂ ਨੇ ਉਹਨਾਂ ਦੇ ਮੂੰਹ ਦੇ ਉੱਤੇ ਤੱਕ ਥੁੱਕਤਾ ਸੀਗਾ, ਇਹੋ ਜਿਹਾ ਵੀ ਵਕਤ ਆਇਆ ਸੀ, ਘਰ ਪਰਿਵਾਰ ਸਭ ਉਹਨਾਂ ਦੇ ਗਏ ਆਏ ਸੀ, ਕੁਛ ਵੀ ਪੱਲੇ ਨਹੀਂ ਰਿਹਾ, ਬੱਚੀ ਉਹਨਾਂ ਦੀ ਚਲੀ ਗਈ, ਤੇ ਅਖੀਰ ਹੁਣ ਉਹਨਾਂ ਨੂੰ ਕਿਹਾ ਜਾ ਰਿਹਾ ਵੀ ਨਿਰਦੋਸ਼ ਆ। ਹੁਣ ਉਹ ਕੀ ਚੌਂਕ ਚ ਬੈਠ ਕੇ ਕਿਆ ਕਰਨਗੇ ਵੀ ਨਿਰਦੋਸ਼ ਆ ਜੀ, ਅਸੀਂ ਨਿਰਦੋਸ਼ ਸੀ, ਸਾਡੇ ਨਾਲ ਧੱਕਾ ਹੋ ਗਿਆ। ਸੋ ਬਹੁਤ ਹੀ ਇੱਦਾਂ ਮਾੜਾ ਵਕਤ, ਕਹਿੰਦੇ ਨੀ ਬੁਰਾ ਵਕਤ ਕਿਸੇ ਤੇ ਆ ਨਾ ਜਾਵੇ, ਇਸ ਗੱਲ ਤੋਂ ਡਰਨਾ ਚਾਹੀਦਾ, ਹਰ ਟਾਈਮ ਡਰਨਾ ਚਾਹੀਦਾ। ਦੇਖ ਲੋ ਦੋਨੇ ਮੀਆਂ ਬੀਬੀ ਡਾਕਟਰ ਸਨ, ਤੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ, ਚੰਗਾ ਭਵਿੱਖ ਸੀ, ਬੱਚੀ ਸੀ, ਤੇ ਪਰ ਹੁਣ ਇਹ ਪੋਜੀਸ਼ਨ ਆ ਗਈ ਵੀ ਦੇਖੋ ਇਹੋ ਜਿਹੇ ਡਾਕਟਰ ਆ ਜਿਹੜੇ ਨਾ ਤਾਂ ਹੁਣ ਆਪਣੀ ਪ੍ਰੈਕਟਿਸ ਚਲਾ ਸਕਣਗੇ, ਲੱਖ ਕੋਰਟ ਨੇ ਉਹਨਾਂ ਨੂੰ ਬਰੀ ਕਰਤਾ, ਪਰ ਨਾਲ ਜਿਹੜੇ ਆਮ ਲੋਕ ਕਹਿਣਗੇ ਵੀ ਸ਼ੰਕਾ ਕਰਕੇ ਬਰੀ ਦਿੱਤਾ ਵੀ ਸਬੂਤ ਨਹੀਂ ਸੀਗੇ, ਸਬੂਤ ਮਿਟਾਤੇ ਸੀ, ਲੋਕ ਹੁਣ ਇਹ ਕਹਿਣਗੇ। ਪਰ ਕਹਿਣ ਦਾ ਭਾਵ ਆ ਵੀ 2008 ਦੀ 16 ਮਈ ਜਿਹੜੀ 15-16 ਮਈ 2008 ਦੀ ਰਾਤ ਸੀ ਉਦੋਂ ਤੱਕ ਜਿਹੜਾ ਪਰਿਵਾਰਕ ਹੱਸਦਾ ਖੇਡਦਾ ਸੀ ਨੱਚਦਾ ਗਾਉਂਦਾ ਸੀ ਉਹ ਪਿਛਲੇ 9-10 ਸਾਲਾਂ ਦੇ ਉੱਤੋਂ ਪਤਾ ਨੀ ਕਿੱਥੋਂ ਕਿੱਥੋਂ ਦੀ ਗੁਜਰਿਆ ਤੇ ਕਿੱਥੋਂ ਕਿੱਥੋਂ ਦੀ ਨਿਕਲਿਆ ਹੁਣ ਉਹਨਾਂ ਦਾ ਜਿਹੜਾ ਪੇਪਰ ਵਰਕ ਹੋਣ ਤੋਂ ਬਾਅਦ 1-2 ਦਿਨਾਂ ਚ ਉਹਨਾਂ ਨੂੰ ਜੇਲ ਚੋਂ ਕਰੀ ਮਿਲ ਜਾਣੀ ਆ ਪਰ ਮੈਨੂੰ ਲੱਗਦਾ ਵੀ CBI ਆ ਜਿਹੜੀ ਹੁਣ ਇਸ ਆਪਦੀ ਬੇਇੱਜ਼ਤੀ ਮਹਿਸੂਸ ਕਰੂਗੀ ਇਸ ਫੈਸਲੇ ਤੇ ਉਹ ਵੀ ਜਿਹੜਾ ਹੁਣ ਕੇਸ ਨੂੰ ਫੇਰ ਹਾਈ ਕੋਰਟ ਲੈ ਕੇ ਜਾਊ ਕਹਿਣ ਦਾ ਭਾਵ ਆ ਵੀ ਬਰੀ ਹੋ ਗਿਆ ਚਾਹੇ ਇੱਕ ਵਾਰੀ ਪਰ ਹਜੇ ਵੀ ਜਿਹੜੀ ਤਲਵਾਰ ਆ ਉਹਨਾਂ ਤੇ ਲਟਕਦੀ ਆ ਤੇ ਹੁਣ ਕੇਸ ਆ ਜਿਹੜਾ ਉਹ ਹਾਈ ਕੋਰਟ ਦੇ ਵਿੱਚ ਦੁਬਾਰੇ ਵਿਚਾਰਿਆ ਜਾਊਗਾ ਪਰ ਜਿਹੜੀ ਸ਼ੱਕ ਦੀ ਸੂਈ ਆ ਜਿਹੜੀ ਜਿਹੜੀ ਤਲਵਾਰ ਦੰਪਤੀ ਦੇ ਉੱਤੇ ਰੱਖੀ ਗਈ ਸੀ ਉਹ ਇਹੀ ਸੀ ਜੀ ਵੀ ਘਰੋਂ ਬਾਹਰ ਜਿੰਦਾ ਲੱਗਿਆ ਹੋਇਆ ਸੀ ਪੌੜੀਆਂ ਨੂੰ ਜਿੰਦਾ ਲੱਗਿਆ ਹੋਇਆ ਸੀ ਵੀ ਇਹੋ ਜਿਹੇ ਟਾਈਮ ਦੇ ਵਿੱਚ ਜੇ ਕੋਈ ਬੰਦਾ ਅੰਦਰ ਆ ਹੀ ਨਹੀਂ ਸਕਦਾ ਤਾਂ ਫਿਰ ਇਹ ਕਿਵੇਂ ਹੋ ਗਿਆ ਵੀ ਕਿਹੜੇ ਤਰੀਕੇ ਨਾਲ ਇਹ ਜਿਹੜਾ ਕਤਲ ਹੋ ਗਿਆ ਜੋ ਘਰ ਦੇ ਵਿੱਚ ਬੰਦਿਆਂ ਤੋਂ ਬਿਨਾਂ ਹੋਰ ਨਹੀਂ ਕਰ ਸਕਦਾ ਪਰ ਦੂਜੇ ਪਾਸੇ ਇੱਕ ਗਲਾਸ ਦੇ ਉੱਤੇ ਜਿਹੜੇ ਨਿਸ਼ਾਨ ਮਿਲੇ ਸਨ ਜਿਹਦੇ ਚ ਰੂਸੀ ਤੇ ਹੇਮਰਾਜ ਦਾ ਖੂਨ ਵੀ ਦੋਨਾਂ ਦਾ ਮਿਲਿਆ ਤੇ ਉਹਦੇ ਤੇ ਜਿਹੜੇ ਫਿੰਗਰ ਪ੍ਰਿੰਟ ਮਿਲੇ ਆ ਸ਼ਰਾਬ ਦੇ ਗਲਾਸ ਦੇ ਤੇ ਉਹ ਕਿਤੇ ਵੀ ਮੈਚ ਨਹੀਂ ਕੀਤੇ ਇਹਨਾਂ ਉੱਪਰ ਜਿਹੜੇ ਦੰਪਤੀ ਇਹਨਾਂ ਦੀ ਇਹਨਾਂ ਦੇ ਉੱਤੇ ਸੋ ਇਸ ਕਰਕੇ ਜਿਹੜੀ ਗੱਲ ਤਾਂ ਇਹ ਆ ਜਾਂਦੀ ਆ ਹੁਣ ਵੀ ਕਾਨੂੰਨ ਦੇ ਉੱਤੇ ਵੀ ਕਿੰਨਾ ਕੁ ਵਿਸ਼ਵਾਸ ਕਰ ਲਈਏ ਅਸੀਂ
ਜੀ ਸੋ ਅਗਲੀ ਖਬਰ ਬਾਰੇ ਗੱਲ ਕਰਦੇ ਹਾਂ ਜੀ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜਾਣ ਤੋਂ ਰੋਕਿਆ ਗਿਆ ਤੇ ਉੱਥੇ ਜਿਹੜੀ ਕਿ ਆਪਸੀ ਝੜਪ ਹੋਈ ਆ ਕੀ ਕਹੋਗੇ ਜੀ ਉਸਦੇ ਬਾਰੇ ਜਿਸ ਦੇ ਵਿੱਚ ਚਾਰ ਲੋਕ ਜ਼ਖਮੀ ਵੀ ਹੋਇਆ ਆ ਜੀ
ਕਹਿਣ ਨੂੰ ਤਾਂ ਬਹੁਤ ਕੁਛ ਹੈ ਇਸ ਵਿਸ਼ੇ ਦੇ ਉੱਤੇ ਪਰ ਮੈਂ ਕਹਿਣਾ ਨੀ ਚਾਹੁੰਦਾ ਮੈਂ ਕਹਿੰਦਾ ਨੀ ਕਿਉਂਕਿ ਫਿਰ ਲੋਕ ਕਲਾਸ ਲਾ ਆਉਂਦੇ ਆ ਕਹਿੰਦੇ ਜੀ ਸਿੱਖਿਜ਼ਮ ਦੀਆਂ ਜੇ ਪੋਜ਼ਿਟਿਵ ਪੱਖ ਹੀ ਆ ਨਾ ਤੁਸੀਂ ਉਹੀ ਦਿਖਾਉਣੇ ਆ ਉਹੀ ਬੋਲਣੇ ਆ ਤੇ ਉਹੀ ਵਿਚਾਰਨੇ ਆ ਜਿਹੜਾ ਨੈਗੇਟਿਵ ਪੱਖ ਆ ਉਹਨੂੰ ਵਿਚਾਰਨਾ ਹੀ ਨੀ ਉਹਦੇ ਤੋਂ ਓਹਲੇ ਹੋ ਜਾਣਾ ਪਾਸੇ ਅੱਖਾਂ ਮੀਚ ਕੇ ਲੰਘ ਜਾਣਾ ਇਹ ਚੀਜ਼ਾਂ ਦਾ ਫਿਰ ਮੇਰੇ ਤੇ ਦੋਸ਼ ਲੱਗਦਾ ਮੇਰੀ ਆ ਪਿੱਛੇ ਜੇ ਪੋਸਟ ਦੇ ਉੱਤੇ ਤੁਸੀਂ ਦੇਖਿਆ ਲੋਕਾਂ ਨੇ ਮੈਨੂੰ ਕਿੰਨਾ ਕੁਛ ਲਿਖਿਆ ਇੱਥੋਂ ਤੱਕ ਵੀ ਲਿਖਤਾ ਵੀ ਇਹ ਪਾਗਲ ਬੰਦਾ ਇਹਨੂੰ ਤਾਂ ਅਕਲ ਹੀ ਹੈ ਨੀ ਸੋ ਕਸੂਰ ਮੇਰਾ ਇੰਨਾ ਕੀ ਸੀਗਾ ਵੀ ਮੈਂ ਸਿਰਫ ਇਹੀ ਪੁੱਛਿਆ ਸੀ ਵੀ ਇਹ ਲੜਾਈਆਂ ਝਗੜੇ ਜਾਂ ਇਹ ਇੱਕ ਵੀਡੀਓ ਇੱਕ ਲੇਖ ਸ਼ੇਅਰ ਕੀਤਾ ਸੀ ਲੇਖ ਦਾ ਹਿੱਸਾ ਸ਼ੇਅਰ ਕੀਤਾ ਸੀਗਾ ਤੇ ਜਿਹਦੇ ਚ ਕੀ ਥਰਡ ਪਰਸਨ ਨੇ ਸਿੱਖਇਜ਼ਮ ਨੂੰ ਕਿਉਂ ਮਾੜਾ ਕਿਹਾ ਸੀ ਲੜਾਈਆਂ ਕਰਕੇ ਮਾੜਾ ਕਿਹਾ ਸੀ ਸੋ ਹੁਣ ਦੱਸ ਦਿਓ ਵੀ ਮੈਂ ਤਾਂ ਨਹੀਂ ਬੋਲੂੰਗਾ ਮੇਰੇ ਨਾਲ ਤਾਂ ਕੋਈ ਫਰਕ ਵੀ ਨਹੀਂ ਪੈਣ ਲੱਗਿਆ ਸੀ ਮੇਰੇ ਨਾਲ ਤਾਂ ਆਪਦੇ ਸਰਕਲ ਚ ਹੀ ਫਰਕ ਪੈਣ ਲੱਗਿਆ ਸੀ ਪਰ ਹੁਣ ਆ ਜਿਹੜੇ ਚੈਨਲਾਂ ਦੇ ਉੱਤੇ ਜਫੋ ਜਫੀ ਹੁੰਦੇ ਖੂਨ ਨਿਕਲਿਆ ਉਹਨਾਂ ਬਾਰੇ ਤੁਸੀਂ ਕੀ ਸਫਾਈਆਂ ਦੇਵੋਗੇ ਕਿੱਥੇ ਕਿੱਥੇ ਸਫਾਈਆਂ ਦੇਵੋਗੇ ਸੋ ਸਾਨੂੰ ਨਾ ਥੋੜਾ ਜਿਹਾ ਇਸ ਲਈ ਪਾਲਿਸੀਜ਼ ਬਣਾਉਣੀਆਂ ਪੈਣਗੀਆਂ ਅਸੀਂ ਕੀ ਹੋ ਗਏ ਨਾ ਅਸੀਂ ਹੁਣ ਇੱਕ ਦੂਜੇ ਦੀ ਕਾਟ ਕਰਨ ਤੇ ਹੋ ਗਏ ਹਾਂ ਅਸੀਂ ਬਸ ਇੱਕ ਦੂਜੇ ਨੂੰ ਇਹ ਕਰਨ ਤੇ ਹੋ ਗਏ ਵੀ ਜੇ ਫਲਾਨੇ ਨੇ ਆਹ ਗੱਲ ਕਹਿਤੀ ਤੇ ਮੈਂ ਉਹਦੀ ਕਾਟ ਕਿਵੇਂ ਕਰਨੀ ਹੈ ਜੇ ਦੂਜੇ ਨੇ ਇਹ ਗੱਲ ਕਹਿਤੀ ਮੈਂ ਕਾਟ ਕਿਵੇਂ ਕਰਨੀ ਆ ਪਰ ਅਸੀਂ ਸੱਚ ਜਿਹੜੀ ਬਲੈਕ ਐਂਡ ਵਾਈਟ ਪਾਲਿਸੀ ਤੋਂ ਕਿਤੇ ਨਾ ਕਿਤੇ ਥਿੜਕ ਗਏ ਆ ਮੈਂ ਆਪਦੇ ਆਪ ਨੂੰ ਹਰ ਥਾਂ ਤੇ ਕੋਸ਼ਿਸ਼ ਇਹ ਰੱਖਦਾ ਹੁੰਦਾ ਵੀ ਮੇਰੀ ਪਾਲਿਸੀਜ਼ ਆ ਜਿਹੜੀ ਬਲੈਕ ਐਂਡ ਵਾਈਟ ਰਹਿਣ ਤੇ ਜਿਹਦੇ ਚ ਮੈਂ ਬਸ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਾਂ ਤੇ ਕਹਿ ਸਕਾਂ ਪਰ ਜਦੋਂ ਇਹ ਜਿਹਾ ਇੰਸੀਡੈਂਸ ਹੋ ਜਾਂਦਾ ਇੱਕ ਅੱਧਾ ਕੋਈ ਜਿਵੇਂ ਮੇਰੇ ਨਾਲ ਪਿਛਲੇ ਹਫ਼ਤੇ ਚ ਹੋਇਆ ਤਾਂ ਉਸ ਇੰਸੀਡੈਂਸ ਤੋਂ ਬਾਅਦ ਅਗਲੇ ਦਾ ਜੀ ਕਰਦਾ ਵੀ ਫਿਰ ਆਪਾਂ ਲੈਣਾ ਕਿ ਉਹ ਮੈਨੂੰ ਕੀ ਸ਼ਬਦ ਜਿਹੜਾ ਆ ਜਾਂਦੀ ਹੈ ਵਿੱਚ ਵੀ ਤੁਸੀਂ ਦੇਖੋ ਫਿਰ ਬਲੈਕ ਐਂਡ ਵਾਈਟ ਪਾਲਿਸੀ ਕਿੱਥੇ ਰਹੇਗੀ ਜੇ ਤੁਸੀਂ ਇਕੱਲੇ ਗੁਣਗਾਣ ਹੀ ਗਾਉਣੇ ਆ ਕਿਸੇ ਚੀਜ਼ ਦੇ ਮੈਂ ਇਹ ਜ਼ਰੂਰ ਰਾਜ਼ੀ ਹਾਂ ਵੀ ਭਾਈ ਪੋਜ਼ਿਟਿਵ ਪੱਖ ਵੱਧ ਆ ਪੋਜ਼ਿਟਿਵ ਪੱਖਾਂ ਦਾ ਪ੍ਰਚਾਰ ਵੱਧ ਹੋਣਾ ਚਾਹੀਦਾ ਪਰ ਜਿਹੜੀ ਨੈਗੇਟਿਵਿਟੀ ਜਿੱਥੇ ਕਿਤੇ ਹੈਗੀ ਆ ਜਾਂ ਜਿਹੜੀ ਕੁਛ ਗਲਤ ਗੱਲ ਕਰ ਰਹੇ ਆ ਉਹਨਾਂ ਤੇ ਕਾਹਦਾ ਡਰ ਰਹੇਗਾ ਜੇ ਫਿਰ ਕੋਈ ਬੋਲੂ ਹੀ ਨਾ ਉਹਨਾਂ ਨੂੰ ਚੱਲ ਅਸੀਂ ਨਾ ਬੋਲਾਂਗੇ ਤਾਂ ਦੂਜੇ ਫਿਰ ਦਿਖਾਉਂਦੇ ਆ ਦੂਜਿਆਂ ਨੇ ਕੱਲ ਟੀਵੀ ਤੇ ਦਿਖਾਈ ਆ ਸਾਰੇ ਕਿਤੇ ਉਹ ਝੜਪ ਹੁੰਦੀਆਂ ਅੱਜ ਅਖਬਾਰਾਂ ਚ ਵੀ ਫਰੰਟ ਤੇ ਫੋਟੋਆਂ ਲੱਗੀਆਂ ਸੋ ਪਹਿਲੀ ਗੱਲ ਤਾਂ ਸਾਡੇ ਕੌਮ ਕੋਲੋਂ ਇਹ ਮਸਲੇ ਆ ਜਿਹੜੇ ਬੁੱਧੀਜੀਵੀ ਵਰਗ ਬੈਠ ਕੇ ਇਹ ਨਹੀਂ ਹੱਲ ਕਰ ਸਕੇ ਵੀ ਦੋ ਦੋ ਪੈਰਲਰ ਅਸੀਂ ਆਪਦੀਆਂ ਸਰਵ ਉੱਚ ਸੰਸਥਾਵਾਂ ਚਲਾ ਲਈਆਂ ਹੁਣ ਦੋ ਸੰਸਥਾਵਾਂ ਪੈਰਲਰ ਕਿਵੇਂ ਚੱਲ ਸਕਦੀਆਂ ਜਿਹੜੀ ਸੰਸਥਾ ਇੱਕ ਜਿਹੜੀ ਮਰਿਆਦਾ ਦੇ ਵਿੱਚ ਆ ਉਹੀ ਚੱਲ ਸਕਦੀ ਆ ਇਹਦਾ ਤਰੀਕਾ ਸਭ ਤੋਂ ਬੈਸਟ ਉਹੀ ਸੀਗਾ ਜੀ ਵੀ ਸ਼੍ਰੋਮਣੀ ਕਮੇਟੀ ਦੇ ਜਦੋਂ ਇਲੈਕਸ਼ਨ ਹੁੰਦੇ ਆ ਉਦੋਂ ਇਲੈਕਸ਼ਨਾਂ ਦੇ ਵਿੱਚ ਪਹਿਲੀ ਗੱਲ ਤਾਂ ਸਮਾਰ ਕੇ ਹਿੱਸਾ ਲਿਆ ਜਾਵੇ ਡਿਜ਼ਰਵ ਕਰਦੇ ਬੰਦੇ ਨੂੰ ਜਿਹੜਾ ਉਹਨਾਂ ਨੂੰ ਸਾਹਮਣੇ ਲਿਆਂਦਾ ਜਾਵੇ ਦੂਜਾ ਜਿਹੜਾ ਜਦੋਂ ਜਥੇਦਾਰ ਚੁਣੇ ਜਾਂਦੇ ਆ ਜਾਂ ਜਥੇਦਾਰਾਂ ਦੀ ਗੱਲ ਹੁੰਦੀ ਆ ਉਦੋਂ ਜੇ ਕੋਈ ਸਿਆਸੀ ਦਖਲ ਅੰਦਾਜ਼ੀ ਹੁੰਦੀ ਆ ਤਾਂ ਉਦੋਂ ਸਾਰੀ ਕੌਮ ਖੜੀ ਹੋਵੇ ਵੀ ਕਿ ਭਾਈ ਸਿਆਸੀ ਜਥੇਦਾਰ ਉਹੀ ਲਿਫਾਫਿਆਂ ਚੋਂ ਨਿਕਲ ਲਿਫਾਫਿਆਂ ਚੋਂ ਨਿਕਲਦੇ ਕਰੀ ਜਾਂਦੇ ਆ ਪਰ ਉਹ ਲਿਫਾਫਿਆਂ ਚੋਂ ਨਿਕਲਣ ਨੂੰ ਰੋਕੂਗਾ ਕੌਣ ਕਿਵੇਂ ਰੁਕੂਗਾ ਉਹ ਕਰਨੇ ਪੈਣੇ ਆ ਪਰ ਚਲੋ ਕੋਈ ਗੱਲ ਨੀ ਜੀ ਆਪਾਂ ਸਿੱਖਇਜ਼ਮ ਦੀਆਂ ਪੋਜ਼ਿਟਿਵ ਗੱਲਾਂ ਹੀ ਫਲਾਉਣੇ ਆ ਨੈਗੇਟਿਵਿਟੀ ਨੂੰ ਛੱਡੀਏ ਹੁਣ ਇੱਥੇ
ਚਲੋ ਜੀ ਦੇਖਦੇ ਆ, ਕਿਉਂਕਿ ਜੇਕਰ ਕਿਸੇ ਚੀਜ਼ ਦੇ ਚੰਗੇ ਪਹਿਲੂ ਦੇਖਦੇ ਆ ਤਾਂ ਮਾੜੇ ਵੀ ਦੇਖਣੇ ਚਾਹੀਦੇ ਆ, ਕਿਉਂਕਿ ਜੇ ਮਾੜੇ ਮੇਰੇ ਖਿਆਲ ਚ ਬਾਹਲੀ ਤਾਂ ਚਲੋ ਮੈਨੂੰ ਵੀ ਸੋਝੀ ਨੀ ਗੀ, ਕਿਉਂਕਿ ਜੇ ਮਾੜੀ ਚੀਜ਼ ਨੂੰ ਆਪਾਂ ਇਗਨੋਰ ਕਰਦੇ ਆ ਨਾ ਇੱਕ ਦਿਨ ਆਉਣ ਵਾਲੇ ਟਾਈਮ ਵਿੱਚ ਉਹਦੇ ਬਹੁਤ ਜ਼ਿਆਦਾ ਬੁਰੇ ਨਤੀਜੇ ਸਾਹਮਣੇ ਆਉਂਦੇ ਆ, ਚਾਹੇ ਉਹ ਸਾਡੀ ਪਰਸਨਲ ਲਾਈਫ ਆ ਚਾਹੇ ਉਹ ਸੋਸ਼ਲ ਲਾਈਫ ਆ। ਸੋ ਲਓ ਜੀ ਫਿਰ ਅੱਗੇ ਗੱਲ ਕਰਦੇ ਆ ਆਪਾਂ ਕਿਸਾਨੀ ਜੀਵਨ ਬਾਰੇ, ਜਿਹੜੀ ਕਿ ਕਾਫੀ ਜ਼ਿਆਦਾ ਕਿਸਾਨਾਂ ਦਾ ਮੋਰਚਾ ਸਰਕਾਰ ਦੇ ਖਿਲਾਫ ਕਾਫੀ ਟਾਈਮ ਤੋਂ ਭਖਿਆ ਹੋਇਆ ਵਾ, ਜਿੱਥੇ ਕਿ ਹੁਣ ਉਹਨਾਂ ਨੇ ਪਰਾਲੀ ਨੂੰ ਵੀ ਅੱਗ ਲਾਉਣ ਲੱਗ ਗਏ ਸੀਗੇ ਜੀ ਗਵਰਨਮੈਂਟ ਦੇ ਅਗੇਂਸਟ, ਨਾਲ ਹੀ ਹੁਣ ਪਟਵਾਰੀਆਂ ਵੱਲੋਂ ਵੀ ਕਿਸਾਨਾਂ ਦੇ ਜਿਹੜੇ ਚਲਾਨ ਆ ਉਹ ਕੱਟਣ ਤੋਂ ਨਾ ਕਰ ਦਿੱਤੀ ਗਈ ਆ। ਹੋਰ ਕੀ ਕਹੋਗੇ ਜੀ ਇਸ ਬਾਰੇ?
ਦੇਖੋ ਸਰਕਾਰ ਦੇ ਜਿਹੜੇ ਅਹੁਦੇਦਾਰਾਂ ਦੀ ਨਾ ਸਟੈਪ ਹੁੰਦੇ ਆ, ਸਰਕਾਰ ਨੇ ਜਿਹੜੀਆਂ ਹਰ ਚੀਜ਼ ਨੂੰ ਇੱਕ ਵਰਗਾਂ ਚ ਵੰਡਿਆ ਹੁੰਦਾ, ਇੱਕ ਜ਼ੋਨ ਚ ਵੰਡਿਆ ਹੁੰਦਾ, ਤੇ ਫਿਰ ਉਦੋਂ ਬਾਅਦ ਉਹਦੀ ਮੈਨੇਜਮੈਂਟ ਹੁੰਦੀ ਹੈ ਜਿਹੜਾ ਕਿ ਸਹੀ ਤਰੀਕਾ ਹੁੰਦਾ। ਉਹ ਵਰਗਾਂ ਦੇ ਵਿੱਚ ਜਦੋਂ ਵੰਡ ਕੇ ਅੱਗੇ ਚੱਲਦੇ ਹੋ ਤਾਂ ਤੁਹਾਨੂੰ ਪਤਾ ਲੱਗਦਾ ਵੀ ਸਭ ਤੋਂ ਜਿਵੇਂ ਪਹਿਲੀ ਕਲਾਸ ਦੇ ਵਿੱਚ ਇੱਕ ਜਿਹੜਾ ਚੌਥਾ ਦਰਜਾ ਕਰਮਚਾਰੀ, ਜਿਹੜੇ ਸਫਾਈ ਕਰਮਚਾਰੀ ਜਾਂ ਕਿਤੇ ਵੀ ਸਕੂਲ ਦੇ ਚਪੜਾਸੀ ਜਾਂ ਜਿੱਥੇ ਵੀ ਕੋਈ ਇਹ ਕੰਮ ਕਰਨ ਵਾਲੇ ਹੁੰਦੇ ਆ, ਉਸ ਤੋਂ ਅਗਲਾ ਜਿਹੜਾ ਸਟੈਪ ਹੁੰਦਾ ਜੀ ਫਿਰ ਉਹ ਮਾਸਟਰ ਹੁੰਦੇ ਆ, ਮਾਸਟਰਾਂ ਤੋਂ ਅਗਲਾ ਸਟੈਪ ਹੈੱਡ ਮਾਸਟਰ ਹੁੰਦਾ, ਹੈੱਡ ਮਾਸਟਰ ਤੋਂ ਬੀਡੀਓ ਹੁੰਦਾ, ਬੀਡੀਓ ਤੋਂ ਡੀਡੀਪੀਓ, ਡੀਡੀਪੀਓ ਤੋਂ ਏਡੀਸੀ, ਐਸਡੀਐਮ ਵਿੱਚ ਦੀ ਐਸਡੀਐਮ ਤੋਂ ਬਾਅਦ ਏਡੀਸੀ, ਏਡੀਸੀ ਤੋਂ ਬਾਅਦ ਡੀਸੀ, ਤੇ ਡੀਸੀ ਤੋਂ ਬਾਅਦ ਉਸ ਡਿਪਾਰਟਮੈਂਟ ਦਾ ਸੈਕਟਰੀ, ਉਸ ਡਿਪਾਰਟਮੈਂਟ ਦਾ ਮੰਤਰੀ, ਤੇ ਉਸ ਡਿਪਾਰਟਮੈਂਟ ਫਿਰ ਮੁੱਖ ਮੰਤਰੀ ਜਾਂ ਮੁੱਖ ਮੰਤਰੀ ਤੋਂ ਬਾਅਦ ਸੈਂਟਰਲ ਜਿਹੜਾ ਹੁੰਦਾ ਸਿਸਟਮ, ਇਹ ਸਟੈਪ ਆ। ਤੇ ਉਸ ਸਟੈਪ ਮੁਤਾਬਕ ਫਿਰ ਜੇ ਜਾ ਕੰਮ ਹੁੰਦਾ ਉਹੋ ਜਿਹੇ ਕੰਮ ਦੀ ਡਿਊਟੀ ਉੱਥੇ ਲਾਈ ਜਾਂਦੀ ਆ। ਹੁਣ ਜਦੋਂ ਜ਼ਿਮੀਦਾਰਾਂ ਨਾਲ ਸੰਬੰਧਿਤ ਕੰਮ ਸੀ ਪਰਾਲੀ ਸਾੜਨ ਦੇ ਬਾਰੇ ਚ, ਜਿਹੜੀ ਪਤਾ ਕਰਨਾ ਸੀ ਵੀ ਪਰਾਲੀ ਸਾੜ ਕੌਣ ਸਾੜ ਰਿਹਾ ਤੇ ਉਹਦੇ ਤੇ ਚਲਾਨ ਕਰੋ, ਉਹਦਾ ਕੇਸ ਕਰੋ, ਤਾਂ ਉਹ ਪਰਾਲੀ ਸਾੜਨ ਦੇ ਮਾਮਲੇ ਦੇ ਵਿੱਚ ਜ਼ਿਮੀਦਾਰਾਂ ਦੀ ਜਿਹੜੀ ਗਰਦੌਰੀ ਕਰਨੀ, ਜ਼ਿਮੀਦਾਰ ਬਾਰੇ ਰਿਕਾਰਡ ਰੱਖਣਾ, ਉਹ ਪਟਵਾਰੀ ਹੀ ਇੱਕ ਸਟੈਪ ਆ। ਤਾਂ ਪਟਵਾਰੀ ਜਿਹੜਾ ਸਟੈਪ ਆ, ਪਟਵਾਰੀ ਇਹਨੂੰ ਦੇਖਦਾ ਸੀ ਨੇੜੇ ਤੋਂ, ਪਰ ਕੱਲ ਜਿਹੜੀ ਪਟਵਾਰੀਆਂ ਨੇ ਇਸ ਗੱਲ ਦਾ ਕਹਿਤਾ ਜੀ ਵੀ ਸਾਡਾ ਜਿਹੜਾ ਅਸੀਂ ਜ਼ਿਮੀਦਾਰ ਦਾ ਚਲਾਨ ਨਹੀਂ ਕਰਾਂਗੇ, ਕਿਉਂਕਿ ਪਟਵਾਰੀ ਜਿੱਥੇ ਦੋਨੇ ਪਾਸੇ ਆ, ਜਿੱਥੇ ਪਟਵਾਰੀ ਜ਼ਿਮੀਦਾਰ ਨੂੰ ਖਾਂਦਾ ਵੀ ਆ, ਪਟਵਾਰੀ ਜ਼ਿਮੀਦਾਰ ਦੀ ਕੇਅਰ ਵੀ ਕਰਦਾ, ਦੂਜੇ ਪਾਸੇ ਪਟਵਾਰੀ ਨੂੰ ਇਹ ਵੀ ਪਤਾ ਵੀ ਮੂੰਹ ਮੱਥੇ ਵੀ ਉਹ ਜ਼ਿਮੀਦਾਰ ਦੇ ਲੱਗਦਾ ਤੇ ਉਹ ਕਿਹੜੇ ਮੂੰਹ ਨਾਲ ਕਿਸ ਜ਼ਿਮੀਦਾਰ ਦਾ ਚਲਾਨ ਕਰੇ। ਸੋ ਕੱਲ ਪਟਵਾਰੀਆਂ ਨੇ ਇਹ ਗੱਲ ਕਹਿਤਾ ਜੀ ਵੀ ਅਸੀਂ ਤਾਂ ਨਹੀਂ ਚਲਾਨ ਕਰਾਂਗੇ, ਇਸ ਚਲਾਨ ਦਾ ਤੁਸੀਂ ਆਪਦਾ ਕੋਈ ਹੋਰ ਆਓ ਕਰੋ, ਤੇ ਉਹ ਕਿਉਂਕਿ ਕਹਿੰਦੇ ਜੋ ਰੈਵਨਿਊ ਡਿਪਾਰਟਮੈਂਟ ਦੇ ਅਸੀਂ ਮੁਲਾਜ਼ਮ ਆ, ਉਹ ਰੈਵਨਿਊ ਡਿਪਾਰਟਮੈਂਟ ਨੇ ਜਦੋਂ ਸਾਨੂੰ ਰੱਖਿਆ ਸੀ ਉਦੋਂ ਜਿਹੜੀਆਂ ਸ਼ਰਤਾਂ ਅਧੀਨ ਰੱਖਿਆ ਸੀ ਉਹਨਾਂ ਸ਼ਰਤਾਂ ਦੇ ਉੱਤੇ ਹੀ ਕੰਮ ਕਰਾਂਗੇ, ਉਹ ਜਿਹੜੀਆਂ ਸਾਡੀਆਂ ਗਾਈਡਲਾਈਨਸ ਸੀ ਉਹਨਾਂ ਦੇ ਉੱਤੇ ਚੱਲਾਂਗੇ, ਨਾ ਕਿ ਅਸੀਂ ਹੁਣ ਚਲਾਨ ਕਰਨ ਦਾ ਕੰਮ ਕਰੀਏ। ਕਾਰਨ ਇਹਦਾ ਇਹੀ ਹੈ ਜੀ ਵੀ ਜਿਹੜੀਆਂ ਯੂਨੀਅਨਾਂ ਨਾਲ ਵੀ ਲਾ ਕੇ ਖਾਣੀ ਪੈਂਦੀ ਹੈ, ਕਿਸਾਨ ਯੂਨੀਅਨਾਂ ਨਾਲ ਵੀ ਪਟਵਾਰੀਆਂ ਨੂੰ, ਸੋ ਇਸ ਕਾਰਨ ਜਿਹੜੀ ਇਹ ਬੜੀ ਸਰਕਾਰ ਆ ਕਸੂਤੀ ਫਸੀ ਹੋਈ ਆ। ਹੁਣ ਦੇਖਦੇ ਹਾਂ, ਮੈਨੂੰ ਲੱਗਦਾ ਇਹ ਕੰਮ ਹੁਣ ਪੁਲਿਸ ਨੂੰ ਸੌਂਪਿਆ ਜਾਊਗਾ ਚਲਾਨ ਕਰਨ ਦਾ, ਤੇ ਚਲਾਨ ਤਾਂ ਹੋਣਗੇ। ਪਰ ਦੂਜੇ ਪਾਸੇ ਥੋੜੀ ਜਿਹੀ ਇੱਕ ਖਬਰ ਆਈ ਆ ਜਿਹ ਚ ਪਰਸੋਂ ਵੀ ਮੈਂ ਡਿਸਕਸ ਕੀਤਾ ਸੀ ਵੀ ਮਸਲੇ ਤਾਂ ਅਸੀਂ ਰੋਜ਼ ਰੌਲਾ ਪਾ ਲੈਂਦੇ ਹਾਂ, ਮਸਲੇ ਦਾ ਹੱਲ ਤਾਂ ਕਰਨਾ ਹੀ ਪੈਣਾ ਵੀ ਪਰਾਲੀ ਨੂੰ ਸਾਹਮਣੇ ਬਿਨਾਂ ਜ਼ਿਮੀਦਾਰ ਦਾ ਕੋਈ ਤੋੜ ਵਿਛੋੜਾ ਤਾਂ ਕਰੋ ਨਾ। ਜ਼ਿਮੀਦਾਰ ਨੂੰ ਪਿੱਛੇ ਜੇ ਇਹਨਾਂ ਨੇ ਕਿਹਾ ਸੀ ਵੀ ਅਸੀਂ ਤੁਹਾਨੂੰ$1,000 ਰੁਪਿਆ ਜਾਂ ਕੁਛ ਬੋਨਸ ਦੇਵਾਂਗੇ ਜੇ ਤੁਸੀਂ ਪਰਾਲੀ ਨਹੀਂ ਸਾੜਦੇ, ਤੇ ਉਹੀ ਤੁਸੀਂ ਉਹਨੇ ਦਾ ਤੇਲ ਪਾ ਕੇ ਉਹਨੂੰ ਸੈੱਟ ਕਰ ਸਕਦੇ ਹੋ। ਇੱਕ ਤਾਂ ਇਹ ਤਰੀਕਾ ਸੀ, ਪਰ ਹੁਣ ਇੱਕ ਨਵੀਂ ਆਈ ਹੈ SMS, ਸੁਪਰ SMS ਨਾਂ ਦੀ ਕੋਈ ਤਕਨੀਕ ਆਈ ਹੈ ਕੰਬਾਈਨ ਦੇ ਵਿੱਚ, ਜਿਹਨੂੰ ਕਿ ਸਰਕਾਰ ਨੇ ਵੀ ਮਾਨਤਾ ਦਿੱਤੀ ਹੋਈ ਆ, ਤੇ ਸਾਰੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਕੰਬਾਈਨਾਂ ਬਣਾਉਂਦੀਆਂ ਉਹਨਾਂ ਨੂੰ ਵੀ ਜਿਹੜੀਆਂ ਇਹ ਲਾਜ਼ਮੀ ਕਰ ਦਿੱਤੀ ਗਈ ਹੈ ਵੀ ਜਿਹੜੀ ਵੀ ਕੰਬਾਈਨ ਬਣੂਗੀ ਉਹਦੇ ਵਿੱਚ ਸੁਪਰ SMS ਤਕਨੀਕ ਜਿਹੜੀ ਲਾਈ ਜਾਵੇ, ਜਿਹਦੇ ਨਾਲ ਕਿ ਪਰਾਲੀ ਨੂੰ ਬਹੁਤ ਜ਼ਿਆਦਾ ਬਰੀਕ ਕੱਟਿਆ ਜਾਂਦਾ ਤੇ ਉਹ ਜ਼ਮੀਨ ਦੇ ਵਿੱਚ ਹੀ ਮਿਲ ਜਾਂਦੀ ਹੈ, ਤੇ ਬਾਅਦ ਚ ਜ਼ਿਮੀਦਾਰ ਨੂੰ ਬਾਹਣੀ ਬੀਜਣੀ ਔਖੀ ਨਹੀਂ ਰਹਿੰਦੀ ਤੇ ਉਹਨੂੰ ਸਾੜਨ ਦੀ ਲੋੜ ਨਹੀਂ ਪੈਂਦੀ। ਪਰ ਦੇਖਦੇ ਹੁਣ ਇਹ ਨਵੀਂ ਜਿਹੜੀ ਤਕਨੀਕ ਆ ਕਿੱਥੋਂ ਤੱਕ ਕਾਮਯਾਬ ਹੁੰਦੀ ਆ, ਪਰ ਫਿਲਹਾਲ ਕਿਸਾਨਾਂ ਦੇ ਹੋਰ ਮਸਲੇ ਨਹੀਂ ਲੋਟ ਆਉਂਦੇ ਸੀ ਵਿੱਚ ਇੱਕ ਪਰਾਲੀ ਵਾਲਾ ਮਸਲਾ ਵਿੱਚ ਆ ਗਿਆ ਜੀ, ਤੇ ਪਰ ਆਉਣ ਵਾਲੇ ਦਿਨਾਂ ਚ ਦੇਖਦੇ ਆ ਕੀ ਬਣੂਗਾ ਜੀ। ਪਰ ਇਹਦੇ ਖਬਰ ਇਹਦੇ ਨਾਲ ਹੀ ਸੰਬੰਧਿਤ ਆ ਰਹੀ ਹੈ ਜੀ, ਮੈਨੂੰ ਲੱਗਦਾ ਇਸ ਖਬਰ ਬਾਰੇ ਵੀ ਆਪਾਂ ਨੂੰ ਜ਼ਰੂਰ ਵਿੱਚ ਦੀ ਚਰਚਾ ਕਰਾਂਗੇ। ਕਹਿੰਦੇ ਕੋਈ ਵੀਰ ਦਲਵਿੰਦਰ ਸਿੰਘ ਬਣੇ ਰੋਡ ਮਾਡਲ, ਪਰਾਲੀ ਪ੍ਰੋਜੈਕਟ ਲਈ ਛੱਡਿਆ ਇੰਜੀਨੀਅਰ ਦੀ ਨੌਕਰੀ, ਇੰਜੀਨੀਅਰ ਦੀ ਨੌਕਰੀ ਛੱਡ ਕੇ ਪਰਾਲੀ ਲਈ ਬੰਦੇ ਮੁੰਡੇ ਨੇ ਪ੍ਰੋਜੈਕਟ ਬਣਾਇਆ ਕੋਈ, ਜ਼ਰੂਰ ਇਸ ਬਾਰੇ ਵੀ ਆਪਾਂ ਜਾਣਕਾਰੀ ਇਕੱਠੀ ਕਰਕੇ ਤੇ ਜ਼ਰੂਰ ਸਾਂਝੀ ਕਰਾਂਗੇ।
ਜੀ ਮਿਰਾਜ ਸਾਹਿਬ, ਇੱਧਰ ਸਾਡੇ ਲਿਸਨਰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਆ, ਜਸਵਿੰਦਰ ਸਿੰਘ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਜੀ, ਤੇ ਉਹਨਾਂ ਨੇ ਜਸਵੰਤ ਸਿੰਘ ਜਾਫਰ ਜੀ ਦਾ ਨਾ ਉਹਨਾਂ ਦੇ ਕੱਲ ਮੈਂ ਵੀ ਪੜ੍ਹਿਆ ਸੀ ਫੇਸਬੁੱਕ ਤੇ ਨਾ, ਉਹਨਾਂ ਨੇ ਜੋ ਪੋਸਟ ਕੀਤਾ ਵਾ ਉਸਦੇ ਬਾਰੇ ਗੱਲ ਕੀਤੀ ਆ। ਸੋ ਕਹਿੰਦੇ ਕਿ ਜਵਾਨ ਪਿਆਰ ਦੇ ਪਾਤਰ ਹੋਣ ਲਈ ਹਰ ਤਰ੍ਹਾਂ ਸਿਹਤਮੰਦ ਰਹਿਣਾ ਜ਼ਰੂਰੀ ਹੈ। ਅਕਸਰ ਕਿਸੇ ਡਾਇਰੈਕਟਰ ਦਾ ਆਪਣੇ ਐਕਟਰ ਨਾਲ, ਕਿਸੇ ਮੈਨੇਜਰ ਦਾ ਕੰਪਨੀ ਵਿਚ ਕੰਮ ਕਰਨ ਵਾਲੀ ਕੁੜੀ ਨਾਲ, ਕਿਸੇ ਕੋਚ ਦਾ ਆਪਣੇ ਖਿਡਾਰਨ ਨਾਲ, ਜਾਂ ਕਿਸੇ ਅਧਿਆਪਕ ਦਾ ਆਪਣੇ ਵਿਦਿਆਰਥੀਆਂ ਨਾਲ ਪਿਆਰ ਅਤੇ ਵਿਆਹ ਹੋ ਜਾਂਦਾ ਹੈ। ਪਰ ਕਦੇ ਕਿਸੇ ਡਾਕਟਰ ਦਾ ਆਪਣੀ ਮਰਜ਼ੀ ਨਾਲ ਪਿਆਰ ਅਤੇ ਆਪਣੇ ਮਰੀਜ਼ ਨਾਲ ਪਿਆਰ ਅਤੇ ਵਿਆਹ ਹੋਇਆ ਮੈਂ ਨਹੀਂ ਸੁਣਿਆ। ਮਨੋਰੋਗਾਂ ਦੇ ਡਾਕਟਰ ਦਾ ਤਾਂ ਸ਼ਾਇਦ ਬਿਲਕੁਲ ਸੰਭਵ ਨਹੀਂ। ਇਹ ਪੁਰਸ਼ ਔਰਤ ਦੋਵਾਂ ਤੇ ਲਾਗੂ ਹੁੰਦਾ ਹੈ ਕਿ ਜਵਾਨ ਪਿਆਰ ਦੇ ਪਾਤਰ ਹੋਣ ਜਾਂ ਬਣੇ ਰਹਿਣ ਲਈ ਸਰੀਰਕ ਅਤੇ ਖਾਸ ਕਰ ਮਾਨਸਿਕ ਤੌਰ ਤੇ ਤੰਦਰੁਸਤ ਹੋਣਾ ਰਹਿਣਾ ਬਹੁਤ ਜ਼ਰੂਰੀ ਹੈ। ਬਿਮਾਰ ਵਿਅਕਤੀ ਇਲਾਜ, ਹਮਦਰਦੀ ਅਤੇ ਤਰਸ ਦਾ ਪਾਤਰ ਹੀ ਹੁੰਦਾ ਹੈ। ਹਮਦਰਦੀ ਵਧੀਆ ਚੀਜ਼ ਹੈ, ਪਰ ਜੇ ਕਿਸੇ ਨੂੰ ਪਿਆਰ ਦੇ ਭੁਲੇਖੇ ਹਮਦਰਦੀ ਅਤੇ ਤਰਸ ਦਾ ਭੁੱਸ ਪੈ ਜਾਵੇ ਤਾਂ ਉਸਦਾ ਰੱਬ ਹੀ ਰਾਖਾ। ਤੇ ਉਹਨਾਂ ਨੇ ਦੱਸਿਆ ਵਾ ਜੀ, ਕਹਿੰਦੇ ਕਿ ਆਪਣਾ ਖਿਆਲ ਰੱਖੋ।
ਮੈਨੂੰ ਲੱਗਦਾ ਕਿਤੇ ਨਾ ਕਿਤੇ ਵੱਡੇ ਪਾਸੇ ਇਸ਼ਾਰਾ ਉਹਨਾਂ ਦਾ ਇਸ ਪੋਸਟ ਦੇ ਜ਼ਰੀਏ ਤੇ, ਪਰ ਫਿਲਹਾਲ ਮੈਨੂੰ ਇਸ ਪੋਸਟ ਬਾਰੇ ਜਿਆਦਾ ਸਮਝ ਨਹੀਂ ਆਈ ਵੀ ਉਹਨਾਂ ਨੇ ਕਿਸ ਲਈ ਤੇ ਕਿਉਂ ਇਹ ਪੋਸਟ ਪਾਈ ਆ, ਤੇ ਕਿਉਂਕਿ ਮੈਂ ਦੇਖ ਨਹੀਂ ਸਕਿਆ ਪੋਸਟ ਦੇ, ਪਰ ਜ਼ਰੂਰ ਪੜੂੰਗਾ ਤੇ ਦੇਖਦੇ ਆ ਵੀ ਇਸ ਪੋਸਟ ਦੇ ਜ਼ਰੀਏ ਉਹ ਕਿਹੜਾ ਮੈਸੇਜ ਦੇਣਾ ਚਾਹੁੰਦੇ ਸੀ, ਕਿਉਂਕਿ ਮੈਸੇਜ ਕਿਤੇ ਨਾ ਕਿਤੇ ਉਂਜ ਤਾਂ ਕਲੀਅਰ ਹੋ ਨਹੀਂ ਰਿਹਾ। ਇਹ ਮੈਸੇਜ ਜ਼ਰੂਰ ਕੋਈ ਖਾਸ ਕੇਸ ਨੂੰ ਲੈ ਕੇ ਲੱਗਦਾ ਮੈਨੂੰ, ਸਪੈਸ਼ਲ ਕੇਸ ਚ ਕੋਈ ਇਹੋ ਜਿਹੀ ਗੱਲ ਹੋਈ ਆ, ਤੇ ਦੇਖਦੇ ਆ ਵੀ ਇਹ ਕੀ ਹੈਗੀ ਅਸਲੀ ਹਮਦਰਦੀ ਦੇ ਮਾਮਲੇ ਵਿਚ ਉਹ ਕੀ ਕਹਿਣਾ ਚਾਹੁੰਦੇ ਆ।
ਜੀ ਅੱਗੇ ਜੀ ਸੋਨੂ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਉਹ ਕਹਿੰਦੇ ਕਿ ਮਿੰਟੂ ਭਾਜੀ ਮੈਨੂੰ ਥੋੜੀ ਜਿਹੀ ਜਾਣਕਾਰੀ ਚਾਹੀਦੀ ਹੈ, ਭਾਰਤ ਤੋਂ ਕੱਪੜਾ ਕਿਸ ਤਰ੍ਹਾਂ ਇੰਪੋਰਟ ਕਰਾ ਸਕਦੇ ਹਾਂ। ਮੈਂ ਰੈਡੀਮੇਡ ਕੱਪੜੇ ਦਾ ਕੰਮ ਕਰਨ ਬਾਰੇ ਸੋਚ ਰਿਹਾ ਸੀ, ਸਭ ਕੁਝ ਤਿਆਰ ਆ, ਪਰ ਗੱਡੀ ਇੱਥੇ ਆ ਕੇ ਰੁਕ ਗਈ ਆ ਕਿ ਇੰਪੋਰਟ ਕਿੱਦਾਂ ਹੋਵੇਗਾ। ਕਿਸੇ ਹੋਰ ਵੀਰ ਨੂੰ ਵੀ ਇਸ ਬਾਰੇ ਜਾਣਕਾਰੀ ਹੋਵੇ ਜਾਂ ਕੋਈ ਕਰਦਾ ਹੈ ਤਾਂ ਉਹਨਾਂ ਨੇ ਕਿਹਾ ਕਿ ਕਿਰਪਾ ਕਰਕੇ ਜ਼ਰੂਰ ਦੱਸਿਓ।
ਬਿਲਕੁਲ ਜੀ, ਇੰਪੋਰਟ ਐਕਸਪੋਰਟ ਦੇ ਬਹੁਤ ਦੁਨੀਆ ਬਿਜ਼ਨਸ ਕਰ ਰਹੀ ਹੈ ਜੀ, ਤੇ ਤੁਸੀਂ ਵੀ ਕਰ ਸਕਦੇ ਹੋ। ਤੁਸੀਂ ਪ੍ਰੋਪਰ ਡਿਪਾਰਟਮੈਂਟ ਬਣੇ ਆ, ਡਿਪਾਰਟਮੈਂਟ ਦੇ ਜ਼ਰੀਏ ਜਾਓ, ਉਥੋਂ ਆਪਣੇ ਜ਼ਰੂਰੀ ਦੇ ਲੋੜੀ ਦੇ ਲਾਇਸੈਂਸ ਵਗੈਰਾ ਸਾਰੇ ਲਓ ਤੇ ਪਹਿਲਾਂ ਪਤਾ ਕਰੋ ਵੀ ਜਿਹੜਾ ਤੁਸੀਂ ਐਕਸਪੋਰਟ ਕਰਨਾ ਚਾਹੁੰਦੇ ਹੋ। ਕਈ ਵਾਰ ਕੀ ਹੁੰਦਾ ਉਹਦੇ ਤੇ ਡਿਊਟੀ ਇੰਨੇ ਪਰਸੈਂਟ ਹੁੰਦੀ ਹੈ ਵੀ ਤੁਸੀਂ ਦਾੜੀ ਨਾਲ ਮੁੱਛਾਂ ਵੱਧ ਜਾਂਦੀਆਂ ਤੇ ਉਹ ਫਿਰ ਸਮਝ ਨਹੀਂ ਆਉਂਦੀ ਵੀ ਬੰਦੇ ਨੂੰ ਕੀ ਕੀਤਾ ਜਾਵੇ। ਪਰ ਫਿਰ ਵੀ ਤੁਹਾਨੂੰ ਜਿਹੜੇ ਐਕਸਪੋਰਟ ਦੇ ਮਾਮਲੇ ਦੇ ਵਿੱਚ ਮੈਂ ਇੱਕ ਨੰਬਰ ਆ ਜੀ ਉਹ ਦੇ ਦਿੰਦਾ, ਤੇ ਸਾਡੇ ਦੋਸਤ ਜੌਲੀ ਗਰਗ ਜੌਹਰ ਬਾਈ ਤੇ ਉਹਨਾਂ ਨੂੰ ਤੁਸੀਂ ਕਾਲ ਕਰ ਲਿਓ। ਉਹ ਖੁਦ ਇੰਪੋਰਟ ਐਕਸਪੋਰਟ ਦਾ ਬਿਜ਼ਨਸ ਕਰਦੇ ਆ ਜੀ, ਉਹ ਤਕਰੀਬਨ ਚਾਈਨਾ ਨਾਲ ਕਾਫੀ ਕੁਛ ਲੈਣ ਦੇਣ ਕਰਦੇ ਆ, ਪਰ ਭਾਰਤ ਨਾਲ ਹਮੇਸ਼ਾ ਹੀ ਹਰੇਕ ਬੰਦਾ ਕੰਨੀ ਕਤਰਾਉਂਦਾ ਕਰਨ ਤੋਂ, ਕਿਉਂਕਿ ਪ੍ਰੋਬਲਮ ਇਹ ਆਉਂਦੀ ਹੈ ਵੀ ਉੱਥੋਂ ਕਿਤੇ ਨਾ ਕਿਤੇ ਇਮਾਨਦਾਰੀ ਦੀ ਜਿਹੜੀ ਘਾਟ ਆ, ਇਧਰੋਂ ਭੇਜਣ ਵਾਲਾ ਵੀ ਡਰੀ ਜਾਂਦਾ ਰਹਿੰਦਾ ਵੀ ਪੈਸੇ ਮਿਲਣਗੇ ਕਿ ਨਹੀਂ ਮਿਲਣਗੇ, ਉਧਰੋਂ ਭੇਜਣ ਉਧਰੋਂ ਮੰਗਾਉਣ ਤੇ ਵੀ ਨਿਕਲਦਾ ਵੀ ਪਤਾ ਨਹੀਂ ਵਿੱਚੋਂ ਕੀ ਨਿਕਲੂਗਾ, ਇੱਟਾਂ ਡਲੇ ਨਿਕਲੇ ਹੁੰਦੇ ਕਿਹੜੀ ਪਾਰਸਲ ਚੋਂ। ਸੋ ਇਹਦੀਆਂ ਚੀਜ਼ਾਂ ਬਾਰੇ ਦੇਖਣਾ ਪੈਣਾ ਹਜੇ, ਤੇ ਇਸ ਕਰਕੇ ਤੁਸੀਂ ਕਾਲ ਕਰ ਲਿਓ ਜੀ। ਮੈਂ ਤੁਹਾਨੂੰ ਜਿਹੜਾ ਸੋਨੂੰ ਜੀ ਨੰਬਰ ਭੇਜ ਦਿੱਤਾ ਹੈਗਾ ਆਪਣੇ ਦੋਸਤ ਦਾ, ਤੇ ਤੁਸੀਂ ਉਥੋਂ ਉਹਨਾਂ ਨੂੰ ਜਦੋਂ ਮਰਜ਼ੀ ਕਾਲ ਕਰ ਲਿਓ।
ਜੀ ਅੱਗੇ ਜੀ ਸੰਦੀਪ ਰਾਏ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਸਾਰਿਆਂ ਨੂੰ ਤੇ ਕਹਿ ਰਹੇ ਆ ਕਿ ਭਾਜੀ ਹੂ ਵਿਲ ਪੇ 3 ਇੰਪੋਰਟੈਂਟ ਈਅਰਸ ਸਪੈਂਡ ਇਨ ਅ ਜੇਲ ਤੇ ਦੇਅਰ ਸ਼ੁੱਡ ਬੀ ਸਮ ਰੂਲਸ, ਐਟ ਲੀਸਟ ਦੇ ਗੈਟ ਸਮ ਫਾਈਨੈਂਸ਼ੀਅਲ ਔਰ CBI ਸ਼ੁੱਡ ਬੀ ਫਾਈਂਡ ਹੈਵੀਲੀ। ਆਈ ਥਿੰਕ ਉਹਨਾਂ ਨੇ ਗੱਲ ਕੀਤੀ ਹੈ ਜੀ ਅਰੁਸ਼ੀ ਕੇਸ ਦੀ।
ਦੇਖੋ ਇਹ ਹੋਊਗਾ ਤਾਂ ਸਹੀ, ਕੇਸ ਤਾਂ ਹੋਊਗਾ, ਇਸਤਗਾਸਾ ਕਹਿੰਦੇ ਇਹਨੂੰ, ਇਸਤਗਾਸਾ ਹੋਊਗਾ, ਪਰ ਰੌਲਾ ਤਾਂ ਇਹ ਹੈ ਵੀ CBI ਹਲੇ ਕਿਹੜਾ ਮੰਨੂਗੀ ਨਾ। ਜੇ ਇੱਕ ਜੇ ਅਖੀਰ ਇੱਕ ਧੜਾ ਮੰਨ ਗਿਆ ਵੀ ਸਾਡੇ ਤੋਂ ਗਲਤੀ ਨਾਲ ਇਹ ਹੋਇਆ, ਫੇਰ ਤਾਂ ਉਹਨਾਂ ਨੂੰ ਮੁਆਵਜ਼ਾ ਪੈਜੂਗਾ। ਪਰ ਹੁਣ CBI ਮੁਆਵਜ਼ੇ ਤੋਂ ਬਚਣ ਲਈ ਅੱਗੇ ਹਾਈਕੋਰਟ ਚ ਕੇਸ ਕਰੂਗੀ, ਹਾਈਕੋਰਟ ਦੇ ਵਿੱਚ 5-10 ਸਾਲ ਚੱਲੀ ਜਾਊਗਾ, ਹਾਈਕੋਰਟ ਤੋਂ ਬਾਅਦ ਫੇਰ ਕੇਸ ਕਰੂਗੀ ਸੁਪਰੀਮ ਕੋਰਟ ਦੇ ਵਿੱਚ, ਫੇਰ 5-10 ਸਾਲ ਚੱਲੀ ਜਾਊਗਾ। ਇੰਨੀ ਕੁ ਉਮਰ ਉੱਪਰ ਜਿਹੜੀ ਫੈਮਿਲੀ ਆ, ਤਲਵਾੜ ਫੈਮਿਲੀ ਆ, ਉਹਨਾਂ ਦੀ ਰਹਿ ਗਈ ਆ। ਸੋ ਇਸ ਕਰਕੇ ਜਿਹੜੀ ਇਹ ਚੀਜ਼ਾਂ ਨਾ, ਇਹ ਜਿਹੜਾ ਜਦੋਂ ਕਿਸੇ ਨਾਲ ਧੱਕਾ ਹੋ ਗਿਆ ਜਾਂ ਕੁਛ ਹੋ ਗਿਆ, ਉਦੋਂ ਬਾਅਦ ਉਹਦੇ ਮੁਆਵਜ਼ੇ ਮਿਲਣੇ ਔਖੇ ਹੁੰਦੇ ਆ, ਉਹ ਟਾਈਮ ਨਹੀਂ ਮਿਲਦਾ। ਕੱਲੇ 3 ਸਾਲ ਤਾਂ ਇਹ ਜੇਲ੍ਹ ਚ ਕੱਟਿਆ, ਉਦੋਂ ਪਹਿਲਾਂ ਵੀ 2-4 ਵਾਰੀ ਇਹਨਾਂ ਨੂੰ ਜਾਣਾ ਪਿਆ, ਜੇਲ੍ਹ ਜਾਣਾ ਪਿਆ, ਉਸ ਤੋਂ ਵੀ ਵੱਧ ਜਿਹੜਾ 8-9 ਸਾਲ ਤੋਂ ਜਿਹੜੀ ਮਾਨਸਿਕ ਤੌਰ ਦੇ ਉੱਤੇ ਇਹਨਾਂ ਨੇ ਇਹੋ ਜਿਹੇ ਲੋਕਾਂ ਦੇ ਸਵਾਲ ਜਵਾਬ ਦੇਣੇ ਪਏ ਆ ਜਿਹੜੇ ਜਿਨ੍ਹਾਂ ਬਾਰੇ ਕਿਸੇ ਟਾਈਮ ਚ ਉਹਨੂੰ ਆਪਦੇ ਲੈਵਲ ਤੇ ਵੀ ਨੀ ਸਮਝਦੇ ਹੋਣੇ, ਪਰ ਕਿਤੇ ਹੁਣ ਦੇਖੋ ਇੱਕ ਆਮ ਜਾ ਚੱਕ ਕੇ ਪੱਤਰਕਾਰ ਬਣਿਆ ਬੰਦਾ ਲੈ ਕੇ ਮਾਇਕੇ ਨਾਲ ਮੂਹਰੇ ਹੋ ਜਾਂਦਾ ਸੀ ਤੇ ਪਤਾ ਨੀ ਕਿਹੋ ਕਿਹੋ ਜਿਹਾ ਸਵਾਲ ਮੂਹਰੋਂ ਦਾਗ ਦਿੰਦਾ ਸੀਗਾ। ਸੋ ਇਹਨਾਂ ਚੀਜ਼ਾਂ ਬਾਰੇ ਦੇਖਣਾ ਪੈਣਾ ਵੀ ਕੀ ਇਹਦੇ ਲਾਅ ਹੋਣੇ ਚਾਹੀਦੇ। ਇਸਤਗਾਸੇ ਦਾ ਲਾਅ ਹੈਗਾ ਇੱਥੇ, ਇਸਤਗਾਸੇ ਦਾ, ਇਸਤਗਾਸਾ ਮੀਨਸ ਤੁਸੀਂ ਉਲਟਾ ਕੇ ਜੇ ਕੋਈ ਵੀ ਉਸ ਦੇ ਉੱਤੇ ਕਰ ਸਕਦੇ ਹੋ, ਪਰ ਇਹ ਰੌਲਾ ਤਾਂ ਇਸਤਗਾਸੇ ਵੀ ਫਿਰ ਇਹ ਸਾਲਾਂ ਬੱਧੀ ਤੁਰੇ ਫਿਰਨਗੇ ਜੀ।
ਜੀ, ਸੋ ਅਗਲੀ ਗੱਲ ਕਰਦੇ ਹਾਂ ਜੀ ਹਨੀਪ੍ਰੀਤ ਬਾਰੇ। ਸੋ ਉਸ ਕੇਸ ਦੀ ਕੀ ਕੋਈ ਨਵੀਂ ਅਪਡੇਟ ਹੈ? ਕਹਿੰਦੇ ਕਿ ਰਾਜਸਥਾਨ ਦੇ ਵਿੱਚ ਹਨੀਪ੍ਰੀਤ ਨੇ ਖਰੀਦੀ ਸੀ 25 ਵਿਘੇ ਜ਼ਮੀਨ। ਸੋ ਉਸ ਕੇਸ ਦੇ ਵਿੱਚ ਕੋਈ ਨਵੀਂ ਅਪਡੇਟ ਸੀ?
ਚੰਗੇ ਦਿਨਾਂ ਚ ਦੇਖੋ ਹਰ ਚੀਜ਼ ਬੰਦਾ ਇਨਵੈਸਟ ਕਰਦਾ, ਪੈਸੇ ਲਾਉਂਦਾ। ਸੋ ਬਾਬੇ ਦੀ ਚਹੇਤੀ ਸੀਗੀ ਤੇ ਬਾਬੇ ਨੇ ਉਹਨਾਂ ਨੂੰ ਪ੍ਰੋਪਰਟੀ ਖਰੀਦ ਕੇ ਦਿੱਤੀ ਸੀ ਥਾਂ ਥਾਂ ਦੇ ਉੱਤੇ, ਤੇ ਉਹਦੇ ਚ ਉਸ ਪ੍ਰੋਪਰਟੀ ਦੇ ਕੁਛ ਇੱਕ ਦੇ ਪੇਪਰ ਮਿਲਿਆ 25 ਵਿਘੇ। ਪਰ ਜਿੱਥੇ 1000 ਕਰੋੜ ਦੀਆਂ ਪ੍ਰੋਪਰਟੀਆਂ ਉੱਥੇ 25 ਵਿਘੇ ਕੋਈ ਮਾਇਨੇ ਨੀ ਰੱਖਦੀ, ਕੋਈ ਵੱਡੀ ਪ੍ਰੋਪਰਟੀ ਨੀ ਹੈਗੀ। ਇਹ ਤਾਂ ਉਹ ਜਿਹੜਾ ਉਹ ਹਾਰਡ ਡਿਸਕਾਂ ਜਾਂ ਜੋ ਰਿਕਾਰਡ ਜਿਹੜਾ ਕਹਿੰਦੇ ਉਹਨੇ ਪਾਸੇ ਪਾਸੇ ਕੀਤਾ ਜਾਂ ਇਹਦੀਆਂ ਗੱਲਾਂ ਆਉਂਦੀਆਂ, ਜਦੋਂ ਉਹ ਹੱਥ ਲੱਗੂਗਾ ਉਦੋਂ ਬਾਅਦ ਹੀ ਪਤਾ ਲੱਗੂਗਾ ਵੀ ਅਸਲ ਚ ਜਾਇਦਾਦ ਕਿੱਥੇ ਕਿੱਥੇ ਕਿਵੇਂ ਕਿਵੇਂ ਦੇ ਕੀ ਜਾਇਦਾਦ ਹੈਗੀ ਆ। ਪਰ ਨਵੀਂ ਅਪਡੇਟ ਤਾਂ ਇਹੀ ਹੈ ਜੀ ਵੀ ਹੁਣ 3 ਦਿਨ ਫੇਰ ਜਿਹੜੇ ਪੁਲਿਸ ਰਿਮਾਂਡ ਦੇ ਮਿਲੇ ਸੀ ਉਹ ਕੰਪਲੀਟ ਹੋਣ ਜਾ ਰਹੇ ਆ, ਤੇ ਮੇਰਾ ਅੱਜ ਜਾਂ ਕੱਲ ਉਹਨਾਂ ਨੂੰ ਫੇਰ ਪੇਸ਼ ਕਰ ਦਿੱਤਾ ਜਾਊਗਾ।
ਜਿਹੜੀ ਤੁਸੀਂ ਹੁਣੇ ਹੁਣੇ ਗੱਲ ਕਰਕੇ ਹਟੇ ਸੀਗੇ ਕਿ ਸੁਪਰ SMS ਤੋਂ ਬਿਨਾਂ ਨਹੀਂ ਹੋਵੇਗੀ ਰਜਿਸਟ੍ਰੇਸ਼ਨ, ਪਰਾਲੀ ਮਸਲੇ ਤੇ ਆਪ ਦੇਵੇਗੀ ਮੈਮੋਰੈਂਡਮ। ਸੋ ਆਮ ਆਦਮੀ ਪਾਰਟੀ ਨੇ ਪਰਾਲੀ ਸਾੜਨ ਦੇ ਮਾਮਲੇ ਦੇ ਵਿੱਚ ਵੀ ਚੱਕੀ, ਤੇ ਨਾਲ ਜੀ ਮਨਪ੍ਰੀਤ ਦਾ ਪੁਰਾਣਾ ਬਿਆਨ, ਕਹਿੰਦੇ ਕਿਸਾਨਾਂ ਲਈ ਬਣਿਆ ਹਥਿਆਰ, ਉਹ ਕਿਹੜਾ ਪੁਰਾਣਾ ਬਿਆਨ ਸੀਗਾ ਜੀ?
ਉਹ ਥਰਮਲ ਦੇ ਮਾਮਲੇ ਚ ਉਹਨਾਂ ਨੇ ਕਿਹਾ ਸੀ ਜੀ ਕਾਫੀ ਚਿਰ ਪਹਿਲਾਂ, ਥਰਮਲ ਬਠਿੰਡੇ ਦੇ ਥਰਮਲ ਇਲੈਕਸ਼ਨਾਂ ਵੇਲੇ ਉਹਨਾਂ ਨੇ ਕਿਹਾ ਸੀ ਵੀ ਜੇ ਕਹਿੰਦੇ ਪਰਮਾਤਮਾ ਨੇ ਚਾਹਿਆ ਤਾਂ ਬਠਿੰਡੇ ਦੇ ਇਸ ਥਰਮਲ ਦੀਆਂ ਚਿਮਨੀਆਂ ਚੋਂ ਫੇਰ ਧੂੰਆਂ ਨਿਕਲਦਾ ਦਿਖਾ ਦੇਊਗਾ। ਕਿਉਂਕਿ ਜਿੱਥੇ ਇੱਕ ਪਾਸੇ ਪਰਾਲੀ ਨੂੰ ਧੂੰਏ ਨੂੰ, ਪਰਾਲੀ ਸਾੜਨ ਤੋਂ ਪੈਦਾ ਹੁੰਦੇ ਧੂੰਏ ਨੂੰ ਪ੍ਰਦੂਸ਼ਣ ਕਿਹਾ ਜਾਂਦਾ, ਜਾਂ ਕਿਤੇ ਵੀ ਧੂੰਏ ਨੂੰ ਇੰਡਸਟਰੀ ਦੇ ਵਿੱਚ ਜਾਂ ਜਿੱਥੋਂ ਵੀ ਧੂੰਆਂ ਨਿਕਲਦਾ ਉਹਨੂੰ ਮਾਨਵਤਾ ਲਈ ਹਾਨੀਕਾਰਕ ਕਿਹਾ ਜਾਂਦਾ। ਪਰ ਦੇਖੋ ਕਿੱਡੀ ਵਿਰੋਧ ਭਾਸ਼ਾ ਦੀ ਗੱਲ ਹੈ, ਕੁਦਰਤ ਨੇ ਕਿਹੋ ਜਿਹੀਆਂ ਚੀਜ਼ਾਂ ਦੀ ਕਾਟ ਕਿਹੋ ਜਿਹੇ ਰੂਪ ਚ ਬਣਾਈ ਆ ਵੀ ਜਿੱਥੇ ਫਿਲਾਸਫਰ ਵੀ ਫੇਲ ਹੋ ਜਾਂਦਾ, ਜਿੱਥੇ ਹਰ ਵਿਚਾਰਕ ਵੀ ਫੇਲ ਹੋ ਜਾਂਦਾ ਵੀ ਹੁਣ ਵਿਚਾਰ ਦੇਵੇ ਤਾਂ ਦੇਵੇ, ਕਹੇ ਤਾਂ ਕੀ ਹੈ ਕੀ। ਇੱਕ ਪਾਸੇ ਧੂੰਆਂ ਮੌਤ ਦੀ ਨਿਸ਼ਾਨੀ ਆ, ਦੂਜੇ ਪਾਸੇ ਹੀ ਧੂੰਆਂ ਜੀਵਨ ਦੀ ਨਿਸ਼ਾਨੀ ਆ। ਇਹ ਤੁਸੀਂ ਮੇਰਾ ਦਾਗਿਸਤਾਨ ਕਿਤਾਬ ਪੜੋਗੇ ਤਾਂ ਉਹਦੇ ਵਿੱਚ ਵੀ ਰਸੂਲ ਹਮਜ਼ਾ ਤੋਫੋਰਾ ਨੇ ਲਿਖਿਆ, ਕਹਿੰਦਾ ਜਿਹਦੇ ਘਰ ਦੀ ਚਿਮਣੀ ਚੋਂ ਧੂੰਆਂ ਨਿਕਲਦਾ ਉੱਥੇ ਹੀ ਜੀਵਨ ਆ। ਹੁਣ ਇਹ ਇੱਕ ਬਹੁਤ ਵੱਡੀ ਨਿਸ਼ਾਨੀ ਹੈ ਜੀਵਨ ਦੀ, ਜਿੱਥੇ ਕਿਤੇ ਧੂੰਆਂ ਨਿਕਲਦਾ ਇਹਦਾ ਮਤਲਬ ਉੱਥੇ ਜੀਵਨ ਆ। ਜੇ ਇੰਡਸਟਰੀ ਦੇ ਚਿਮਣੀਆਂ ਚ ਧੂੰਆਂ ਨਿਕਲਦਾ ਤਾਂ ਉੱਥੇ ਰੁਜ਼ਗਾਰ ਆ, ਤੇ ਉਹ ਹੁਣ ਥਰਮਲ ਦੇ ਵਿੱਚ ਜਿਹੜਾ ਧੂੰਆਂ ਨਿਕਲਦਾ ਸੀ ਜਿਹਦੇ ਮਾਮਲੇ ਚ ਲੋਕ ਮਾੜਾ ਕਹਿੰਦੇ ਸੀਗੇ, ਤੇ ਹੁਣ ਥਰਮਲ ਦੇ ਜਿਹੜੇ ਬੇਰੁਜ਼ਗਾਰ ਹੋਏ ਲੋਕ ਆ ਉਸ ਧੂੰਏ ਲਈ ਅਰਦਾਸਾਂ ਕਰ ਰਹੇ ਆ ਵੀ ਉਹ ਧੂੰਆਂ ਨਿਕਲਦਾ ਹੋ ਜੇ। ਤੇ ਇਹੀ ਵੀਡੀਓ ਮਨਪ੍ਰੀਤ ਹੋਰਾਂ ਦੀ ਫਲੋਟ ਹੋ ਰਹੀ ਹੈ ਜਿਹਦੇ ਚ ਉਹਨਾਂ ਨੇ ਕਿਹਾ ਵੀ ਥਰਮਲ ਦੀਆਂ ਚਿਮਨੀਆਂ ਚੋਂ ਮੈਂ ਧੂੰਆਂ ਨਿਕਲਦਾ ਆਸ ਕਰਦਾ ਵੀ ਫੇਰ ਨਿਕਲੂਗਾ, ਤੇ ਹੁਣ ਉਹ ਥਰਮਲ ਨੂੰ ਬੰਦ ਕੀਤਾ ਜਾ ਰਿਹਾ ਤੇ ਬੰਦ ਕਰਨ ਕਰਕੇ ਬਹੁਤ ਸਾਰੇ ਜਿਹੜੇ ਮੁਲਾਜ਼ਮ ਆ ਉਹ ਬੇਰੁਜ਼ਗਾਰ ਹੋ ਰਹੇ ਆ, ਤੇ ਉਹ ਇੱਕ ਚਿੰਤਾ ਦਾ ਵਿਸ਼ਾ ਬਣਿਆ ਪਿਆ। ਇੱਕ ਪਾਸੇ ਧੂੰਆਂ ਨਿਕਲਣਾ ਚਿੰਤਾ ਦਾ ਵਿਸ਼ਾ ਹੋਇਆ ਪਿਆ, ਇੱਕ ਪਾਸੇ ਧੂੰਆਂ ਨਾ ਨਿਕਲਣਾ ਜਿਹੜਾ ਚਿੰਤਾ ਦਾ ਵਿਸ਼ਾ ਹੋਇਆ ਪਿਆ। ਪਰ ਜਿਹੜੀ ਗੱਲ ਤਾਂ ਇਹ ਆ ਜਾਂਦੀ ਹੈ ਵੀ ਸਾਡੀ ਜਿਹੜੀ ਅਸੀਂ ਜਿਹੜੇ ਸਰਕਾਰਾਂ ਦੇ ਜਿਹੜੇ ਪਲਾਨਿੰਗ ਆ ਜਾਂ ਹੋਰ ਉਹ ਪ੍ਰੋਜੈਕਟਾਂ ਨੂੰ ਨਾ ਥੋੜਾ ਜਿਆਦਾ ਮਹਿੰਗਾ ਕਰ ਲੈਂਦੇ ਆ, ਜਿਆਦਾ ਪੈਸਾ ਉਹ ਚ ਇਨਵੋਲਵ ਕਰ ਲੈਂਦੇ ਆ, ਤੇ ਉਹ ਫਿਰ ਦਾੜੀ ਨੂੰ ਮੁੱਛਾਂ ਬਦਲਣ ਦਾ ਕਾਰਨ ਹੋ ਜਾਂਦਾ ਤੇ ਫਿਰ ਉਹ ਪ੍ਰੋਜੈਕਟ ਬੰਦ ਕਰਨੇ ਪੈਂਦੇ ਆ। ਬਾਕੀ ਜਿਹੜੇ ਸ਼ਰਾਰਤੀ ਲੋਕ ਆ ਕੁਝ ਕਿਹ ਜਿਹੀਆਂ ਚੀਜ਼ਾਂ ਨੂੰ ਜਿਆਦਾ ਵੀ ਫੈਲਾਉਂਦੇ ਆ। ਪਿਛਲੇ ਦਿਨੀ ਇੱਕ ਵੀਡੀਓ ਆਈ ਤੇ ਉਸ ਵੀਡੀਓ ਦੇ ਵਿੱਚ ਥਰਮਲ ਪਲਾਂਟ ਨੂੰ ਬੰਬ ਨਾਲ ਅੜਾਉਂਦੇ ਦਿਖਾਇਆ ਗਿਆ ਵੀ ਢੇਰੀ ਢੇਰੀ ਜਿਵੇਂ ਅਸੀਂ ਦੇਖਦੇ ਹਾਂ ਵੱਡੀਆਂ ਵੱਡੀਆਂ ਬਿਲਡਿੰਗਾਂ ਬਾਹਰਲੇ ਮੁਲਕ ਚ ਦੇਖੋ, ਦੇਖਦੇ ਦੇਖਦੇ 2 ਮਿੰਟਾਂ ਸੜਕ ਤੇ ਆ ਜਾਂਦੀਆਂ, ਉਵੇਂ ਜੇ ਥਰਮਲ ਦੀਆਂ ਚਿਮਣੀਆਂ ਨੂੰ ਜਿਹੜਾ ਖਤਮ ਹੁੰਦੇ ਦਿਖਾਇਆ ਗਿਆ ਬਠਿੰਡੇ ਦੇ ਵਿੱਚ। ਮੈਂ ਵੀ ਜਦੋਂ ਪਹਿਲੀ ਵਾਰ ਵੀਡੀਓ ਦੇਖੀ ਤੇ ਮੈਂ ਬੜਾ, ਮੈਨੂੰ ਵੀ ਹੈਰਾਨਗੀ ਹੋਈ ਕਿਉਂਕਿ ਚਲੋ ਜ਼ਿਆਦਾ ਚਿਰ ਬਠਿੰਡੇ ਚ ਗੁਜ਼ਾਰਨ ਕਰਕੇ ਸਾਂਝ ਆ ਸਾਡੀ ਵੀ ਉਸ ਥਰਮਲ ਦੀਆਂ ਚਿਮਣੀਆਂ ਨਾਲ ਸਾਂਝ ਆ, ਸਾਨੂੰ ਵੀ ਤੜਕੇ ਹੱਥ ਨੇ ਤੇ ਕਹਿੰਦੇ ਨੇ ਇਹਦੇ ਮੱਥੇ ਲੱਗਦੀਆਂ ਸਨ, ਤਾਂ ਉਹ ਜਦੋਂ ਮੈਨੂੰ ਵੀ ਬੜੀ ਆਇਆ ਵੀ ਆਹ ਤਾਂ ਯਾਰ ਕਮਾਲ ਹੋ ਗਿਆ, ਇਹੀ ਢਾਤਾ ਤਾਂ ਥਰਮਲ ਦਾ ਤੇ ਵੀਡੀਓ। ਪਰ ਜਦੋਂ ਮੈਂ ਨਾਲ ਦੀ ਨਾਲ ਆਪਦੇ ਪਿੰਡ ਫੋਨ ਕੀਤਾ ਆਪਣੇ ਕਜ਼ਨ ਨੂੰ ਤੇ ਉਹਨਾਂ ਨੂੰ ਪੁੱਛਿਆ ਵੀ ਥਰਮਲ ਦਾ, ਕਿਉਂਕਿ ਬਠਿੰਡੇ ਦੇ ਵਿੱਚ ਰਹਿੰਦੇ ਆ, ਵੀ ਥਰਮਲ ਦਾ ਕੱਲ ਢਾਤਾ ਕੀ ਗੱਲ? ਕਹਿੰਦੇ ਨਹੀਂ ਨਹੀਂ ਕਿਸੇ ਸ਼ਰਾਰਤੀ ਬੰਦੇ ਨੇ ਜਿਹੜੀ ਉਹ ਕੋਈ ਵੀਡੀਓ ਦੇ ਵਿੱਚ ਟ੍ਰਿਕ ਦਿਖਾਇਆ, ਵੀਡੀਓ ਬਣਾ ਕੇ ਪਾਤੀ ਤੇ ਅਗਲੇ ਨੂੰ ਐਂ ਲੱਗਦਾ ਵੀ ਸੱਚੀ ਥਰਮਲ ਢੇਰੀ ਹੋ ਰਿਹਾ ਉਹਨਾਂ ਦੇ ਅੱਖਾਂ ਦੇ ਸਾਹਮਣੇ। ਸੋ ਬਹੁਤ ਸਾਰੇ ਇਹ ਚਿੰਤਾ ਦੇ ਵਿਸ਼ੇ ਆ ਜੀ ਇਹ ਥਰਮਲ ਦੇ ਮਾਮਲੇ ਦੇ ਵਿੱਚ। ਥਰਮਲ ਦੀ ਪੈਦਾ ਹੋਈ ਬਿਜਲੀ ਕਿਤੇ ਨਾ ਕਿਤੇ ਮਹਿੰਗੀ ਪੈਂਦੀ ਸੀ ਸਰਕਾਰ ਨੂੰ, ਕੋਲਾ ਮਿਲ ਨਹੀਂ ਰਿਹਾ ਸੀ, ਬਹੁਤ ਸਾਰੇ ਸਾਧਨਾਂ ਦਾ ਰੌਲਾ ਸੀ, ਪ੍ਰਦੂਸ਼ਣ ਦਾ ਰੌਲਾ ਸੀ, ਇਸ ਕਰਕੇ ਥਰਮਲਾਂ ਤੋਂ ਥੋੜਾ ਥੋੜਾ ਦੂਰ ਹੋ ਰਹੀ ਸੀ ਸਰਕਾਰ। ਤੇ ਦੂਜੇ ਪਾਸੇ ਜੇ ਇਹਦਾ ਬਦਲ ਆ ਉਹ ਨਿਊਕਲੀਅਰ ਆ ਤੇ ਜਾਂ ਫਿਰ ਸੋਲਰ ਆ। ਸੋਲਰ ਦੇ ਮਾਮਲੇ ਚ ਪਿੱਛੇ ਜੇ ਇੱਕ ਬਹੁਤ ਵੱਡਾ ਪ੍ਰੋਜੈਕਟ ਪੰਜਾਬ ਚ ਪਾਸ ਹੁੰਦਾ ਹੁੰਦਾ ਰਹਿ ਗਿਆ, ਉਹਦੇ ਵਿੱਚ ਲੀਡਰਾਂ ਨੂੰ ਵਿੱਚ ਹਿੱਸਾ ਨਹੀਂ ਦਿੱਤਾ ਗਿਆ, ਪੈਸੇ ਨਹੀਂ ਮਿਲੇ, ਇਸ ਕਰਕੇ ਪ੍ਰੋਜੈਕਟ ਪਾਸ ਨਹੀਂ ਹੋਣ ਦਿੱਤਾ, ਤੇ ਉਹ ਅੱਜ ਵੀ ਜ਼ਿਮੀਂਦਾਰ ਸੰਘਰਸ਼ ਕਰ ਰਹੇ ਆ। ਤੇ ਜਿਹੜਾ ਨਿਊਕਲੀਅਰ ਦੀ ਸਾਡੇ ਲੋਕਾਂ ਨੇ ਆਪ ਹੀ ਰੋਕ ਲਿਆ ਸੀ, ਕਹਿੰਦੇ ਬਹੁਤਾ, ਤੇ ਹਰਿਆਣਾ ਨੇ ਨਿਊਕਲੀਅਰ ਪਲਾਂਟ ਜਿਹੜਾ ਮਨਜ਼ੂਰ ਕਰਤਾ ਸੀ ਤੇ ਉੱਥੇ ਉਹ ਬਿਜਲੀ ਪੈਦਾ ਹੋਣੀ ਸ਼ੁਰੂ ਹੋ ਗਈ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਥਰਮਲ ਆ ਜਿਹੜੇ ਉਹ ਕੋਈ ਲਾਹੇਵੰਦ ਤਾਂ ਨਹੀਂ ਰਹਿਣਗੇ ਤੇ ਨਾ ਹੀ ਕੋਈ ਉਹਨਾਂ ਦੀ ਲੋੜ ਰਹੂਗੀ, ਕਿਉਂਕਿ ਟੈਕਨੀਕ ਇੰਨੀ ਕੁ ਵੱਧ ਰਹੀ ਆ ਵੀ ਜਿਹੜਾ ਯੁੱਗ ਹੁਣ ਆ ਰਿਹਾ ਸੋਲਰ ਦੇ ਵਿੱਚ, ਸੋਲਰ ਦੇ ਵਿੱਚ ਵੀ ਹੁਣ ਇਹੋ ਜਿਹੇ ਇੱਕ ਪੈਨਲਾਂ ਦਾ ਇਜਾਦ ਹੋ ਰਹੇ ਆ ਜਿਹੜੇ ਕਿ ਡਾਇਰੈਕਟ ਪਾਵਰ ਜਿਹਨੂੰ ਕਹਿੰਦੇ ਵੀ ਗ੍ਰਿਡ ਨਾਲੋਂ ਘੱਟ ਹੋ ਜਾਓਗੇ ਤੁਸੀਂ, ਤੁਸੀਂ ਸਿਰਫ ਆਪਣੀ ਲੋੜ ਦੱਸਣੀ ਆ ਵੀ ਤੁਹਾਡੇ ਇੰਨੇ ਕਿਲੋਵਾਟ ਬਿਜਲੀ ਲੱਗਦੀ ਆ ਤੇ ਉਨੇ ਕਿਲੋਵਾਟ ਦਾ ਸਿਸਟਮ ਤੁਹਾਡੇ ਘਰਾਂ ਚ ਲੱਗ ਜੂਗਾ। ਆਸਟ੍ਰੇਲੀਆ ਚ ਤਾਂ ਹੋਣਾ ਸ਼ੁਰੂ ਹੋ ਗਿਆ ਹੌਲੀ ਹੌਲੀ, ਅੱਗੇ ਬੈਕ ਪਾਵਰ ਜਾਂਦੀ ਸੀ ਗ੍ਰਿਡ ਨੂੰ ਤੇ ਗ੍ਰਿਡ ਤੋਂ ਆਉਂਦੀ ਸੀ, ਪਰ ਹੁਣ ਬਹੁਤ ਸਾਰੀਆਂ ਬਿਲਡਿੰਗਾਂ ਇਹ ਜਿਹੀਆਂ ਬਣਨ ਲੱਗ ਗਈਆਂ ਜਿਨ੍ਹਾਂ ਚ ਨਾ ਗ੍ਰਿਡ ਦਾ ਕਨੈਕਸ਼ਨ ਦੀ ਲੋੜ ਹੀ ਨਹੀਂ, ਤਾਰ ਬਿਜਲੀ ਖੰਭੇ ਕਾਸੇ ਜੀ ਦੀ ਇਨਫਰਾਸਟ੍ਰਕਚਰ ਦੀ ਲੋੜ ਹੀ ਨਹੀਂ ਹੈਗੀ। ਤੇ ਇਹ ਸੋਲਰ ਜਿਹੜੀ ਸਿਸਟਮ ਆ ਉਹ ਕਿਤੇ ਮੁੱਕਣ ਵਾਲੀ ਗੱਲ ਵੀ ਨਹੀਂ ਦਿਖ ਰਹੀ ਵੀ ਕਿਸੇ ਪਾਸੇ ਮੁੱਕ ਜੂਗਾ। ਇਹ ਤਾਂ ਹੈ ਨਹੀਂ ਵੀ ਇੰਨੀ ਜਿਹੜੀ ਧੁੱਪ ਆਉਂਦੀ ਹੈ ਤੇ ਹਰ ਛੱਤ ਦੇ ਉੱਤੇ ਸੋਲਰ ਹੋ ਗਏ ਤੇ ਧੁੱਪ ਠੰਡੀ ਪੈ ਜੂਗੀ, ਇਹ ਤਾਂ ਹੋ ਨਹੀਂ ਸਕਦੀ। ਸੋ ਆਉਣ ਵਾਲਾ ਵਕਤ ਆ ਜਿਹੜਾ ਉਹ ਕਿਤੇ ਨਾ ਕਿਤੇ ਵਾਇਰਲੈਸ ਹੁੰਦਾ ਜਾ ਰਿਹਾ ਹਰੇਕ ਚੀਜ਼ ਹੀ। ਸੋ ਬਿਜਲੀ ਵੀ ਇੱਦਾਂ ਹੀ ਹੋਣ ਜਾ ਰਹੀ ਹੈ ਥੋੜਾ ਚਿਰ ਹੀ ਹੈ, ਹੋ ਸਕਦਾ ਵੀ ਸਾਡੀ ਉਮਰ ਚ ਬੈਠੇ ਬੈਠੇ ਇਹ ਗੱਲ ਹੋ ਜੇ
ਜੀ। ਸੋ ਬ੍ਰਾਟ ਸਾਹਿਬ ਅੱਗੇ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਪ੍ਰੋਗਰਾਮ ਚ ਆਏ ਆ ਜੀ, ਉਹਨਾਂ ਨੇ ਬੜਾ ਸੋਹਣਾ ਵਿਚਾਰ ਭੇਜਿਆ ਵਾ। ਕਹਿੰਦੇ ਕਿ ਪੀੜ ਹਰੇਕ ਦਿਲ ਵਿੱਚ ਹੈ ਪਰ ਇਸ ਨੂੰ ਦਰਸਾਉਣ ਦਾ ਤਰੀਕਾ ਹਰ ਇੱਕ ਦਾ ਵੱਖਰਾ ਵੱਖਰਾ ਹੈ। ਕੁਝ ਲੋਕ ਅੱਖਾਂ ਵਿੱਚ ਛੁਪਾ ਲੈਂਦੇ ਆ ਤੇ ਕੁਝ ਲੋਕ ਮੁਸਕਰਾਹਟ ਵਿੱਚ ਛੁਪਾ ਲੈਂਦੇ ਆ। ਤੇ ਸ਼ੁਭ ਸਵੇਰ ਦੋਸਤੋ। ਤੇ ਨਾਲ ਹੀ ਜੀ ਉਹਨਾਂ ਨੇ ਇੱਕ ਅੱਗੇ ਖਬਰ ਬਾਰੇ ਗੱਲ ਕੀਤੀ ਆ, ਸਤਿ ਸ਼੍ਰੀ ਅਕਾਲ ਵੀ ਬੁਲਾਉਂਦੇ ਆ ਤੇ ਕਹਿੰਦੇ ਕਿ ਸਰਕਾਰਾਂ ਹਮੇਸ਼ਾ ਕਿਸਾਨਾਂ ਤੇ ਹੀ ਸਖਤੀ ਕਿਉਂ ਕਰਦੀਆਂ ਨੇ, ਜਿਵੇਂ ਪਰਾਲੀ ਦੇ ਮਸਲੇ ਤੇ, ਪਰ ਇੱਟਾਂ ਦੇ ਭੱਠੇ ਤੇ ਹੋਰ ਕਈ ਫੈਕਟਰੀਆਂ ਉਸ ਤੋਂ ਵੀ ਜ਼ਿਆਦਾ ਪ੍ਰਦੂਸ਼ਣ ਫੈਲਾ ਰਹੀਆਂ ਨੇ, ਉਹਨਾਂ ਬਾਰੇ ਕੋਈ ਜ਼ਿਕਰ ਨਹੀਂ ਹੁੰਦਾ ਕਿਉਂ?
ਇੱਕ ਪਾਸੇ ਧੂਆਂ ਜਿਹੜਾ ਜੀਵਨ ਦੀ ਨਿਸ਼ਾਨੀ ਆ, ਇੱਕ ਧੂਆਂ ਮੌਤ ਦੀ ਨਿਸ਼ਾਨੀ ਆ। ਇੱਟਾਂ ਜੀਵਨ ਉਹ ਜਿਹੜਾ ਇੰਡਸਟਰੀ ਆ ਉਹ ਐਂ ਲੱਗਦਾ ਵੀ ਉਹਨਾਂ ਨੂੰ ਸਰ ਨਹੀਂ ਸਕਦਾ ਇਹਦੇ ਬਿਨਾਂ, ਜਿਹੜੀ ਪਰਾਲੀ ਨੂੰ ਅੱਗ ਲਾਏ ਤੋਂ ਬਿਨਾਂ ਸਰ ਸਕਦਾ, ਇੱਕ ਇਹਦਾ ਅਲਟਰਨੇਟ ਹੈ, ਤਾਂ ਇਸ ਕਰਕੇ ਇਹਦੇ ਤੇ ਜਿਹੜਾ ਕਿਹਾ ਜਾਂਦਾ। ਬਾਕੀ ਸਖਤੀ ਦੀ ਗੱਲ ਜੇ ਅਸੀਂ ਕਰੀਏ ਨਾ, ਜਦੋਂ ਸਾਡੇ ਤੇ ਹੁੰਦੀ ਆ ਤਾਂ ਸਾਨੂੰ ਲੱਗਦਾ ਸਾਡੇ ਤੇ ਹੀ ਹੁੰਦੀ ਆ, ਹੋਰਾਂ ਤੇ ਨਹੀਂ ਹੁੰਦੀ। ਜਿੱਥੇ ਸਰਕਾਰਾਂ ਨੂੰ ਨਹੀਂ ਚੰਗਾ ਲੱਗਦਾ ਸਰਕਾਰਾਂ ਸਖਤੀਆਂ ਕਰਦੀਆਂ। ਮਾਸਟਰ ਵੀ ਤੁਹਾਨੂੰ ਪਤਾ ਹੀ ਆ, ਮਾਸਟਰ ਜੀ ਰੋਜ਼ ਡੰਡੇ ਖਾਂਦੇ ਆ ਵਿਚਾਰੇ, ਉਹਨਾਂ ਦੇ ਵੀ ਉਦੋਂ ਬਹੁਤ ਸਖਤੀ ਹੁੰਦੀ ਆ। ਹੋਰ ਵੀ ਚੀਜ਼ਾਂ ਦੇ ਉੱਤੇ ਸਖਤੀ, ਅਕਸਰ ਹੁਣ ਜਿਮੀਦਾਰ ਦੁਕਾਨਦਾਰ ਕਰਲਾਈ ਜਾਂਦਾ ਵੀ ਉਹਨਾਂ ਤੇ ਸਖਤੀ ਕਰਕੇ ਉਹਨਾਂ ਨੂੰ ਮਾਰਤਾ। ਸੋ ਸਾਨੂੰ ਆਪਣੀ ਸਖਤੀ ਸਭ ਤੋਂ ਵੱਡੀ ਲੱਗਦੀ ਆ, ਬਸ ਇੰਨਾ ਫਰਕ ਆ
ਜੀ। ਤੇ ਅੱਗੇ ਜੀ ਗੌਰਵ ਸ਼ਰਮਾ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਨਾਲ ਹੀ ਕਹਿ ਰਹੇ ਆ ਕਿ ਬਰਾੜ ਸਾਹਿਬ ਸ਼੍ਰੀ ਦਰਬਾਰ ਸਾਹਿਬ ਵਿੱਚ ਸਰਬੱਤ ਖਾਲਸਾ ਤੇ SGPC ਦੀ ਟਾਸਕ ਫੋਰਸ ਵਿੱਚ ਲੜਾਈ ਹੋਈ, ਤਲਵਾਰਾਂ ਵੀ ਚੱਲੀਆਂ, ਆਪਾਂ ਬਾਹਰ ਦੀ ਚਿੰਤਾ ਕਰਦੇ ਹਾਂ ਤੇ ਇਹ ਲੋਕ ਗੁਰੂ ਘਰਾਂ ਦੀ ਗੁਰੂ ਸਾਹਿਬ ਦੀ ਨਗਰੀ ਵਿੱਚ ਉਹੀ ਕੁਝ ਕਰੀ ਜਾਂਦੇ ਆ, ਤੇ ਉਸ ਦੇ ਬਾਰੇ ਪੁੱਛਿਆ ਜੀ ਉਹਨਾਂ ਨੇ। ਸੋ ਆਪਾਂ ਮੇਰੇ ਖਿਆਲ ਤੇ ਖਬਰ ਬਾਰੇ ਪਹਿਲਾਂ ਹੀ ਗੱਲ ਕਰ ਚੁੱਕੇ ਆ
ਜੀ ਜੀ।
ਤੇ ਅੱਗੇ ਗੱਲ ਕਰਦੇ ਆ ਜੀ, ਬੇਅੰਤ ਸਿੰਘ ਦੇ ਪੋਤੇ ਦੀ ਨਿਯੁਕਤੀ ਖਿਲਾਫ ਹਾਈ ਕੋਰਟ ਵੱਲੋਂ ਨੋਟਿਸ, ਸੋ ਇਸ ਦੀ ਕੀ ਨਵੀਂ ਅਪਡੇਟ ਆ?
ਦੇਖੋ ਨਿਯੁਕਤੀ ਹੋਈ ਸੀਗੀ, ਉਹ ਜਿਹੜੇ ਕਾਨੂੰਨ ਕਿਤੇ ਨਾ ਕਿਤੇ ਸਿੱਕੇ ਟੰਗੇ ਸੀ ਤੇ ਹੁਣ ਕੁਝ ਕੁ ਲੋਕ ਉਹਦੇ ਪਿੱਛੇ ਪਏ ਹੋਏ ਆ, ਤੇ ਉਹ ਚਾਹੁੰਦੇ ਆ ਵੀ ਇਸ ਨੂੰ ਵਾਪਸ ਲੈ ਲਿਆ ਜਾਵੇ, ਇਸ ਨੂੰ ਇਹਨੂੰ ਮੋੜ ਦਿੱਤਾ ਜਾਵੇ, ਉਹਨਾਂ ਨੂੰ NDSP ਨਹੀਂ ਬਣਾਇਆ ਜਾਣਾ ਚਾਹੀਦਾ ਸੀ। ਪਰ ਦੇਖੋ ਲੰਮੇ ਚਿਰ ਚੱਲਣੇ ਆ ਕੇਸ, ਦਲੀਲਾਂ ਅਪੀਲਾਂ ਹੋਣੀਆਂ, ਨਿਕਲ ਕੇ ਕੁਛ ਨਹੀਂ ਆਉਣਾ ਇਹਦੇ ਵਿੱਚੋਂ, ਮੈਂ ਅੱਜ ਤੁਹਾਨੂੰ ਕਹਿ ਦਿੰਦਾ
ਜੀ। ਤੇ ਬ੍ਰਾਦ ਸਾਹਿਬ ਖਬਰਾਂ ਦੇ ਵਿੱਚ ਇੰਨਾ ਹੀ, ਇਸ ਤੋਂ ਇਲਾਵਾ ਕੋਈ ਹੋਰ ਖਬਰਸਾਰ ਜਾਂ ਤੁਸੀਂ ਸਾਂਝੀ ਕਰਨਾ ਚਾਹੋ, ਕਿਉਂਕਿ ਖਬਰਾਂ ਦਾ ਵੈਸੇ ਹੋਰ ਵੀ ਬਹੁਤ ਆ, ਕਿਉਂਕਿ ਜੇ ਕੰਨ ਲੱਗੋ ਤਾਂ ਸਾਰਾ ਦਿਨ ਹੀ ਨਿਕਲ ਜਾਵੇ। ਅੱਗੇ ਗੈਂਗਸਟਰਾਂ ਨੂੰ ਨਜਿੱਠਣ ਲਈ ਜੇਲਾਂ ਚ ਬਣਾਈ ਸੁਰੱਖਿਆ ਜ਼ੋਨ, ਸੋ ਉਹ ਵੀ ਚੱਲ ਰਹੀ ਆ। ਤੇ ਇੱਕ ਪਿਓ ਤੇ ਪੋਤਾ ਨਿਕਲੇ ਬਜ਼ੁਰਗ ਦੇ ਕਾਤਲ, ਕਿਉਂਕਿ ਜੇ ਦੇਖਿਆ ਜਾਵੇ ਰਿਸ਼ਤਿਆਂ ਦਾ ਕਾਰਨ ਹਰ ਥਾਂ ਤੇ ਜੀ
ਬਿਲਕੁਲ ਜੀ, ਰੋਜ ਰੋਜ ਜੇ ਘਾਣ ਹੁੰਦੇ ਆ, ਪਰ ਗੱਲ ਤਾਂ ਇਹ ਆ ਵੀ ਅਸੀਂ ਕੱਲਾ ਘਾਣ ਹੁੰਦਾ ਤਾਂ ਦੇਖ ਲੈਨੇ ਆ, ਘਾਣ ਹੋਇਆ ਕਿਉਂ ਇਹ ਵੀ ਦੇਖਣਾ ਪੈਣਾ ਗਾ। ਬਹੁਤ ਸਾਰੇ ਹਰੇਕ ਕੇਸ ਦੇ ਵਿਚ ਵਿਖਰੋ ਵੱਖਰੀਆਂ ਜਿਹੜੀਆਂ ਗੱਲਾਂ ਹੁੰਦੀਆਂ ਅੰਦਰ ਖਾਤੇ, ਤੇ ਉਸ ਦੇ ਵਿਚ ਇਹ ਗੱਲਾਂ ਨਿਕਲ ਕੇ ਆਉਂਦੀਆਂ ਵੀ ਰਿਸ਼ਤੇ ਹੀ ਰਿਸ਼ਤਿਆਂ ਨੂੰ ਖਾ ਰਹੇ ਆ, ਰਿਸ਼ਤੇ ਰਿਸ਼ਤਿਆਂ ਦਾ ਸਤਿਕਾਰ ਨਹੀਂ ਰਿਹਾ, ਰਿਸ਼ਤੇ ਇੱਕ ਦੂਜੇ ਨਾਲ ਬੈਠਣਾ ਨਹੀਂ ਚਾਹੁੰਦੇ, ਵਰਤਣਾ ਨਹੀਂ ਚਾਹੁੰਦੇ, ਖਾਣਾ ਨਹੀਂ ਚਾਹੁੰਦੇ, ਕੋਈ ਵੀ ਜਿਹੜੇ ਸਾਂਝ ਨਹੀਂ ਰੱਖਣਾ ਚਾਹੁੰਦੇ, ਜਿਹਦੇ ਨਾਲ ਕਿਤੇ ਨਾ ਕਿਤੇ ਇਹ ਜਿਹੜੀ ਅਰਾਜਕਤਾ ਜਿਹੜੀ ਫੈਲ ਰਹੀ ਆ, ਹਰ ਰੋਜ਼ ਕਤਲ ਹੋ ਰਹੇ ਆ। ਪਰ ਦੇਖੋ ਇਹ ਜਦੋਂ ਦੁਨੀਆਂ ਵੱਧ ਜਾਂਦੀ ਆ ਤਾਂ ਉਹ ਇਹ ਚੀਜ਼ਾਂ ਵੀ ਇਹਦਾ ਹਿੱਸਾ ਹੀ ਹੁੰਦਾ, ਇਹ ਵੀ ਸਮਾਜ ਦਾ ਇੱਕ ਹਿੱਸਾ ਹੀ ਹੁੰਦਾ ਵੀ ਚੰਗੇ ਮਾੜੇ ਆਂਸਰ ਤੇ ਚੱਲਦਾ ਰਹਿੰਦਾ। ਪਰ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਆ ਵੀ ਆਲੇ ਦੁਆਲੇ ਨੂੰ ਜਾਗਰੂਕ ਕਰਕੇ ਤੋਂ ਘਟਾ ਲਈਏ ਕੁਛ ਨਾ ਕੁਛ। ਤੇ ਪਰ ਜਾਂਦਾ ਜਾਂਦਾ ਮੈਂ ਜਿਹੜੀ ਖਬਰ ਗੱਲ ਜਿਹੜੀ ਹੈਰਾਨੀ ਵਾਲੀ ਇਹ ਹੈ ਜੀ ਵੀ ਕੇਜਰੀਵਾਲ ਸਾਹਿਬ ਅੱਜ ਕੱਲ ਥੋੜੀ ਜੀ ਉਨੀ ਚਰਚਾ ਚ ਨਹੀਂ ਜਿੰਨੇ ਪਿਛਲੇ ਸਾਲ ਇਸ ਰੁੱਤ ਦੇ ਵਿਚ ਸਨ, ਤੇ ਪਰ ਅੱਜ ਫੇਰ ਚਰਚਾ ਚ ਆਇਆ ਜੀ ਉਹਨਾਂ ਦੀ ਵਿਚਾਰਾਂ ਦੀ ਜਿਹੜੀ ਵਰਲਡ ਫੇਮਸ ਕਾਰ ਨੀ ਸੀ ਬੈਗਨ, ਨੀਲੇ ਜੇ ਰੰਗ ਦੀ ਬੈਗਨ ਜੀ ਤੇ ਚੜ ਕੇ ਉਹ ਗੇੜੇ ਦਿੰਦੇ ਹੁੰਦੇ ਸੀ, ਉਹ ਬੈਗਨ ਕਾਰ ਜਿਉਂ ਦੇ ਮੁੱਖ ਮੰਤਰੀ ਬਣਿਆ ਉਦੋਂ ਦੀ ਇਹ ਕਾਰ ਨਾ ਉਹਨਾਂ ਨੇ ਆਪਣੇ ਕਾਰਜਕਰਤਾ ਨੂੰ ਦੇ ਰੱਖੀ ਸੀ ਕੰਮ ਧੰਦੇ ਕਰਨ ਲਈ, ਤੇ ਉਹ ਕੱਲ ਵਿਚਾਰੀ ਕਾਰ ਹੀ ਚੋਰੀ ਕਰਕੇ ਲੈ ਗਿਆ, ਕੋਈ ਮੁੱਖ ਮੰਤਰੀ ਦਿੱਲੀ ਦੀ ਕਾਰ ਕੋਈ ਲੈ ਗਿਆ ਚੋਰੀ ਕਰਕੇ। ਸੋ ਦੇਖਦੇ ਆ ਜੀ ਅੱਜ ਹੁਣ ਕੇਜਰੀਵਾਲ ਸਾਹਿਬ ਦੀ ਇਸ ਦੇ ਉੱਤੇ ਲੇਟੈਸਟ ਕੋਈ ਵੀਡੀਓ ਆਉਂਦੀ ਆ ਜਾਂ ਕੀ ਕਹਿੰਦੇ ਆ, ਇੱਕ ਮੁੱਖ ਮੰਤਰੀ ਇੱਕ ਸੂਬੇ ਦੇ ਵਿਚ ਤੇ ਉਹਦੀ ਹੀ ਕਾਰ ਚੋਰੀ ਹੋ ਜੇ, ਇਹ ਅਜੀਬ ਜਿਹਾ ਕੇਸ ਆਇਆ ਜੀ, ਪਹਿਲੀ ਵਾਰ ਮੈਨੂੰ ਲੱਗਦਾ ਹੋਇਆ ਹੋਊ ਦੁਨੀਆਂ ਦੇ ਵਿਚ ਤੇ। ਪਰ ਚਲੋ ਦੇਖਦੇ ਆ ਕੀ ਇਸ ਮਾਮਲੇ ਤੇ ਅੱਜ ਅਪਡੇਟ ਆਉਂਦੀ ਆ
ਜੀ। ਸੋ ਖਬਰਾਂ ਦੇ ਵਿਚ ਇੰਨਾ ਹੀ ਬ੍ਰਾਟ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ ਆਪਣੇ ਕੀਮਤੀ ਟਾਈਮ ਚੋ ਕੁਛ ਪਲ ਸਾਡੇ ਲਈ ਕੱਢਣ ਲਈ,
ਬਹੁਤ ਮਿਹਰਬਾਨੀ।
ਲਓ ਜੀ ਇਹ ਸਨ ਮਿੰਟੂ ਬਰਾੜ ਜੀ, ਜਿਨ੍ਹਾਂ ਨੇ ਕਿ ਖਬਰਾਂ ਬਾਰੇ ਕਾਫੀ ਗੱਲਬਾਤ ਵੀ ਕੀਤੀ ਤੇ ਆਪਾਂ ਨੂੰ ਕਾਫੀ ਕੁਛ ਦੱਸਿਆ ਵੀ। ਤੁਸੀਂ ਸੋਚਦੇ ਹੋਵੋਗੇ ਕਿ ਅੱਜ ਕੁੜੀ ਵੀ ਛੇਤੀ ਛੇਤੀ ਬੋਲੀ ਜਾ ਰਹੀ ਹੈ, ਸੋ ਮੈਥੋਂ ਵੀ ਜੀ ਅੱਜ ਪ੍ਰੋਗਰਾਮ ਆ ਜਿਹੜਾ ਜ਼ਿਆਦਾ ਟਾਈਮ ਨਹੀਂ ਹੋਣਾ। ਮੈਂ ਪਹਿਲਾਂ ਤਾਂ ਨਹੀਂ ਸੀ ਦੱਸਿਆ ਕਿ ਚਲੋ ਕੋਸ਼ਿਸ਼ ਕਰਦੇ ਹਾਂ ਕਿ ਅਗਰ ਮੈਂ ਜ਼ਿਆਦਾ ਟਾਈਮ ਮਤਲਬ ਕਿ ਪੂਰਾ ਟਾਈਮ 8 to 10 ਵਜੇ ਤੱਕ ਆਪਾਂ ਇਸ ਪ੍ਰੋਗਰਾਮ ਨੂੰ ਕੰਟੀਨਿਊ ਰੱਖ ਸਕੇ, ਪਰ ਤੁਹਾਨੂੰ ਪਤਾ ਹੀ ਹੈ ਜੀ ਆਸਟ੍ਰੇਲੀਆ ਦੇ ਵਿੱਚ ਕਾਫੀ ਜ਼ਿਆਦਾ ਵਾਇਰਲ ਆ ਜਿਹੜਾ ਵਾਇਰਸ ਆ ਜਿਹੜਾ ਫੈਲਿਆ ਹੋਇਆ ਵਾ ਕਾਫੀ, ਤੇ ਉਹਦੀ ਚਪੇਟ ਦੇ ਵਿੱਚ ਮੈਂ ਵੀ ਆਈ ਹੋਈ ਹਾਂ ਤੇ ਪਿਛਲਾ ਸਾਰਾ ਹਫ਼ਤਾ ਆ ਵਾਲਾ ਸਾਰਾ ਹਫ਼ਤਾ ਬਸ ਬਿਮਾਰੀ ਵਿੱਚੋਂ ਹੀ ਲੰਘਿਆ ਵਾ। ਤੇ ਉਹ ਇੱਕ ਕਹਾਵਤ ਪਾਉਂਦੇ ਹੁੰਦੇ ਆ ਨਾ ਕਿ ਅੱਖਾਂ ਵਿੱਚ ਖੂਨ ਉੱਤਰ ਆਉਣਾ, ਹੈ ਨਾ, ਉਹ ਤਾਂ ਗੁੱਸੇ ਨਾਲ ਆਉਂਦਾ ਹੁੰਦਾ, ਪਰ ਮੇਰੇ ਗੁੱਸੇ ਨਾਲ ਨੀ, ਮੇਰੇ ਤਾਂ ਨੋਰਮਲੀ ਜਿਹੜਾ ਇੰਡੀਆ ਦੇ ਵਿੱਚ ਤਾਂ ਵੈਸੇ ਏਦਾਂ ਨਹੀਂ ਸੀ ਕਦੇ ਵੀ ਹੋਇਆ, ਪਰ ਇੱਥੇ ਆਸਟ੍ਰੇਲੀਆ ਦੇ ਵਿੱਚ ਕਹਿੰਦੇ ਨਾ ਕਿ ਕਈ ਵਾਰੀ ਕੰਮ ਦਾ ਸਟ੍ਰੈਸ ਹੁੰਦਾ ਵਾ ਜਾਂ ਦਿਮਾਗ ਦੇ ਵਿੱਚ ਬਹੁਤ ਕੁਛ ਚੱਲਦਾ ਹੁੰਦਾ ਵਾ, ਇੱਕ ਨੀ ਨਾ ਇੰਡੀਆ ਵਿੱਚ ਤਾਂ ਮੰਮੀ ਡੈਡੀ ਭੈਣ ਭਰਾ ਰਿਸ਼ਤੇਦਾਰ ਸਾਰੇ ਹੁੰਦੇ ਆ, ਕਿਤੇ ਨਾ ਕਿਤੇ ਬੰਦਾ ਗੱਲ ਵੀ ਕਰਦਾ ਵਾ ਸਾਰਿਆਂ ਦੇ ਨਾਲ, ਹੈ ਨਾ। ਤੇ ਇੱਥੇ ਤਾਂ ਜ਼ਿੰਦਗੀ ਦੀਆਂ ਜਿੰਨੀਆਂ ਵੀ ਝਮੇਲੇ ਆ ਜਿੰਨੀਆਂ ਵੀ ਪ੍ਰੋਬਲਮਸ ਆ ਸਾਰੀਆਂ ਖੁਦ ਹੀ ਨਜਿੱਠਣੀਆਂ ਪੈਂਦੀਆਂ ਨੇ, ਸੋ ਕੰਮ ਦੀ ਟੈਨਸ਼ਨ ਵੀ ਹੁੰਦੀ ਆ, ਤਾਂ ਕਰਕੇ ਜੀ ਕਈ ਵਾਰੀ ਸਟ੍ਰੈਸ ਨਾਲ ਨਾ ਚਾਹੁੰਦੇ ਹੋਏ ਵੀ ਏਦਾਂ ਦੀਆਂ ਕੁਛ ਹੋ ਜਾਂਦਾ ਵਾ। ਸੋ ਡਾਕਟਰ ਇੱਥੋਂ ਦੇ ਬਤਾਈਆ ਦਵਾਈ ਦਵੂਈ ਵੀ ਘੱਟ ਹੀ ਦਿੰਦੇ ਆ, ਸੋ ਅੱਖਾਂ ਦੇ ਵਿੱਚ ਜਿਹੜੇ ਸਾਡੇ ਬਰੀਕ ਬਰੀਕ ਨਾੜਾਂ ਹੁੰਦੀਆਂ ਨੇ ਉਹ ਬਰੀਕ ਕਰ ਜਾਂਦੀਆਂ ਨੇ, ਤੇ ਜਿਹੜਾ ਉਹ ਬਰੀਕ ਕਰਨ ਤੋਂ ਬਾਅਦ ਜਿਹੜਾ ਬਲੱਡ ਹੁੰਦਾ ਉਹ ਅੱਖ ਦੇ ਆਸ ਪਾਸ ਹੀ ਫੈਲ ਜਾਂਦਾ। ਸੋ ਕਿਤੇ ਨਾ ਕਿਤੇ ਜੀ ਮੇਰੇ ਨਾਲ ਵੀ ਏਦਾਂ ਹੀ ਹੋਇਆ, ਪਰ ਅੱਖਾਂ ਦੇ ਵਿੱਚ ਖੂਨ ਮੇਰੇ ਉੱਦਾਂ ਨਹੀਂ ਉਤਰਿਆ ਹੋਇਆ, ਬਸ ਇਹ ਪ੍ਰੋਬਲਮ ਜੀ ਕਰਕੇ ਹੋਇਆ ਵਾ, ਜਿਹਦੇ ਕਰਕੇ ਵੀ ਮੈਨੂੰ ਦੇਖਣ ਦੇ ਵਿੱਚ ਨਾ ਥੋੜੀ ਜ਼ਿਆਦਾ ਹੀ ਪ੍ਰੋਬਲਮ ਆ ਰਹੀ ਆ। ਸੋ ਕੋਸ਼ਿਸ਼ ਤਾਂ ਕਰਦੇ ਸੀ ਕਿ ਜਿਹੜਾ ਪ੍ਰੋਗਰਾਮ ਆ ਉਹ ਪੂਰਾ ਟਾਈਮ ਆਪਾਂ ਇਸੇ ਤਰ੍ਹਾਂ ਕੰਟੀਨਿਊ ਰੱਖ ਸਕੀਏ, ਪਰ ਕਿਤੇ ਨਾ ਕਿਤੇ ਜ਼ਿਆਦਾ ਟਾਈਮ ਨਹੀਂ ਰੱਖ ਸਕਾਂਗੇ, ਸੋ ਉਸ ਦੇ ਲਈ ਮੈਂ ਮਾਫੀ ਚਾਹੁੰਦੀ ਹਾਂ। ਪਰ ਜਿੰਨਾ ਹੋ ਸਕਿਆ 10-15-20 ਮਿੰਟ ਹੋਰ ਆਪਾਂ ਜ਼ਰੂਰ ਇਸੇ ਤਰ੍ਹਾਂ ਹੀ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਮਾਰਦੇ ਰਹਾਂਗੇ, ਤੇ ਤੁਸੀਂ ਪਲੀਜ਼ ਮੈਨੂੰ ਕੋਈ ਵੀ ਜੋ ਵੀ ਤੁਸੀਂ ਗਾਣਾ ਸੁਣਨਾ ਚਾਹੁੰਦੇ ਹੋ ਅੱਜ ਤੁਹਾਡੇ ਕੋਲ ਟਾਈਮ ਆ, ਮੈਨੂੰ ਗਾਣੇ ਦੀ ਰਿਕੁਐਸਟ ਭੇਜ ਸਕਦੇ ਹੋ ਤੇ ਆਪਾਂ ਪ੍ਰੋਗਰਾਮ ਦੇ ਵਿੱਚ ਜ਼ਰੂਰ ਤੁਹਾਡਾ ਗਾਣੇ ਸੁਣਾ ਕੇ ਜਾਵਾਂਗੇ। ਤੇ ਨਾਲ ਹੀ ਇੱਕ ਇੰਟਰਵਿਊ ਵੀ ਆ ਜੀ, ਦੀਵਾਲੀ ਦੀ ਸੈਲੀਬ੍ਰੇਸ਼ਨ ਆ ਜਿਹੜੀ ਕਿ ਦੀਵਾਲੀ ਆ ਰਹੀ ਹੈ ਜੀ, ਤੁਹਾਨੂੰ ਪਤਾ ਹੀ ਹੈ ਨਾ ਸਾਰਿਆਂ ਨੇ ਹੁਣ ਦੀਵਾਲੀ ਕਿੱਦਾਂ ਮਨਾਉਣੀ ਆ ਉਹ ਤੁਹਾਨੂੰ ਸਭ ਨੂੰ ਪਤਾ ਹੀ ਆ। ਹੁਣ ਇਹਦੇ ਵਿੱਚ ਇਹ ਨਾ ਉਹ ਪਾ ਕੇ ਵਿਆ ਸੀ ਉਹ ਕਿ ਫਲਾਨੇ ਦਾ ਤਿਉਹਾਰ ਆ, ਇਹ ਧੀਂਗੜੇ ਦਾ ਤਿਉਹਾਰ ਆ, ਸੋ ਤਿਉਹਾਰ ਨੂੰ ਤਿਉਹਾਰ ਦੀ ਤਰ੍ਹਾਂ ਹੀ ਮਨਾਇਆ ਕਰੋ, ਕਿਉਂਕਿ ਕੋਈ ਵੀ ਚੀਜ਼ ਆ ਜੇ ਸਾਡੇ ਵੱਡ ਵਡੇਰਿਆਂ ਨੇ ਸਾਡੇ ਬਜ਼ੁਰਗਾਂ ਨੇ ਬਣਾਈ ਆ ਤਾਂ ਉਹਦੇ ਪਿੱਛੇ ਕੋਈ ਨਾ ਕੋਈ ਲੌਜਿਕ ਸੀ। ਅਸੀਂ ਵਹਿਮ ਭਰਮ ਕਹਿ ਦਿੰਦੇ ਆ, ਉਹ ਸਾਡੇ ਲਈ ਵਹਿਮ ਭਰਮ ਆ ਕਿਉਂਕਿ ਉਹ ਸਾਡੀ ਸੋਚ ਆ ਕਿ ਅਸੀਂ ਉਸ ਸੋਚ ਨੂੰ ਸੋਚਦੇ ਕਿੱਦਾਂ ਵਾ, ਪਰ ਕਿਤੇ ਨਾ ਕਿਤੇ ਵਿਚਾਰ ਕੇ ਦੇਖਿਓ ਉਹਨਾਂ ਨੇ ਜੋ ਵੀ ਇਹ ਵਹਿਮ ਭਰਮ ਜਿਨ੍ਹਾਂ ਨੂੰ ਅਸੀਂ ਵਹਿਮ ਭਰਮ ਕਹਿੰਦੇ ਆ ਉਹਨਾਂ ਨੇ ਇੱਕ ਜ਼ਰੀਆ ਬਣਾਇਆ ਸੀ, ਉਹਦੇ ਪਿੱਛੇ ਇੱਕ ਲੌਜਿਕ ਸੀ। ਜਿਸ ਤਰ੍ਹਾਂ ਅਸੀਂ ਕਹਿ ਦਿੰਦੇ ਆ ਕਿ ਚੱਕੀ ਘਰਾਂ ਦੇ ਵਿੱਚ ਹੁੰਦੀ ਸੀ ਉਹਦੇ ਉੱਤੇ ਨਹੀਂ ਬੈਠਣਾ ਹੈਗਾ, ਫੋੜੇ ਨਿਕਲ ਆਉਂਦੇ ਆ ਨੋਰਮਲੀ ਤੁਹਾਨੂੰ ਜੋ ਪਤਾ ਹੀ ਹੋਊਗਾ ਕਿ ਘਰਾਂ ਚ ਵੱਡੇ ਬਜ਼ੁਰਗ ਬੈਠਣ ਨਹੀਂ ਸੀ ਦਿੰਦੇ ਹੁੰਦੇ ਬੱਚਿਆਂ ਨੂੰ, ਉਸ ਦੇ ਪਿੱਛੇ ਲੌਜਿਕ ਕੀ ਸੀਗਾ ਕਿ ਉਸ ਦੇ ਨਾਲ ਅੰਨ ਪੀਸਦੇ ਸੀ, ਚੌਲ ਵਗੈਰਾ, ਦਾਲਾਂ, ਪਹਿਲਾਂ ਬਜ਼ੁਰਗ ਜਾਂ ਘਰ ਦੇ ਵਿੱਚ ਜਿਹੜੀਆਂ ਸੁਆਣੀਆਂ ਸਾਰਾ ਕੁਛ ਇਸੇ ਤਰ੍ਹਾਂ ਰੈਡੀਮੇਡ ਨਹੀਂ ਸੀ ਮਿਲਦਾ, ਘਰਾਂ ਦੇ ਵਿੱਚ ਹੀ ਬਹੁਤ ਸਖ਼ਤ ਮਿਹਨਤ ਕਰਨੀ ਪੈਂਦੀ ਸੀਗੀ ਇਹਨਾਂ ਦਾਲਾਂ ਲਈ ਤੇ ਜਾਂ ਚੌਲ ਪੀਸਣ ਲਈ ਜਾਂ ਕਣਕ ਦੇ ਤੋਂ ਆਟਾ ਵੀ ਏਦਾਂ ਕਰਦੇ ਹੁੰਦੇ ਸੀ। ਸੋ ਉਸ ਦੇ ਲਈ ਉਹਨੂੰ ਬੜਾ ਸਾਫ਼ ਸੁਥਰਾ ਰੱਖਿਆ ਜਾਂਦਾ ਸੀਗਾ ਤੇ ਉਹਨਾਂ ਨੂੰ ਬੱਚਿਆਂ ਨੂੰ ਉਹਨਾਂ ਤੋਂ ਪਰੇ ਕਰਨ ਲਈ ਇਹ ਉਹਨਾਂ ਨੂੰ ਡਰਾਵਾ ਦਿੱਤਾ ਜਾਂਦਾ ਸੀ। ਠੀਕ ਹੈ, ਬਹੁਤ ਸਾਰੀਆਂ ਗੱਲਾਂ ਸੀਗੀਆਂ ਜਿਨ੍ਹਾਂ ਦੇ ਪਿੱਛੇ ਲੌਜਿਕ ਸੀ, ਪਰ ਸਾਡੇ ਗਾਂ ਦੀ ਗਾਂ ਜਿਸ ਤਰ੍ਹਾਂ ਹੁੰਦੀ ਨਾ ਕਿਸੇ ਵੀ ਚੀਜ਼ ਨੂੰ ਅਸੀਂ ਬਰੀਕੀ ਨਾਲ ਨਹੀਂ ਸੋਚਦੇ ਤੇ ਆਪਣੇ ਹਿਸਾਬ ਨਾਲ ਹਰ ਕੋਈ ਅੱਗੇ ਦੀ ਅੱਗੇ ਉਸੇ ਤਰੀਕੇ ਨਾਲ ਹੀ ਤੋਰ ਦਿੰਦਾ ਤੇ ਕਹਿੰਦੇ ਉਹਨਾਂ ਨਾਲ ਗੱਲ ਕਹਿੰਦੀ ਤੂੰ ਮੈਨੂੰ ਮੂੰਹੋਂ ਕੱਢ ਮੈਂ ਤੈਨੂੰ ਸ਼ਹਿਰੋਂ ਕੱਢੂ। ਬਸ ਫਿਰ ਅਖੀਰ ਤੇ ਉਹ ਸ਼ਹਿਰੋਂ ਕੱਢੂ ਵਾਲੀ ਗੱਲ ਆ ਜਿਹੜੀ ਉਹ ਸਾਰਥਿਕ ਹੋ ਜਾਂਦੀ ਆ। ਤੇ ਪ੍ਰੋਗਰਾਮ ਦੇ ਵਿੱਚ ਇੱਕ ਗਾਣਾ ਸੁਣਦੇ ਆ, ਤੁਹਾਡੇ ਮੈਸੇਜ ਵੀ ਆਏ ਹੋਏ ਆ ਤੇ ਮੈਂ ਤੁਹਾਨੂੰ ਬੁਝਾਰਤ ਪਾਈ ਸੀਗੀ, ਉਸਦਾ ਜਵਾਬ ਹਾਲੇ ਤੱਕ ਵੈਸੇ ਮੈਨੂੰ ਆਇਆ ਨੀ। ਕਟੋਰੇ ਚ ਕਟੋਰਾ ਤੇ ਪਿਓ ਪੁੱਤ ਤੋਂ ਵੀ ਗੋਰਾ। ਸੋ ਕੁਲਦੀਪ ਨੇ ਮੈਨੂੰ ਉਸਦਾ, ਮੇਰੀ ਭੈਣ ਕੁਲਦੀਪ ਕੌਰ ਉਸਨੇ ਜਵਾਬ ਦੇ ਦਿੱਤਾ। ਜਵਾਬ ਤਾਂ ਉਹਦਾ ਸਹੀ ਆ ਪਰ ਹੋਰ ਵੀ ਦੇਖਦੇ ਹਾਂ ਜੀ। ਤੇ ਇੱਕ ਛੋਟੀ ਜਿਹੀ ਗੱਲ ਹੋਰ ਪੁੱਛਦੀ ਹਾਂ, ਆਪਾਂ ਪਿੰਡਾਂ ਵਿੱਚ ਰਹਿੰਦੇ, ਸ਼ਹਿਰਾਂ ਦੇ ਵਿੱਚ ਵੀ ਹੁੰਦਾ, ਤੁਹਾਨੂੰ ਸਾਰਿਆਂ ਨੂੰ ਪਤਾ ਕਿ ਇਹਨੂੰ ਕੀ ਹੁੰਦਾ ਵਾ, ਤੇ ਜੇ ਕਿਸੇ ਨੂੰ ਪਤਾ ਹੋਇਆ ਕਿ ਇਹਨੂੰ ਕੀ ਹੁੰਦਾ ਵਾ ਉਹ ਮੈਨੂੰ ਜ਼ਰੂਰ ਦੱਸਿਓ। ਇਲੂ ਨੀ ਇਹਨੂੰ, ਇਹਨੂੰ ਕੀ ਹੁੰਦਾ ਵਾ ਉਹ ਜ਼ਰੂਰ ਦੱਸਿਓ। ਪਰ ਫਿਲਹਾਲ ਇੱਕ ਗਾਣਾ ਸੁਣਾਉਣੀ ਆ ਤੇ ਅੱਜ ਗਾਣੇ ਵੀ ਮੇਰੇ ਤੋਂ ਜ਼ਿਆਦਾ ਵਧੀਆ ਤਾਂ ਨਹੀਂ ਚੂਜ਼ ਹੋਏ, ਗਾਣੇ ਅੱਗੇ ਵੈਸੇ ਜ਼ਿਆਦਾ ਵਧੀਆ ਤਾਂ ਹੁੰਦੇ ਨਹੀਂ ਪਰ ਮੇਰੇ ਅਕੋਰਡਿੰਗ ਤਾਂ ਵਧੀਆ ਹੀ ਹੁੰਦੇ ਆ। ਪਰ ਫਿਰ ਵੀ ਤੁਹਾਡੀ ਸਾਰਿਆਂ ਦੀ ਕੋਈ ਵੀ ਫਰਮਾਇਸ਼ ਹੋਵੇ ਅੱਜ ਮੌਕਾ ਵਾ ਤੇ ਜ਼ਰੂਰ ਤੁਸੀਂ ਭੇਜ ਦਿਓ ਸਾਨੂੰ ਆਪਣੀ ਮਨ ਦੀਆਂ ਫਰਮਾਇਸ਼ਾਂ ਜਾਂ ਗਾਣਾ ਫਿਰ ਤੁਸੀਂ ਕਿਸੇ ਨੂੰ ਡੈਡੀਕੇਟ ਕਰਨਾ ਚਾਹੁੰਦੇ ਹੋ। ਵੈਸੇ ਪਤਾ ਅੱਜ ਮੈਂ ਕੀ ਸੋਚਿਆ ਸੀਗਾ, ਸੋਚਿਆ ਸੀ ਕਿ ਅੱਜ ਆਪਾਂ ਗੱਲਾਂ ਕਰਾਂਗੇ ਲੋਕਾਂ ਦੇ ਡਰਾਮਿਆਂ ਬਾਰੇ ਕਿ ਕਿੱਦਾਂ ਦੇ ਡਰਾਮੇ ਕਰਦੇ, ਬਿਕੋਜ਼ ਮੇਰੇ ਕੰਮ ਤੇ ਨਾ ਜਿੱਥੇ ਮੈਂ ਕੰਮ ਕਰਦੀ ਹਾਂ ਉੱਥੇ ਬੜੇ ਹੀ ਡਰਾਮੇ ਹੁੰਦੇ ਆ। ਸੋ ਕੱਲ ਦਾ ਇੱਕ, ਚਲੋ ਮੈਂ ਤੁਹਾਨੂੰ ਡਰਾਮਾ ਸੁਣਾ ਦਿੰਦੀ ਹਾਂ। ਇੱਕ ਲੇਡੀ ਆਈ ਅਕੋਮੋਡੇਸ਼ਨ ਲਈ, ਹੈਨਾ, ਤੇ ਆ ਕੇ ਪਹਿਲਾਂ ਆਈ ਤਾਂ ਬਸ ਉਹਨੂੰ ਏਦਾਂ ਸੀਗਾ ਕਿ ਬਸ ਵੀ ਉਹ ਨਾ ਆਖਰੀ ਸਾਹਾਂ ਤੇ ਆ, ਵੀ ਬੇਚਾਰੀ ਤੋਂ ਬੈਠ ਵੀ ਨੀ ਹੁੰਦਾ ਹੈਗਾ, ਵੀ ਇੰਨੀ ਉਹ ਮਸਾਂ ਬੋਲਦੀ ਸੀਗੀ ਤੇ ਉਹ ਆਈ ਵੀ ਹੋਸਪਿਟਲ ਤੋਂ ਹੀ ਸੀਗੀ। ਤੇ ਮੈਂ ਕਿਹਾ ਹਾਏ ਬੇਚਾਰੀ ਕਿੰਨੀ ਔਖੀ ਆ। ਤੇ ਮੈਂ ਚਲੋ ਉਹਨੇ ਜੋ ਵੀ ਸਾਡੇ ਫਾਰਮੈਲਿਟੀਜ਼ ਹੁੰਦੀਆਂ ਫਾਰਮੈਲਿਟੀਜ਼ ਪੂਰੀਆਂ ਕੀਤੀਆਂ, ਕਹਿੰਦੇ ਮੈਨੂੰ ਰੂਮ ਨਾ ਅਪਸਟੇਅਰ ਚਾਹੀਦਾ। ਮੈਂ ਕਿਹਾ ਇਟਸ ਓਕੇ, ਹੈਨਾ। ਤੇ ਉਹਨੂੰ ਰੂਮ ਅਪਸਟੇਅਰ ਦਿੱਤਾ। ਮੈਂ ਉਹਨੂੰ ਪੁੱਛਿਆ ਵੀ, ਮੈਂ ਕਿਹਾ ਵੀ ਤੂੰ ਪੌੜੀਆਂ ਵਾ, ਵੀ ਤੂੰ ਚੜ ਜੂਗੀ, ਕੋਈ ਪ੍ਰੋਬਲਮ ਤਾਂ ਨਹੀਂ ਹੈਗੀ? ਕਹਿੰਦੀ ਨਹੀਂ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਪਰ ਹੁਣ ਕਿਉਂਕਿ ਬਹੁਤ ਟਾਈਮ ਤੋਂ ਇਸ ਮਤਲਬ ਕਿ ਫੀਲਡ ਵਿੱਚ ਹੀ ਕੰਮ ਕਰਦੀ ਆ ਤੇ ਬੰਦੇ ਨੂੰ ਦੇਖ ਕੇ ਇਨਸਾਨ ਨੂੰ ਥੋੜੀ ਜਿਹੀ ਪਰਖ ਹੋ ਜਾਂਦੀ ਆ ਕਿ ਇਹ ਕਿੱਦਾਂ ਦਾ ਵਾ। ਉਹ ਮੇਰੇ ਨਾਲ ਇੱਕ ਲੇਡੀ ਗੋਰੀ ਹੋਰ ਖੜੀ ਸੀ, ਉਹਨੂੰ ਮੈਂ ਕਿਹਾ ਵੀ ਇਹ ਡਰਾਮੇਬਾਜ਼ ਆ, ਵੀ ਡਰਾਮਾ ਕੁਈਨ ਆ, ਹਨਾ। ਉਹ ਕਹਿੰਦੇ ਹਾਊ ਡੂ ਯੂ ਨੋ? ਮੈਂ ਕਿਹਾ ਵੀ ਬਸ ਮੈਨੂੰ ਪਤਾ, ਮੈਂ ਕਿਹਾ ਵੈਲ ਸੀ ਦੇਖਦੇ ਆ ਕੀ ਹੁੰਦਾ, ਮੈਂ ਕਿਹਾ ਮਾਈਟ ਬੀ ਮੈਂ ਰੋਂਗ ਹੋਵਾਂ। ਤੇ ਚਲੋ ਉਹ ਚਲੇ ਗਈ, ਉਦੋਂ ਬਾਅਦ ਫੇਰ ਹੇਠ ਆ ਗਈ, ਉਹ ਰੋਈ ਜਾਵੇ, ਹਨਾ। ਮੈਨੂੰ ਕਹਿੰਦੀ ਕੀ ਹੋ ਗਿਆ? ਮੈਂ ਕਿਹਾ ਨਹੀਂ, ਮੈਂ ਕਿਹਾ ਮੈਂ ਜਸਟ ਵੀ ਇਹਨੂੰ ਪੁੱਛ ਰਹੀ ਆ ਕੀ ਹੋਇਆ ਇਹਨੂੰ। ਤੇ ਮੈਂ ਉਹਨੂੰ ਕਿਹਾ ਕੀ ਹੋਇਆ? ਨਹੀਂ, ਕਹਿੰਦੀ ਮੈਂ ਬਹੁਤ ਸਿੱਕ ਆ ਤੇ ਮੈਂ ਅਪਸਟੇਅਰ ਰੂਮ ਨੀ ਲੈਣਾ। ਮੈਂ ਚੱਲ ਠੀਕ ਹੈ, ਵੀ ਡਾਊਨਸਟੇਅਰ ਵੀ ਹੈਗਾ ਵਾ, ਵੀ ਤੂੰ ਤੇਰੀ ਸਿਹਤ ਨਹੀਂ ਠੀਕ, ਚੱਲ ਮੈਂ ਤੇਰਾ ਰੂਮ ਡਾਊਨਸਟੇਅਰ ਸ਼ਿਫਟ ਕਰਵਾ ਦਿੰਦੀ ਹਾਂ, ਵੀ ਜੇ ਤੂੰ ਕੈਰੀ ਵੀ ਨਹੀਂ ਕਰ ਸਕਦੀ ਆਪਦਾ ਸਟਾਫ। ਚਲੋ ਮੈਂ ਉੱਥੋਂ ਕਿਸੇ ਨੂੰ ਕਿਹਾ ਤੇ ਉਹਨੇ ਸਟਾਫ ਕੈਰੀ ਕੀਤਾ ਤੇ ਉਹਦਾ ਡਾਊਨਸਟੇਅਰ ਰੂਮ ਆ ਜਿਹੜਾ ਉਹਦੇ ਵਿੱਚ ਨਾ ਉਹਦਾ ਰੂਮ ਰੱਖ ਦਿੱਤਾ। ਤੇ ਤੁਸੀਂ ਮੰਨਣਾ ਨੀ ਕਿ ਉਹਨੂੰ ਪੌੜੀਆਂ ਤੋਂ ਵੀ ਮੈਂ ਉਹਦਾ ਹੱਥ ਫੜ ਕੇ ਥੱਲੇ ਤਾਰਿਆ ਤੇ ਉਹਨੂੰ ਉਹਦੇ ਰੂਮ ਤੇ ਛੱਡਿਆ। ਮੈਂ ਕਿਹਾ ਵੀ ਤੂੰ ਕੋਈ ਗੱਲ ਨੀ, ਆਰਾਮ ਕਰ, ਰਿਲੈਕਸ, ਵੀ ਡੋਂਟ ਵਰੀ, ਵੀ ਮੈਂ ਤੈਨੂੰ ਇੱਕ ਦੋ ਵਾਰੀ ਚੱਲ ਦੇਖ ਲਉ, ਮੈਂ ਚੱਲ ਬੇਚਾਰੀ ਬਿਮਾਰ ਆ, ਹੋਰ ਨਾ ਮਰ ਮੁਰੀ ਜਾਵੇ ਅੰਦਰ ਹੀ। ਮੈਂ ਕਿਹਾ ਵੀ ਮੈਂ ਤੈਨੂੰ ਚੈੱਕ ਕਰ ਲੂ ਵੀ ਤੂੰ ਉਹਦਾ ਜਿਹੜਾ ਡੋਰ ਆ ਉਹ ਲੋਕ ਨਾ ਕਰੇ, ਤੇ ਵੀ ਜੇ ਤੈਨੂੰ ਲੋੜ ਹੋਈ ਕਿਸੇ ਵੀ ਚੀਜ਼ ਦੀ ਜਾਂ ਵੀ ਤੂੰ ਨਾ ਫੀਲ ਵਧੀਆ ਕਰਦੀ ਹੋਈ, ਵੀ ਤੈਨੂੰ ਜ਼ਿਆਦਾ ਲੱਗਾ ਕਿ ਤੂੰ ਹਸਪਿਟਲ ਸਿੱਖ ਆ, ਤਾਂ ਮੈਨੂੰ ਦੱਸ ਦੀ, ਮੈਂ ਐਂਬੂਲੈਂਸ ਕਾਲ ਕਰ ਦੂੰਗੀ ਤੇ ਜਾਂ ਤੂੰ ਖੁਦ 000 ਤੇ ਕਾਲ ਕਰਦੀ। ਕਹਿੰਦੀ ਚਲੋ ਠੀਕ ਆ, ਹਨਾ। ਪੈ ਗਈ 2 ਘੰਟਾ ਬਾਅਦ ਹੀ ਆਈ ਸਮੋਕਿੰਗ ਏਰੀਏ ਦੇ ਵਿੱਚ, ਬੈਠੀ 2-4 ਗੱਪਾਂ ਛੱਪਾਂ ਮਾਰੀਆਂ, ਉਹ ਤਾਂ ਆਰਾਮ ਨਾਲ ਭੱਜੀ ਫਿਰੇ ਤੇ ਬਾਅਦ ਚ ਗਈ। ਇੱਥੇ ਬਾਰਿਸ਼ ਹੋ ਰਹੀ ਸੀ ਤੇ ਮੌਸਮ ਥੋੜਾ ਠੰਡਾ ਸੀ, ਜੈਕਟ ਪਾ ਕੇ ਆ ਗਈ। ਉਸ ਤੋਂ ਬਾਅਦ ਚ ਉਹ ਮੈਨੂੰ ਆ ਕੇ ਕਹਿੰਦੀ ਓ ਮਾਈ ਗੋਡ, ਕਹਿੰਦੀ ਸ਼ੀ ਇਜ਼ ਰਨਿੰਗ, ਹਨਾ। ਮੈਂ ਕਿਹਾ ਹਾਂ, ਮੈਂ ਤੈਨੂੰ ਪਹਿਲਾਂ ਹੀ ਕਹਿਤਾ ਸੀ ਕਿ ਇਹ ਡਰਾਮਾ ਮੇਕਰ ਆ, ਵੀ ਡਰਾਮਾ ਕੁਈਨ ਆ, ਵੀ ਇਹ ਹੋਰ ਵੀ ਡਰਾਮੇ ਕਰੂਗੀ। ਮੈਂ ਕਿਹਾ ਜਸਟ ਵੇਟ ਫਾਰ 15-20 ਮਿੰਟ, ਹਨਾ। ਤੇ ਫਿਰ ਕੀ ਸੀਗਾ, ਉਹ ਤਾਂ ਬਸ ਉਹੀ ਗੱਲ ਸੀ, ਥੋੜੇ ਚਿਰ ਬਾਅਦ ਫੇਰ ਆ ਗਈ ਰੋਂਦੀ ਰੋਂਦੀ, ਕਹਿੰਦੀ ਮੇਰਾ ਸਟਮਿਕ ਪੇਨ ਬਹੁਤ ਹੋ ਰਹੀ ਆ, ਮੈਂ ਠੀਕ ਨੀ ਹੈਗੀ, ਐਂਬੂਲੈਂਸ ਕਾਲ ਕਰ ਦੇ। ਮੈਂ ਕਿਹਾ ਤੇਰੇ ਕੋਲ ਫੋਨ ਹੈਗਾ? ਕਹਿੰਦੀ ਹਾਂ। ਮੈਂ ਕਿਹਾ ਐਂਬੂਲੈਂਸ ਕਾਲ ਕਰ ਦੇ। ਪਰ ਉਹੀ ਗੱਲ ਹੋਈ, ਫਿਰ ਉਹਨੇ ਐਂਬੂਲੈਂਸ ਕਾਲ ਕੀਤੀ, ਐਂਬੂਲੈਂਸ ਵਾਲਾ ਤਾਂ ਉਹਨੂੰ ਦਵਾਈ ਦੇ ਕੇ ਜਾਵੇ, ਮਤਲਬ ਕਿ ਉਹਨੂੰ ਕਹਿੰਦੇ ਸੀ ਠੀਕ ਆ ਵੀ ਤੇਰੇ ਕੋਲ ਐਜ਼ ਇਟ ਇਜ਼ ਜੋ ਮੈਡੀਸਨ ਹੈਗੀ ਆ ਤੂੰ ਖਾ ਸਕਦੀ ਆ ਵੀ ਨਾਟ ਅ ਬਿਗ ਡੀਲ ਹੈਨਾ। ਉਹ ਕਹਿੰਦੀ ਨਾ ਮੈਂ ਤਾਂ ਹੋਸਪਿਟਲ ਹੀ ਜਾਣਾ ਤੇ ਉਹ ਕੱਲ ਦੀ ਫੇਰ ਹੋਸਪਿਟਲ ਹੀ ਆ। ਸੋ ਇੱਦਾਂ ਦੇ ਲੋਕ ਹੁੰਦੇ ਆ ਜੀ ਜਿਹੜੇ ਚਾਹੁੰਦੇ ਹੁੰਦੇ ਆ ਕਈ ਵਾਰੀ ਵੀ ਅਸੀਂ ਜਾਂ ਅਟੈਂਸ਼ਨ ਲਈ ਜਾਂ ਕਈ ਵਾਰੀ ਉਹਨਾਂ ਦੀ ਪ੍ਰੋਬਲਮ ਹੁੰਦੀ ਆ, ਕਈ ਅਟੈਂਸ਼ਨ ਸੀਕਰ ਹੁੰਦੇ ਆ ਤੇ ਜਾਂ ਫਿਰ ਹੋਰ ਤਰ੍ਹਾਂ ਵੀ ਹੁੰਦੇ ਆ, ਬਹੁਤ ਸਾਰੇ ਇਸ਼ੂ ਹੁੰਦੇ ਆ। ਸੋ ਡਰਾਮੇ ਕਰਦੇ ਆ ਲੋਕ, ਤੇ ਤੁਸੀਂ ਵੀ ਦੱਸਿਓ ਜੀ ਜੇ ਅਗਰ ਤੁਸੀਂ ਡਰਾਮਾ ਕੀਤਾ ਹੋਇਆ ਤੇ ਜਾਂ ਫਿਰ ਤੁਸੀਂ ਕਿਸੇ ਦਾ ਡਰਾਮਾ ਸੁਣਿਆ ਹੋਵੇ ਤੇ ਸਪੈਸ਼ਲੀ ਉਦੋਂ ਬੜਾ ਵਧੀਆ ਲੱਗਦਾ ਨਾ ਜਦੋਂ ਤੁਸੀਂ ਸਾਹਮਣੇ ਵਾਲੇ ਦਾ ਡਰਾਮਾ ਨੂੰ ਜਾਣਦੇ ਹੋਵੋ ਕਿ ਇਹ ਝੂਠ ਬੋਲ ਰਿਹਾ ਤੇ ਜਸਟ ਡਰਾਮਾ ਹੀ ਕਰ ਰਿਹਾ ਵਾ। ਸੋ ਇੱਕ ਗਾਣਾ ਸੁਣਦੇ ਹਾਂ ਜੀ, ਗਾਣੇ ਤੋਂ ਬਾਅਦ ਫਿਰ ਆਪਾਂ ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ। ਤੇ ਗਾਣਾ ਸੁਣਦੇ ਹਾਂ, ਕਿਹਦਾ ਕਿਹਦਾ ਗਾਣਾ ਸੁਣਿਆ? ਗਿੱਪੀ ਗਰੇਵਾਲ ਤੇ ਦੇਖਦੇ ਹਾਂ ਜੀ ਸਰਬਜੀਤ ਭਾਜੀ ਕਿਹੜਾ ਗਾਣਾ ਸੁਣਾਉਂਦੇ ਆ। ਗਿੱਪੀ ਗਰੇਵਾਲ ਤੇ ਨਾਲ ਉਹਨਾਂ ਦਾ ਇੱਕ ਹੋਰ ਸਾਥੀ ਆ ਯੁੱਧਵੀਰ ਮਾਣਿਕ, ਤੇ ਸੁਣਦੇ ਹਾਂ ਜੀ ਇੱਕ ਪਿਆਰਾ ਜਿਹਾ ਗੀਤ।
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਸ਼ੀਸ਼ਾ ਵੇਖਣਾ ਮੁੱਖ ਵਿੱਚ ਦਿਸੂ ਕਿਸੇ ਹੋਰ ਦਾ।
ਅਣਕਹੀਆਂ ਹੀ ਰਹਿ ਗਈਆਂ ਨੇ ਦਿਲ ਵਿੱਚ ਸਭੇ ਮੈਨੂੰ ਕੋਈ ਮਿਲਿਆ ਨਹੀਂ ਹੁੰਗਾਰੇ ਵਰਗਾ ਤੇਰੀ ਮੇਰੀ ਦਾ ਅਣਕਹੀਆਂ ਹੀ ਰਹਿ ਗਈਆਂ ਨੇ ਦਿਲ ਵਿੱਚ ਸਭੇ ਮੈਨੂੰ ਕੋਈ ਮਿਲਿਆ ਨਹੀਂ ਹੁੰਗਾਰੇ ਵਰਗਾ ਤੇ ਮੇਰੀ ਦਾ ਦੋਸ਼ ਭਲਾ ਕੀ ਦੱਸਣ ਜਾਣਾ ਤੂੰ ਹੀ ਮੈਨੂੰ ਮਿਲਿਆ ਸਾਗਰ ਖਾਰੇ ਵਰਗਾ ਤੇ ਲਓ ਜੀ ਫਿਰ ਪ੍ਰੋਗਰਾਮ ਦੇ ਵਿੱਚ ਗਾਣੇ ਵੀ ਇੰਜੋਏ ਕਰਦੇ ਆ ਤੇ ਨਾਲ ਨਾਲ ਤੁਹਾਡੇ ਮੈਸੇਜ ਵੀ ਪੜ੍ਹਦੇ ਆ ਤੇ ਮੈਸੇਜ ਜੇ ਕਿਸੇ ਦਾ ਅੱਜ ਗਲਤ ਪੜਿਆ ਗਿਆ ਤਾਂ ਵੀ ਮਾਇੰਡ ਨਾ ਕਰਿਓ ਤੇ ਕਿਉਂਕਿ ਅੱਖਰ ਇਧਰ ਉਧਰ ਹੋ ਸਕਦੇ ਆ ਤੇ ਅੱਗੇ ਜੀ ਰਾਜ ਮਹਿੰਦਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਨਾਲ ਹੀ ਉਹਨਾਂ ਨੇ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਫੋਟੋ ਭੇਜੀ ਆ ਤੇ ਨਾਲ ਲਿਖਿਆ ਜੀ ਇਨਕਲਾਬੀਆਂ ਦੇ ਸਿਰ ਤੇ ਹੀ ਦੇਸ਼ ਬਣਦੇ ਨੇ ਸੱਚੇ ਬੋਲ ਹੀ ਤਾਂ ਉਪਦੇਸ਼ ਬਣਦੇ ਨੇ ਫਾਂਸੀ ਚੜ ਕੇ ਹੀ ਵਤਨ ਬਚਾਇਆ ਜਾਂਦਾ ਚਰਖੇ ਕੱਤ ਕੇ ਤਾਂ ਕੱਲੇ ਖੇਸ ਬਣਦੇ ਨੇ ਸੋ ਵਾਕਈ ਜੀ ਅਗਰ ਕੁਛ ਕਰਨਾ ਵਾ ਤਾਂ ਉਸਦੇ ਲਈ ਕੋਈ ਹਿੰਮਤ ਕਰਨੀ ਹੀ ਪੈਣੀ ਆ ਤੇ ਬਾਕੀ ਤੁਸੀਂ ਸਾਰੇ ਖੁਦ ਸਮਝਦਾਰ ਹੋ ਤੇ ਅੱਗੇ ਜੀ ਕੁਲਵਿੰਦਰ ਸਿੰਘ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਨਾਲ ਹੀ ਬੁਝਾਰੇ ਦਾ ਜਵਾਬ ਦਿੱਤਾ ਵਾ ਹਾਂਜੀ ਇਹ ਵੀ ਵੈਸੇ ਹੋ ਸਕਦਾ ਵਾ ਜਿਹੜਾ ਤੁਸੀਂ ਜਵਾਬ ਦਿੱਤਾ ਵਾ ਠੀਕ ਹੈ ਵੀ ਕਹਿੰਦੇ ਕਿ ਮਿੰਟੂ ਵੀਰ ਜੀ ਤੇ ਬੋਬੀ ਜੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ ਤੇ ਵਿਚਾਰ ਉਹਨਾਂ ਨੇ ਭੇਜਿਆ ਕਹਿੰਦੇ ਕਿ ਜੇਕਰ ਗੁਰਦੁਆਰਾ ਸਾਹਿਬ ਵਿੱਚ ਰਾਗੀ ਢਾਡੀਆਂ ਨੂੰ ਸਿਰੋਂ ਪਾਉ ਦੇਣ ਵਾਲੇ ਗਾਇਕਾਂ ਨੂੰ ਸਨਮਾਨ ਚਿੰਨ ਭੇਂਟ ਕਰਨ ਵਿਚ ਮੂਹਰੇ ਹੋਣ ਤਾਂ ਉਸਨੂੰ ਕੀ ਮੰਨਿਆ ਜਾਵੇ ਤੇ ਲਓ ਜੀ ਮਿੰਟੂ ਭਾਜੀ ਤਾਂ ਜਾ ਚੁੱਕੇ ਆ ਪਰ ਜਿੱਦਾਂ ਕਿ ਉਹਨਾਂ ਨੇ ਕਿਹਾ ਕਿ ਧਾਰਮਿਕ ਮਾਮਲੇ ਦੇ ਵਿੱਚ ਹਰ ਇੱਕ ਲੋਕਾਂ ਦੀ ਆਪੋ ਆਪਣੀ ਰਾਏ ਹੁੰਦੀ ਆ ਵੈਸੇ ਜਿਹੜਾ ਉਹਨਾਂ ਨੇ ਪੋਸਟ ਪਾਇਆ ਸੀ ਮੈਂ ਵੀ ਪੜਿਆ ਸੀਗਾ ਉਹ ਪਰ ਚਲੋ ਸਮਝ ਹਰ ਇੱਕ ਦੀ ਆਪੋ ਆਪਣੀ ਹੁੰਦੀ ਆ ਪਰ ਕਹਿੰਦੇ ਹੁੰਦੇ ਆ ਨਾ ਕਿ ਇਨਸਾਨ ਸਾਰਿਆਂ ਤੋਂ ਪਹਿਲਾਂ ਆਪਣਾ ਘਰ ਦੇਖਦਾ ਵਾ ਜੇ ਤੁਹਾਡੇ ਘਰ ਦੇ ਵਿੱਚ ਕੋਈ ਪ੍ਰੋਬਲਮ ਆ ਪਹਿਲਾਂ ਤੁਸੀਂ ਉਸ ਨੂੰ ਸੋਰਟ ਆਊਟ ਕਰੋਗੇ ਕਿ ਤੁਸੀਂ ਇਹ ਦੇਖੋਗੇ ਕਿ ਦੂਸਰੇ ਜਾਂ ਤੀਸਰੇ ਘਰ ਦੇ ਵਿੱਚ ਕੀ ਪ੍ਰੋਬਲਮ ਆ ਤੁਸੀਂ ਪਹਿਲਾਂ ਉਹਨੂੰ ਸੋਚੋਗੇ ਸੋ ਸੋਚ ਵੀ ਸਭ ਦੀ ਆਪੋ ਆਪਣੀਆਂ ਤੇ ਆਪਾਂ ਉਸ ਸੋਚ ਨੂੰ ਬਦਲ ਨਹੀਂ ਸਕਦੇ ਕਿਉਂਕਿ ਸਿਆਣਿਆਂ ਦੀ ਕਹਾਵਤਾਂ ਪਾਈਆਂ ਕਿ ਜਿਹੜੀ ਮੱਛੀ ਆ ਉਹ ਪੱਥਰ ਚੱਟ ਕੇ ਵਾਪਸ ਆਉਂਦੀ ਆ ਸੋ ਅਸੀਂ ਕਿਸੇ ਦੇ ਕਹਿਣ ਤੇ ਕੋਈ ਵੀ ਨਹੀਂ ਸਬਰਦਾ ਸੋ ਆਪੋ ਆਪਣੀ ਸੋਚ ਆ ਆਪੋ ਆਪਣਾ ਹਿਸਾਬ ਆ ਸਭ ਨੇ ਆਪੋ ਆਪਣੇ ਹਿਸਾਬ ਨਾਲ ਹੀ ਚੱਲਣਾ ਵਾ ਪਰ ਜਿੱਦਾਂ ਕਹਿੰਦੇ ਹੁੰਦੇ ਆ ਨਾ ਬਸ ਮੇਰਾ ਤਾਂ ਇਹ ਮੰਨਣਾ ਕਿ ਕੋਈ ਵੀ ਕੰਮ ਦੀ ਸ਼ੁਰੂਆਤ ਅਗਰ ਤੁਸੀਂ ਆਪਣੇ ਆਪ ਤੋਂ ਕਰੋਗੇ ਤਾਂ ਉਹ ਸਭ ਤੋਂ ਬੈਸਟ ਹੁੰਦੀ ਆ ਚੰਗਾ ਜਾਂ ਮਾੜਾ ਉਸਦਾ ਤੁਹਾਨੂੰ ਵੀ ਪਤਾ ਹੁੰਦਾ ਵਾ ਤੇ ਜੇ ਆਪਾਂ ਕਹੀਏ ਕਿ ਆਪਦੇ ਘਰ ਦੇ ਵਿੱਚ ਕਲੇਸ਼ ਆ ਤਾਂ ਪਹਿਲਾਂ ਅਸੀਂ ਆਪਣੇ ਘਰ ਦੇ ਕਲੇਸ਼ ਨੂੰ ਮਕਾਵਾਂਗੇ ਨਾ ਕਿ ਨਾਲ ਦੇ ਘਰਦਿਆਂ ਨੂੰ ਜਾ ਕੇ ਕਵਾਂਗੇ ਰੋਕੋ ਘਰਦਿਆਂ ਨੂੰ ਇਹ ਤਾਂ ਨੀ ਕਹਿ ਕੇ ਜਾਵਾਂਗੇ ਕਿ ਠਹਿਰੋ ਪਹਿਲਾਂ ਗੁਆਂਢੀਆਂ ਦਾ ਕਲੇਸ਼ ਮਕਾਇਆ ਹੀ ਹੈ ਫੇਰ ਆ ਕੇ ਘਰ ਦਾ ਕਲੇਸ਼ ਮਕਾਉਣੇ ਆ ਨਹੀਂ ਪਹਿਲਾਂ ਅਗਲਾ ਆਪਦੇ ਘਰ ਦੀ ਸਲਾਮਤੀ ਚਾਹੁੰਦਾ ਹੁੰਦਾ ਵਾ ਆਪਦੇ ਘਰ ਦੇ ਵਿੱਚ ਸਭ ਕੁਛ ਠੀਕ ਕਰਨਾ ਚਾਹੁੰਦਾ ਹੁੰਦਾ ਵਾ ਸਭ ਕੁਛ ਸਹੀ ਸਲਾਮਤ ਹੋਵੇ ਫੇਰ ਹੀ ਉਹ ਕਿਸੇ ਨੂੰ ਰਹਿ ਦਿੰਦਾ ਵੀ ਸੋਹਣਾ ਲੱਗਦਾ ਵਾ ਫੇਰ ਹੀ ਉਹ ਕਿਸੇ ਦੇ ਨਾਲ ਕੋਈ ਗੁਆਂਢੀਆਂ ਦੇ ਮਸਲੇ ਦੇ ਵਿੱਚ ਕੋਈ ਗੱਲਬਾਤ ਕਰ ਸਕਦਾ ਬਾਕੀ ਸਭ ਨੂੰ ਆਪੋ ਆਪਣਾ ਪਤਾ ਆਪਾਂ ਸਾਰੇ ਹੀ ਸਿਆਣੇ ਆ ਪਰਦੇਸਾਂ ਦੇ ਵਿੱਚ ਆਏ ਆ ਤੇ ਆਪਣਾ ਹਰ ਫੈਸਲਾ ਆਪ ਹੀ ਲੈਣੇ ਆ ਇੰਡੀਆ ਦੇ ਵਿੱਚ ਤਾਂ ਚਲੋ ਆਪਣੇ ਸਿਆਣੇ ਬਜ਼ੁਰਗ ਹੁੰਦੇ ਸੀ ਚੰਗੇ ਮਾੜੇ ਫੈਸਲੇ ਦੇ ਵਿੱਚ ਸਲਾਹ ਵੀ ਦੇ ਦਿੰਦੇ ਸੀਗੇ ਤੇ ਕਿਤੇ ਨਾ ਕਿਤੇ ਉਸਨੂੰ ਬਦਲਣ ਦੇ ਲਈ ਆਪਾਂ ਨੂੰ ਵੀ ਕਹਿ ਦਿੰਦੇ ਸੀ ਕਿ ਨਹੀਂ ਤੁਸੀਂ ਏਦਾਂ ਨੀ ਏਦਾਂ ਕਰ ਸਕਦੇ ਹੋ ਇੱਥੇ ਤਾਂ ਹੁਣ ਜੀ ਆਪਾਂ ਹੀ ਵੱਡ ਵਡੇਰੇ ਸਾਰੇ ਆਪੋ ਆਪਣੇ ਬਣੇ ਹੋਏ ਆ ਸੋ ਕਿਸੇ ਨੂੰ ਆਪਾਂ ਕੁਛ ਵੀ ਨੀ ਕਹਿ ਸਕਦੇ ਪਰ ਮੇਰੇ ਨਾਲ ਕੱਲ ਇੱਕ ਵਾਕਿਆ ਹੋਇਆ ਮੈਂ ਨਾ ਫੇਸਬੁੱਕ ਤੇ ਨਾ ਇੱਕ ਖਬਰ ਪਾਈ ਹੋਈ ਸੀਗੀ ਪਰ ਮੈਨੂੰ ਬਹੁਤ ਹੀ ਵਧੀਆ ਲੱਗਾ ਮੈਂ ਤਾਂ ਤੁਹਾਡੇ ਨਾਲ ਹੁਣ ਇਹ ਸਾਂਝਾ ਕਰਨ ਲੱਗੀ ਆ ਸੋ ਕਹਿੰਦੇ ਹੁੰਦੇ ਆ ਨਾ ਕਿ ਆਪਣੇ ਪਿੰਡ ਦਾ ਆਪਣੇ ਏਰੀਏ ਦਾ ਮਾਣ ਹਰ ਇੱਕ ਨੂੰ ਹੁੰਦਾ ਵਾ ਸੋ ਮੇਰੇ ਨਾਲ ਵੀ ਜੀ ਕੱਲ ਕੁਛ ਏਦਾਂ ਹੀ ਹੋਇਆ ਮੇਰੇ ਏਰੀਏ ਤੋਂ ਹੀ ਨੇ ਚਲੋ ਮੈਂ ਉਹਨਾਂ ਦਾ ਨਾਮ ਤਾਂ ਨਹੀਂ ਦੱਸੂਗੀ ਹੁਣ ਫੇਸਬੁੱਕ ਤੇ ਵੀ ਹੈਗੇ ਨੇ ਉਹ ਤੇ ਮੈਂ ਨਾ ਕੱਲ ਉਦਾਂ ਹੀ ਦੇਖਦੀ ਨੇ ਪਹਿਲਾਂ ਹੀ ਦੱਸਿਆ ਕਿ ਪ੍ਰੋਬਲਮ ਸੀਗੀ ਅੱਖਾਂ ਦੇ ਵਿੱਚ ਧਿਆਨ ਤਾਂ ਦੇਖਿਆ ਨੇ ਉਦਾਂ ਹੀ ਚੱਕ ਕੇ ਨਾ ਉਹਦੇ ਤੇ ਜੋ ਵੀ ਕੋਈ ਖਬਰ ਸੀ ਉਹਦੇ ਤੇ ਚੱਕ ਕੇ ਨਾ ਆਪਣੇ ਵੱਲੋਂ ਕਮੈਂਟਸ ਦੇਤਾ ਹਨਾ ਤੇ ਉਹ ਜਿਹੜਾ ਕਮੈਂਟ ਸੀ ਉਹ ਪਬਲੀਕਲੀ ਹੋ ਗਿਆ ਤੇ ਉਹ ਮੈਂ ਵੀ ਨੀ ਧਿਆਨ ਦਿੱਤਾ ਕਿ ਉਹ ਕੋਈ ਪੇਜ ਬਣਿਆ ਹੋਇਆ ਸੀਗਾ ਸਮਥਿੰਗ ਜਾਂ ਏਦਾਂ ਸੀਗਾ ਤਾਂ ਮੈਂ ਹਜੇ ਮਤਲਬ ਕਿ ਉਹ ਤੇ ਉਹਨੂੰ ਉਹਦੇ ਤੇ ਅਪਲੋਡ ਕਰਕੇ ਹਟੀ ਸੀ ਕਿ ਥੋੜੇ ਟਾਈਮ ਬਾਅਦ ਹੀ ਮੈਨੂੰ ਨਾ ਉਹਦੇ ਵਿੱਚ ਮੈਸੇਂਜਰ ਦੇ ਵਿੱਚ ਮੈਸੇਜ ਆ ਗਿਆ ਤੇ ਉਹਨਾਂ ਨੇ ਮੈਨੂੰ ਵਧੀਆ ਮੈਨੂੰ ਬਹੁਤ ਵਧੀਆ ਲੱਗਾ ਮੈਨੂੰ ਇੰਨਾ ਕੁ ਵਧੀਆ ਲੱਗਾ ਕਿ ਮੈਂ ਸੋਚਿਆ ਕਿ ਮੈਂ ਅੱਜ ਸ਼ੇਅਰ ਕਰਦੀ ਹਾਂ ਤੁਹਾਡੇ ਸਭ ਦੇ ਨਾਲ ਹਨਾ ਉਹਨਾਂ ਨੇ ਮੈਨੂੰ ਸਿੱਧਾ ਹੀ ਲਿਖਿਆ ਕਿ ਸੋਰੀ ਟੂ ਡਿਸਟਰਬ ਯੂ ਕਹਿੰਦੇ ਵੀ ਮੈਂ ਤੁਹਾਨੂੰ ਡਿਸਟਰਬ ਕਰ ਲੱਗਾ ਪਰ ਜਿਹੜਾ ਤੁਸੀਂ ਕਹਿੰਦੇ ਕਮੈਂਟ ਲਿਖਿਆ ਨਾ ਇਹ ਪਬਲੀਕਲੀ ਹੋ ਗਿਆ ਵਾ ਤੇ ਇਹ ਪਬਲੀਕਲੀ ਤੋਂ ਬਾਅਦ ਜੋ ਮਤਲਬ ਕਿ ਅੱਗੇ ਹੋ ਸਕਦਾ ਵਾ ਵੀ ਬਾਕੀ ਤੁਹਾਡੀ ਮਰਜ਼ੀ ਆ ਕਿ ਇਹਦੀ ਕਿੱਦਾਂ ਆਪਾਂ ਕੁਛ ਵੀ ਫੇਸਬੁੱਕ ਤੇ ਲਿਖਦੇ ਆ ਉਹ ਸਾਰਿਆਂ ਨੂੰ ਸ਼ੋ ਹੁੰਦਾ ਤੇ ਉਹਨਾਂ ਨੇ ਆਪਣੀ ਫੇਸਬੁੱਕ ਤੋਂ ਨਾ ਸਕਰੀਨ ਸ਼ੋਟ ਲੈ ਕੇ ਉਹ ਸਕਰੀਨ ਸ਼ੋਟ ਵੀ ਮੈਨੂੰ ਭੇਜਦਾ ਕਹਿੰਦੇ ਦੇਖੋ ਵੀ ਮੇਰੀ ਫੇਸਬੁੱਕ ਤੇ ਮੈਂ ਤੁਹਾਨੂੰ ਸਕਰੀਨ ਸ਼ੋਟ ਭੇਜ ਰਿਹਾ ਇੱਦਾਂ ਹੁੰਦਾ ਬਾਕੀ ਤੁਹਾਡੀ ਮਰਜ਼ੀ ਆ ਮੈਨੂੰ ਬੜਾ ਵਧੀਆ ਲੱਗਾ ਤੇ ਮੈਂ ਉਸੇ ਕੁ ਟਾਈਮ ਹੀ ਜਿਹੜਾ ਉਹ ਕਮੈਂਟਸ ਸੀ ਮੈਂ ਦੇਖਿਆ ਤੇ ਮੈਂ ਕਿਹਾ ਵੀ ਹਾਂ ਹੈਗਾ ਤਾਂ ਰੋਂਗ ਆ ਮੈਨੂੰ ਨਹੀਂ ਸੀ ਕਰਨਾ ਚਾਹੀਦਾ ਮਤਲਬ ਕਮੈਂਟ ਨੀ ਮੈਂ ਮਤਲਬ ਰੋਂਗ ਨੀ ਸੀ ਕੁਛ ਲਿਖਿਆ ਬਟ ਮੈਨੂੰ ਲੋੜ ਨੀ ਸੀ ਉਹ ਲਿਖਣ ਦੀ ਤੇ ਮੈਂ ਚਲੋ ਉਹਨੂੰ ਡਿਲੀਟ ਕਰਤਾ ਤੇ ਨਾਲ ਹੀ ਮੈਂ ਉਹਨਾਂ ਦਾ ਥੈਂਕ ਯੂ ਵੀ ਕੀਤਾ ਤੇ ਮੈਨੂੰ ਬੜਾ ਮਾਣ ਹੋਇਆ ਕਿ ਮੇਰੇ ਏਰੀਏ ਦੇ ਆ ਮੇਰੇ ਗੁਆਂਢੀ ਆ ਤੇ ਬਹੁਤ ਵਧੀਆ ਲੱਗਦਾ ਵਾ ਉਹਨਾਂ ਨੇ ਮੈਨੂੰ ਕਿਹਾ ਸ਼ਾਇਦ ਉਹਨਾਂ ਦੇ ਮਨ ਚ ਇਹ ਹੋ ਕੇ ਮੈਂ ਗੁੱਸਾ ਨਾ ਕਰ ਜਾ ਪਰ ਮੈਨੂੰ ਜਮਾ ਗੁੱਸਾ ਨਹੀਂ ਲੱਗਾ ਮੈਨੂੰ ਬਹੁਤ ਹੀ ਵਧੀਆ ਲੱਗਾ ਕਿ ਕੁਝ ਤਾਂ ਲੋਕ ਹਾਲੇ ਵੀ ਹੈਗੇ ਆ ਜੋ ਆਪਣਿਆਂ ਵਾਂਗ ਵਿਚਰਦੇ ਨੇ ਹਨਾ ਜਿਹਨਾਂ ਨੂੰ ਪਤਾ ਕਿ ਸਾਡੇ ਏਰੀਏ ਦੀ ਕੁੜੀ ਆ ਤੇ ਉਹਨਾਂ ਨੇ ਮੈਨੂੰ ਉਹ ਗੱਲ ਉਸ ਤਰੀਕੇ ਨਾਲ ਕਹੀ ਜਿਸ ਤਰ੍ਹਾਂ ਉਹ ਆਪਣੀ ਭੈਣ ਨੂੰ ਵੀ ਕਹਿੰਦੇ ਹੋਣਗੇ ਸੋ ਮੈਨੂੰ ਬਹੁਤ ਹੀ ਵਧੀਆ ਲੱਗਾ ਹਨਾ ਅਗਰ ਉਹ ਪ੍ਰੋਗਰਾਮ ਸੁਣਦੇ ਹੋਣਗੇ ਤਾਂ ਉਹਨਾਂ ਨੂੰ ਪਤਾ ਲੱਗ ਹੀ ਗਿਆ ਹੋਊਗਾ ਤੇ ਮੈਂ ਸਪੈਸ਼ਲੀ ਉਹਨਾਂ ਦਾ ਥੈਂਕ ਯੂ ਵੀ ਕਰਦੀ ਹਾਂ ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਆਪਾਂ ਤੁਹਾਡੇ ਮੈਸੇਜ ਵੀ ਲੈ ਲਈਏ ਗੌਰਵ ਸ਼ਰਮਾ ਜੀ ਦਾ ਮੈਸੇਜ ਮੈਂ ਪੜ੍ਹ ਚੁੱਕੀ ਹਾਂ ਤੇ ਨਾਲ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ ਤੇ ਅੱਗੇ ਚਾਹਲ ਸਾਹਿਬ ਜੁੜੇ ਆ ਜੀ ਪ੍ਰੋਗਰਾਮ ਦੇ ਵਿੱਚ ਕਹਿੰਦੇ ਕਿ ਹੇ ਗੁੱਡ ਮਾਰਨਿੰਗ ਸੋਲਰ ਪਾਵਰ ਆਲਸੋ ਹੈਜ਼ ਸਮ ਇਸ਼ੂਜ਼ ਵੀ ਹੈਵ ਸੀਨ ਇਨ ਸਾਊਥ ਆਸਟ੍ਰੇਲੀਆ ਬਲੌਕ ਆਊਟ ਥੈਂਕਸ ਲਓ ਜੀ ਫਿਰ ਇਹਦਾ ਤਾਂ ਹੁਣ ਮੈਨੂੰ ਪਤਾ ਨੀ ਕਿ ਸੋਲਰ ਜਿਹੜੀ ਪਾਵਰ ਆ ਉਹਦਾ ਵੀ ਕੁਛ ਨਾ ਕੁਛ ਅੱਗੇ ਇਸ਼ੂ ਨਿਕਲ ਰਿਹਾ ਆ ਤੇ ਵਿਜੇ ਵਰਦੀ ਜੀ ਵੀ ਆ ਗਏ ਆ ਜੀ ਉਹਨਾਂ ਨੇ ਦੱਸ ਦਿੱਤਾ ਕਿ ਜਿਹੜੀ ਮੈਂ ਬਜ਼ਾਰਤ ਪਾਈ ਆ ਜੀ ਉਸਦਾ ਯੋਗਿਟ ਇਨਵੋਲ ਯੋਗਿਟ ਕਹਿ ਦਿੱਤਾ ਹਾਂਜੀ ਇਹ ਵੀ ਹੋ ਸਕਦਾ ਵਾ ਕਿਉਂਕਿ ਯੋਗਿਟ ਵੀ ਕਹਿੰਦੇ ਹੁੰਦੇ ਆ ਨਾ ਕਿ ਕਟੋਰੇ ਵਿੱਚ ਕਟੋਰਾ ਤੇ ਪਿਓ ਪੁੱਤ ਤੋਂ ਵੀ ਗੋਰਾ ਪਰ ਜਿਹੜਾ ਮੇਰੀ ਵਜ਼ਾਰਤ ਮੈਂ ਪਾਈ ਆ ਉਸਦਾ ਹੋਰ ਜਵਾਬ ਵੀ ਆ ਪਰ ਜਵਾਬ ਤੁਹਾਡਾ ਇਹ ਵੀ ਬਿਲਕੁਲ ਠੀਕ ਆ ਤੇ ਅੱਗੇ ਜੀ ਜਗਵੀਰ ਸਿਡਨੀ ਆਸਟ੍ਰੇਲੀਆ ਤੋਂ ਕਹਿੰਦੇ ਸਤਿ ਸ਼੍ਰੀ ਅਕਾਲ ਆਨਸਰ ਇਜ਼ ਆਇਆ ਜੀ ਸਹੀ ਆਨਸਰ ਪਰ ਆਪਾਂ ਥੋੜਾ ਜਿਹਾ ਰੁਕ ਕੇ ਦੱਸਾਂਗੇ ਕੀ ਆ ਕਹਿੰਦੇ ਕੈਨ ਯੂ ਪਲੀਜ਼ ਪਲੇ ਦਾ ਸੇਮ ਸੌਂਗ ਵਿਚ ਸਰਬਜੀਤ ਭਾਜੀ ਪਲਾਈ ਯੈਸਟਰਡੇ 8 o'clock ਕਿਰਤੀ ਨਾਨਕ ਇਹਨਾਂ ਨੇ ਸਮਝਣਾ ਕਿਰਤੀ ਨਾਨਕ ਸੀ ਚਲੋ ਜੀ ਸਰਬਜੀਤ ਭਾਜੀ ਨੂੰ ਪਤਾ ਲੱਗ ਗਿਆ ਹੁਣ ਮੈਂ ਕਿ ਉਹਨਾਂ ਨੇ ਕੱਲ 8 ਵਜੇ ਕਿਹੜਾ ਗਾਣਾ ਪਲੇ ਕੀਤਾ ਸੀ ਸੋ ਵਧੀਆ ਲੱਗਦਾ ਜੀ ਜਦੋਂ ਤੁਸੀਂ ਹੈ ਨਾ ਇਟ ਮੀਨਸ ਤੁਸੀਂ ਸਾਰੇ ਪ੍ਰੋਗਰਾਮ ਸੁਣਦੇ ਹੋ ਗਾਣੇ ਵਾਕਈ ਜੀ ਹਰਮਨ ਰੇਡੀਓ ਤੇ ਬੜੇ ਸੋਹਣੇ ਚੱਲਦੇ ਹੁੰਦੇ ਆ ਮੈਂ ਵੀ ਸੁਣਦੀ ਹੁੰਦੀ ਆ ਤੇ ਲਓ ਫਿਰ ਹੁਣ ਅੱਖਾਂ ਨੂੰ ਵੀ ਥੋੜਾ ਜਿਹਾ ਆਰਾਮ ਮਿਲ ਜੂਗਾ ਤੇ ਇੱਕ ਗਾਣਾ ਹੋਰ ਸੁਣ ਲੈਂਦੇ ਆ ਦੇਖਦੇ ਆ ਜੀ ਹੋਰ ਕਿਹੜੀਆਂ ਕਿਹੜੀਆਂ ਫਰਮਾਇਸ਼ਾਂ ਆਈਆਂ ਹੋਈਆਂ ਨੇ ਤੇ ਬਾਕੀ ਮਿਲਦੇ ਆ ਜੀ ਫਿਰ ਇਸ ਗੀਤ ਤੋਂ ਬਾਅਦ ਕਿਉਂਕਿ ਤੁਹਾਨੂੰ ਮੈਂ ਦੱਸ ਹੀ ਚੁੱਕੀ ਹਾਂ ਜੀ ਪ੍ਰੋਗਰਾਮ ਅੱਜ ਮੈਂ ਪੂਰਾ ਟਾਈਮ ਨਹੀਂ ਕਰ ਪਾਉਂਗੀ ਤੇ ਬਸ ਅੱਜ ਤਾਂ ਜੀ ਇਹ ਸਮਝ ਲਓ ਕਿ ਹਾਜ਼ਰੀ ਲਵਾਉਣ ਆਈ ਸੀ ਤੁਹਾਡੇ ਸਾਰਿਆਂ ਤੋਂ ਬਿਨਾਂ ਦਿਲ ਨਹੀਂ ਨਾ ਲੱਗਦਾ ਜਿੰਨਾ ਚਿਰ ਤੁਹਾਡੇ ਨਾਲ ਗੱਲਾਂ ਨਾ ਕੀਤੀਆਂ ਜਾਣ ਤੇ ਮੇਰਾ ਤਾਂ ਨਹੀਂ ਲੱਗਦਾ ਪਰ ਤੁਹਾਡੇ ਸਾਰਿਆਂ ਦਾ ਮੈਨੂੰ ਪਤਾ ਨੀ ਕੀ ਸੋਚਦੇ ਹੋਣਗੇ ਕਹਿੰਦੇ ਹੋਣਗੇ ਕਿ ਕੁੜੀ ਬਕ ਬਕ ਕਰਕੇ ਚਲੀ ਜਾਂਦੀ ਆ ਆਪਦੀਆਂ ਸੁਣਾ ਕੇ ਚਲੀ ਜਾਂਦੀ ਆ ਪਰ ਤੁਹਾਨੂੰ ਵੀ ਮੈਂ ਮੌਕਾ ਦਿੰਦੀ ਹੁੰਦੀ ਆ ਮੈਨੂੰ ਪਤਾ ਕੰਮਾਂ ਕਾਰਾਂ ਚ ਬਿਜ਼ੀ ਹੁੰਦੇ ਹੋ ਪਰ ਜੇ ਕਿਸੇ ਦੇ ਮਨ ਦੇ ਵਿੱਚ ਜ਼ਿਆਦਾ ਹੀ ਉਹ ਚੀਕ ਬੁਲਬਲੀ ਹੁੰਦੀ ਆ ਸਾਨੂੰ ਮੈਸੇਜ ਕਰ ਸਕਦੇ ਹੋ ਵੋਇਸ ਮੈਸੇਜ ਵੀ ਭੇਜ ਸਕਦੇ ਹੋ ਤੇ ਜੇ ਕਿਸੇ ਤੋਂ ਜ਼ਿਆਦਾ ਹੀ ਅਨਕੰਟਰੋਲ ਹੋ ਰਿਹਾ ਵਾ ਵੀ ਨਹੀਂ ਸਾਰਿਆਂ ਨਾਲ ਗੱਲ ਕਰਨੀ ਹੀ ਕਰਨੀ ਆ ਤੇ ਤੁਸੀਂ ਸਾਨੂੰ ਆਪਦਾ ਨੰਬਰ ਵੀ ਸੈਂਡ ਕਰ ਸਕਦੇ ਹੋ ਪੋਸੀਬਲ ਹੋਇਆ ਤਾਂ ਆਪਾਂ ਤੁਹਾਨੂੰ ਕਾਲ ਵੀ ਕਰ ਲਿਆ ਕਰਾਂਗੇ ਤੇ ਤੁਹਾਡਾ ਨੰਬਰ ਲੈ ਕੇ ਤੁਹਾਨੂੰ ਕਾਲ ਕਰਕੇ ਤੇ ਫਿਰ ਤੁਸੀਂ ਆਪਣੇ ਦਿਲ ਦੀ ਜਿਹੜੀ ਚੀਕ ਬੁਲਬਲੀ ਆ ਉਹ ਸਾਰਿਆਂ ਦੇ ਨਾਲ ਸਾਂਝੀ ਕਰ ਸਕਦੇ ਹੋ ਉਹ ਕਹਿੰਦੇ ਹੁੰਦੇ ਆ ਨਾ ਕਿ ਤਮੰਨਾ ਫਿਰ ਮਚਲ ਜਾਏ ਅਗਰ ਤੂੰ ਮਿਲਨੇ ਆ ਜਾਓ ਇਹ ਮੌਸਮ ਵੀ ਬਦਲ ਜਾਏ ਅਗਰ ਤੂੰ ਮਿਲਨੇ ਆ ਜਾਓ ਮੁਝੇ ਗਮ ਹੈ ਕਿ ਮੈਨੇ ਜ਼ਿੰਦਗੀ ਮੇ ਕੁਛ ਨਹੀਂ ਪਾਇਆ ਇਹ ਗਮ ਦਿਲ ਸੇ ਨਿਕਲ ਜਾਏ ਅਗਰ ਤੂੰ ਮਿਲਨੇ ਆ ਜਾਓ ਤੇ ਲਓ ਜੀ ਫਿਰ ਇਹ ਮੇਲ ਮਿਲਾਪ ਇਸੇ ਹੀ ਤਰ੍ਹਾਂ ਚੱਲਦੇ ਰਹਿਣ ਕਦੇ ਤੁਹਾਡਾ ਦਿਲ ਸਾਡੇ ਨਾਲ ਮਿਲਣ ਨੂੰ ਕਰੇ ਤੇ ਕਦੇ ਸਾਡਾ ਦਿਲ ਤੁਹਾਡੇ ਨਾਲ ਗੱਲਾਂ ਕਰਨ ਨੂੰ ਕਰੇ ਸੋ ਇਹਨਾਂ ਮੇਲ ਮਿਲਾਪਾਂ ਦੇ ਵਿੱਚ ਹੀ ਖੁੰਦੇ ਆ ਜੀ ਪ੍ਰੋਗਰਾਮ ਦਾ ਅਗਲਾ ਗਾਣਾ ਤੇ ਫਿਰ ਮਿਲਦੇ ਆ ਇਸ ਗੀਤ ਤੋਂ ਬਾਅਦ
ਤੈਨੂੰ ਗੱਲ ਦੱਸਣੀ ਹੈ ਤੈਨੂੰ ਵਿੱਚ ਸਾਂਭਣੀ ਬਿਠਾ ਕੇ ਤੱਕਣਾ ਤੈਨੂੰ ਨੀਲੇ ਅੰਗਣਾ ਦੇ ਵਿੱਚ ਪਾਵਾਂ ਸੁਰ ਮੱਚ ਹੋਵੇ ਮੱਖਣਾ ਤੈਨੂੰ ਨੀਲੇ ਅੰਗਣਾ ਦੇ ਵਿੱਚ ਪਾਵਾਂ ਸੁਰ ਮੱਚ ਹੋਵੇ ਮੱਖਣਾ दिन लंघदा है मेरा मुख तक तक तेरा दिन लंघदा है मेरा मुख तक तक तेरा हो जा ठंडा सीरा मुख तक तक तेरा हो जा ठंडा सीत बलिए तैनू दौले नाल पन ला मैं खस के ओवे जे तवीत बलिए नाल पन ला मैं खस के ओवे जे तवीत बलिए तैनू दौले नाल पन ला मैं खस के ओवे जे तवीत बलिए
तो नजर नहीं ओ हट दी सारा दिन बुलिया ते तेरा ना विश किन्ना रेंदी रट दी तेरे आसा वास वसना
जदों तुरदी मार के अटियां बाजुआं मैं भी मिठिए बस तेरे ते निगाहां गड्डियां बाजुआं मैं भी मिठिए ते निगाहां गड्डियां तू चक मां जा गीत बलिए तैनू दौले नाल बन ला मैं कस के ओवे जे तवीत बलिए तैनू दौले नाल बन ला मैं कस के ओवे जे तवीत बलिए
चित करे रवा सुन दे गला तेरी अज मिठा खंड वरगा दसा तेनू कल दिल दी मेरा पल भी कली दा नहीं हो सकदा तेरे बाजो जग सखना
हुस्ना दी वेल बन गई तेरे अंगने गुलाब दियां पत्तियां जेठ दे दोपहरे वांगरा हुण तेरे तो हवावां तत्तियां जेठ दे दोपहरे वांगरा हुण तेरे तो हवावां तत्तियां उड़िए प्रीत बलिए तैनू दौले नाल बन ला मैं कस के ओवे जे तवीत बलिए तैनू दौले नाल बन ला मैं कस के ओवे जे तवीत बलिए ओवे जे तवीत बलिए ओवे जे तवीत बलिए
खूबसूरत आवाज दा सफर हरमन रेडियो मुड़ हाजिर हुंदा एक छोटे वक्फे तो बाद सुनदे रहो।
लो जी फिर एक ब्रेक दा टाइम सी पर आपां ब्रेक नहीं लेंदे हैगे हुण ब्रेक बाद दे विच जरूर आपां प्ले करांगे ते इधर थोड़े मैसेज भी लै लैने आ। गाना तुसी सुनिया सी जी मूवी आ रही है अरविंदर गरेवाल दी दंगल डॉक्टर उस दे विच सो बड़ा प्यारा गाना लगा होना थानूं जी। अगे जी राजनदीप सिंह कैनबरा तो सत श्री अकाल बुला रहे आ ते उन्होंने दस दिता कहिंदे बजारत दा जवाब आ जी दही। हां जी दही भी बिलकुल ठीक आ सकदा वैदा ते अगे चोगा लुभाना ते उन्होंने सानू फोटो मैसेज भी भेजिया ते नाल मैसेज लिख के भी भेजिया वा ते कहंदे के गुड मॉर्निंग जी कहंदे रखी निगाह मेहर दी दाता तू बचड़ी अन जाने ते चंगा माड़ा समा गुजारा सतगुर तेरे भाणे ते। सो वाकई जी रब दी रजा ही आ हुण तां रब ही बचा सकदा ਅੱਗੇ ਨਾਲ ਜੀ ਉਹਨਾਂ ਨੇ ਕਹਿੰਦੇ ਹੈਪੀ ਦੀਵਾਲੀ ਇਨ ਐਡਵਾਂਸ, ਸਾਰਿਆਂ ਨੂੰ ਬੇਨਤੀ ਹੈ ਕਿ ਦੀਵਾਲੀ ਤੇ ਕੋਈ ਵੀ ਮਠਿਆਈਆਂ ਦੀ ਫੋਟੋ ਨਾ ਭੇਜੇ, ਮੋਬਾਈਲ ਤੇ ਕੀੜੀਆਂ ਚੜ ਜਾਂਦੀਆਂ ਨੇ, ਸਿੱਧੇ ਘਰੇ ਹੀ ਪਹੁੰਚਾ ਦਿਓ। ਪਰ ਹੋਣਾ ਤਾਂ ਇੱਦਾਂ ਹੀ ਆ ਭਾਜੀ, ਕੀੜੀਆਂ ਚੜਨ ਚਾਹੇ ਉਹ ਕਹਿੰਦੇ ਕੀੜੀਆਂ ਮੋਬਾਈਲ ਚੱਕ ਕੇ ਹੀ ਲੈ ਜਾਣ, ਉਹਨਾਂ ਨੇ ਤਾਂ ਆਪਦੀ ਡਿਊਟੀ ਆ ਨਾ ਜਿਹੜੀ ਉਹ ਨਿਭਾਉਣੀ ਨਿਭਾਉਣੀ ਆ। ਸੋ ਮਠਿਆਈ ਆ ਜੀ ਜਿਹੜੀ ਏਦਾਂ ਹੀ ਫੋਨਾਂ ਤੇ ਹੀ ਸੈਲੀਬ੍ਰੇਸ਼ਨ ਆ, ਖਾ ਪੀ ਕੇ ਹੈ ਨਾ ਕਰ ਲਿਓ। ਵੈਸੇ ਵੀ ਅੱਜ ਕੱਲ ਲੋਕਾਂ ਨੂੰ ਜਿਆਦਾ ਮਿੱਠਾ ਪਚਦਾ ਨੀ ਹੈਗਾ, ਤੇ ਚਲੋ ਕੋਈ ਗੱਲ ਨੀ ਜੀ। ਕਹਿੰਦੇ ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਆ? ਗੈਟ ਵੈਲ ਸੋਨ ਜੀ, ਗਾਣਾ ਸੁਣਾ ਦਿਓ ਜੀ, ਹੁਸ਼ਿਆਰਪੁਰ ਤੋਂ ਬਿਲੋਂਗ ਕਰਦਾ, ਨਾਈਸ ਪ੍ਰੋਗਰਾਮ ਜੀ, ਕੀ ਬੇਟਾ ਪਲਾਓ ਜੀ। ਹੁਸ਼ਿਆਰਪੁਰ ਤੋਂ ਕੌਣ ਬਿਲੋਂਗ ਕਰਦਾ ਵਾ ਇਹ ਵੀ ਦੱਸ ਦਿਓ। ਹੁਣ ਹੁਸ਼ਿਆਰਪੁਰ ਵਾਲੇ ਤਾਂ ਪੱਕਾ ਮੈਸੇਜ ਭੇਜਣਗੇ ਕਿ ਅਸੀਂ ਆ ਜੀ ਹੁਸ਼ਿਆਰਪੁਰ ਤੋਂ ਬਿਲੋਂਗ ਕਰਦੇ। ਪਰ ਇੱਕ ਗੱਲ ਦੱਸਾਂ, ਬਿਮਾਰ ਹੋਣ ਕਰਕੇ ਬਚ ਗਏ ਨੇ, ਆਪਾਂ ਪੁੱਛਣਾ ਸੀ ਅੱਜ ਵੀ ਕਰਵਾ ਚੌਥ ਦਾ ਵਰਤ ਕਿਹਨੇ ਕਿਹਨੇ ਰੱਖਿਆ ਸੀ, ਹੈਨਾ, ਤੇ ਕੀ ਗੁਜਰੀ ਫਿਰ ਕਰਵਾ ਚੌਥ ਵਾਲੇ ਦਿਨ। ਤੇ ਮੈਂ ਦੱਸਾਂ, ਮੇਰੀਆਂ ਵੀ ਦੋ ਤਿੰਨ ਫਰੈਂਡਸ ਹੈਗੀਆਂ, ਉਹਨਾਂ ਨੇ ਵਰਤ ਰੱਖਿਆ ਸੀਗਾ। ਤੇ ਇੱਕ ਤਾਂ ਚਲੋ ਇੱਥੇ ਸਾਡੇ ਬ੍ਰਿਸਬਨ ਤਾਂ 9 ਵਜੇ ਚੰਨ ਨਿਕਲ ਆਇਆ ਸੀਗਾ, ਤੇ ਉਹਨਾਂ ਨੇ ਵੀ ਆਪਦਾ ਚੰਨ ਦੇਖ ਕੇ ਵਰਤ ਤੋੜ ਲਿਆ ਤੇ ਫਿਰ ਖਾ ਪੀ ਲਿਆ ਸੀਗਾ। ਤੇ ਜਿਹੜੇ ਮੈਲਬੋਰਨ ਵਾਲੇ ਆ, ਇੱਕ ਮੇਰੀ ਫਰੈਂਡ ਮੈਲਬੋਰਨ ਤੋਂ ਆ, ਤੇ ਉਹਨਾਂ ਦੇ ਚੰਨ ਨੀ ਸੀ ਨਿਕਲੇ ਕਿਉਂਕਿ ਮੈਲਬੋਰਨ ਦੇ ਵਿੱਚ ਅੱਧੇ ਮੀਂਹ ਪੈਂਦਾ ਸੀ। 9:30 ਮੈਨੂੰ ਫੋਨ ਕੀਤਾ ਉਹਨੇ, ਤੇ ਮੈਂ ਤਾਂ ਵੀ ਕਿਹਾ ਹਾਂ ਕੀ ਹੋ ਗਿਆ, ਤੇ ਕਹਿੰਦੀ ਤੁਹਾਡੇ ਚੰਨ ਨਿਕਲ ਆਇਆ। ਮੈਂ ਕਿਹਾ ਕਿਉਂ, ਤੇਰਾ ਚੰਨ ਕਿੱਥੇ ਆ? ਕਹਿੰਦੀ ਸਾਡੇ ਤਾਂ ਇੱਥੇ ਮੀਂਹ ਪਈ ਜਾਂਦਾ ਵਾ। ਮੈਂ ਕਿਹਾ ਹੋਰ ਰੱਖ ਵਰਤ? ਕਹਿੰਦੀ ਨਹੀਂ ਦੱਸ ਦੇ। ਮੈਂ ਕਿਹਾ ਕਿਉਂ, ਫਿਰ ਹੁਣ ਮੈਂ ਕੀ ਕਰਾਂ ਵੀ, ਮੈਂ ਨੀ ਬਾਹਰ ਜਾ ਕੇ ਦੇਖਣਾ ਗਾ ਵੀ, ਮੈਂ ਤਾਂ ਹੁਣ ਸੌਣ ਲੱਗੀ ਆ। ਕਹਿੰਦੀ ਨਹੀਂ ਪਲੀਜ਼ ਦੇਖ ਲਾ, ਦੇਖ ਮੈਂ ਸਵੇਰ ਦੀ ਭੁੱਖੀ ਆ। ਮੈਂ ਕਿਹਾ ਚੱਲ ਠੀਕ ਆ, ਵੀਡੀਓ ਕਾਲ ਦੇ ਇਹਨੂੰ ਚੰਨ ਦਿਖਾਇਆ, ਫਿਰ ਉਹਨੇ ਆਪਦਾ ਵਰਤ ਤੋੜਿਆ ਉੱਥੋਂ। ਤੇ ਮੈਂ ਕਿਹਾ ਵੀ ਇਹੋ ਜਿਹਾ ਵਰਤ ਰੱਖਣ ਤੋਂ ਕੀ ਸੀ ਵੀ, ਆਰਾਮ ਨਾਲ ਹੁਣ ਵਰਤ ਰੱਖਿਆ ਵਾ, ਪੂਰਾ ਨਿਭਾ ਉਹਨੂੰ। ਮੈਂ ਕਿਹਾ ਕੱਲ ਨੂੰ ਕੋਈ ਨਾ, ਕਹਿੰਦੇ ਹੁੰਦੇ ਆ ਵੀ ਜੇ ਚੰਦਰਮਾ ਰਾਤ ਨੂੰ ਨਾ ਦਿਖੇ ਤਾਂ ਤੜਕੇ ਉਹ ਸੂਰਜ ਦੇਖ ਕੇ ਵਰਤ ਤੋੜੀ ਦਾ ਹੁੰਦਾ। ਉਹਨੇ ਨਾ ਗਾਲਾਂ ਕੱਢਣ ਲੱਗ ਗਈ, ਕਹਿੰਦੀ ਤੂੰ ਜਾਣਾ ਬਾਹਰ ਕੇ ਨਹੀਂ। ਸੋ ਏਦਾਂ ਦੀਆਂ ਕਈ ਗੱਲਾਂ ਸੀਗੀਆਂ ਜੀ, ਸੋਚੇ ਤਾਂ ਸੀ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰੂੰਗੀ, ਪਰ ਚਲੋ ਅੱਜ ਦੇਖਦੇ ਹਾਂ ਜੀ, ਨੈਕਸਟ ਟਾਈਮ ਜ਼ਰੂਰ ਸਹੀ, ਜੇਕਰ ਹੋ ਸਕਿਆ, ਮੌਕਾ ਹੋਇਆ ਜਾਂ ਗੱਲ ਚੱਲੀ ਤਾਂ ਆਪਾਂ ਫਿਰ ਜ਼ਰੂਰ ਗੱਲ ਕਰਾਂਗੇ। ਤੇ ਅੱਗੇ ਜੀ ਹਰਪ੍ਰੀਤ ਕੋਹਲੀ, ਸਤਿ ਸ੍ਰੀ ਅਕਾਲ, ਬੁਲਾ ਰਹੇ ਆ ਸਰ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਤੇ ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ। ਤੇ ਆਂਸਰ ਉਹ ਕਹਿੰਦੇ ਸੀ ਨਾਰੀਅਲ, ਹਾਂਜੀ ਨਾਰੀਅਲ ਆ ਜੀ, ਕਟੋਰੇ ਵਿੱਚ ਕਟੋਰਾ ਦੇ ਪੁੱਤ ਪਿਓ ਤੋਂ ਵੀ ਗੋਰਾ। ਸੋ ਇਸ ਦਾ ਸਹੀ ਜਵਾਬ ਸਭ ਤੋਂ ਪਹਿਲਾਂ ਸਾਨੂੰ ਜਗਵੀਰ ਸਿਡਨੀ ਵਾਲਿਆਂ ਨੇ ਭੇਜਿਆ ਸੀਗਾ, ਤੇ ਹਰਪ੍ਰੀਤ ਕੋਹਲੀ ਭਾਜੀ ਨੇ ਵੀ ਦੱਸ ਦਿੱਤਾ, ਤੇ ਸਾਰਿਆਂ ਤੋਂ ਪਹਿਲਾਂ ਮੇਰੀ ਭੈਣ ਕੁਲਦੀਪ ਕੌਰ ਨੇ ਭੇਜਿਆ ਸੀਗਾ, ਉਹ ਇਸ ਦਾ ਸਹੀ ਜਵਾਬ। ਤੇ ਅੱਗੇ ਜੀ ਉਹਨਾਂ ਦੇ ਆਪਾਂ ਮੈਸੇਜ ਪੜ੍ਹ ਲਈਏ ਜੀ। ਕਹਿੰਦੇ ਕਿ ਉਹਨਾਂ ਦੇ ਮੈਸੇਜ ਸਾਨੂੰ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ, ਉਹ ਸਰਬਜੀਤ ਭਾਜੀ ਨੂੰ, ਮਿੰਟੂ ਭਾਜੀ ਨੂੰ ਤੇ ਹਰਮਾ ਰੇਡੀਓ ਸੁਣ ਰਹੇ ਸਾਰਿਆਂ ਨੂੰ। ਤੇ ਕਹਿੰਦੇ ਕਿ ਸਭ ਦਾ ਸਮਾਂ ਵਾ ਜਿਹੜਾ ਬਹੁਤ ਵਧੀਆ ਬਤੀਤ ਹੋਵੇ। ਕਹਿੰਦੇ ਗਾਣਾ ਵੀ ਬਹੁਤ ਖੂਬ ਹੈ ਜੀ, ਕਵਰ ਗਰੇਵਾਲ ਦਾ, ਤੇ ਲਓ ਕਹਿੰਦੇ ਆਜੋ ਤੁਹਾਨੂੰ ਅੱਜ ਪਕੌੜੇ ਖਵਾਈਏ। ਹਾਂਜੀ ਅੱਜ ਤਾਂ ਸੱਚੀ ਖਵਾਈ ਦਓ, ਪਰ ਬਿਮਾਰ ਆ। ਡਾਕਟਰ ਕਹਿੰਦਾ ਵੀ ਹਲਕਾ ਫੂਡ ਖਾਣਾ ਵਾ ਤੇ ਦਵਾਈ ਉਹਨਾਂ ਨੇ ਕੋਈ ਦੇਣੀ ਨੀ, ਕਹਿੰਦੇ ਬਸ ਪਾਣੀ ਜ਼ਰੂਰ ਪੀਂਦੇ ਰਹੋ ਬਸ। ਅੱਜ ਹੁਣ ਜਿੰਨਾ ਚਿਰ ਠੀਕ ਨੀ ਹੁੰਦੀ ਉਨਾ ਚਿਰ ਤਾਂ ਕਹਿੰਦੇ ਹੁੰਦੇ ਆ ਨਾ ਵੀ ਕਿ ਲੋਕੀ ਹਵਾ ਖਾਂਦੇ ਆ, ਤੇ ਮੈਂ ਪਾਣੀ ਵੀ ਪੀਣਾ ਵਾ। ਤੇ ਨਾਲ ਹੀ ਜੀ ਉਹਨਾਂ ਨੇ ਮੈਸੇਜ ਭੇਜਿਆ, ਕਹਿੰਦੇ ਕਿ ਇਹ ਗੱਲ ਹਮੇਸ਼ਾ ਯਾਦ ਰੱਖੋ ਕਿ ਇਹ ਜ਼ਿੰਦਗੀ ਤੁਹਾਨੂੰ ਤਾਂ ਮਿਲ ਗਿਆ ਕਿਉਂਕਿ ਇਸ ਨੂੰ ਤੁਸੀਂ ਹੀ ਜੀ ਸਕਦੇ ਹੋ। ਤੁਹਾਡੀ ਯੋਗਤਾ ਨੂੰ ਮੱਦੇ ਨਜ਼ਰ ਰੱਖਦੇ ਹੋਏ ਹੀ ਰੱਬ ਨੇ ਤੁਹਾਨੂੰ ਇਹ ਜ਼ਿੰਦਗੀ ਦਿੱਤੀ ਹੈ, ਸੋ ਇਸ ਨੂੰ ਸ਼ਿੱਦਤ ਨਾਲ ਜੀਓ। ਵਾਹ ਜੀ ਵਾਹ, ਬਹੁਤ ਖੂਬ ਵਾਕਈ ਜੀ, ਸੱਚੀ ਗੱਲ ਆ। ਸੋ ਜ਼ਿੰਦਗੀ ਆ, ਹੱਸ ਕੇ ਜੀ ਲਓ, ਰੋ ਕੇ ਕੀ ਕਰਨਾ ਵਾ, ਰੋਣ ਨੂੰ ਤਾਂ ਹੋਰ ਬਥੇਰੇ ਆ। ਤੁਸੀਂ ਹੱਸੋਗੇ ਤਾਂ ਲੋਕਾਂ ਨੇ ਦੇਖ ਦੇਖ ਰੋਈ ਜਾਣਾ ਵਾ, ਸੋ ਇਸੇ ਲਈ ਹੱਸਦੇ ਵੱਸਦੇ ਰਿਹਾ ਕਰੋ। ਤੇ ਕਹਿੰਦੇ ਲੋਕਾਂ ਨੇ ਬਹੁਤ ਕੋਸ਼ਿਸ਼ ਕੀਤੀ ਮੈਨੂੰ ਮਿੱਟੀ ਵਿੱਚ ਦਬਾਉਣ ਦੀ, ਪਰ ਉਹਨਾਂ ਨੂੰ ਨਹੀਂ ਪਤਾ ਕਿ ਮੈਂ ਬੀਜ ਹਾਂ, ਮੈਨੂੰ ਆਦਤ ਹੈ ਵਾਰ ਵਾਰ ਉਗਾਉਣ ਦੀ। ਕਿਆ ਬਾਤ ਆ ਜੀ, ਬਹੁਤ ਖੂਬ ਕੁਲਦੀਪ। ਤੇ ਆਂਸਰ ਇਹਨਾਂ ਨੇ ਭੇਜਿਆ ਸੀ ਜੀ ਨਾਰੀਅਲ ਬਿਲਕੁਲ ਠੀਕ ਹੁੰਦਾ। ਤੇ ਅੱਗੇ ਇਹ ਲਿਖਦੇ ਆ ਕਹਿੰਦੇ ਕਿ ਇਹਨੂੰ ਕੀ ਹੁੰਦਾ, ਮੈਂ ਪੁੱਛਿਆ ਸੀ, ਵੈਸੇ ਇਹਨਾਂ ਨੇ ਦੱਸ ਦਿੱਤਾ ਵਾ ਕੁਲਦੀਪ, ਮੈਂ ਬਾਅਦ ਵਿੱਚ ਮੈਸੇਜ ਪੜੂੰਗੀ। ਤੇ ਨਾਲ ਹੀ ਇਹਨਾਂ ਨੇ ਫੋਟੋ ਵੀ ਭੇਜ ਦਿੱਤੀ ਆ ਕਿ ਇਹਨੂੰ ਵਰਤਿਆ ਕਿੱਥੇ ਜਾਂਦਾ ਵਾ। ਸੋ ਬਹੁਤ ਬਹੁਤ ਥੈਂਕ ਯੂ ਕੁਲਦੀਪ ਮੈਸੇਜ ਭੇਜਣ ਲਈ। ਸੋ ਦੇਖਦੇ ਹਾਂ ਜੀ ਹੋਰ ਵੀ ਕਿਸੇ ਨੂੰ ਪਤਾ ਕਿ ਇਹਨੂੰ ਕੀ ਹੁੰਦਾ ਵਾ। ਤੇ ਕਹਿੰਦੇ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ, ਅੱਖਾਂ ਸਲਾਮਤ ਰਹਿਣ ਪੈਣ ਤੁਹਾਡੀਆਂ ਹਰੇ ਸਭ ਤੋਂ ਪਹਿਲਾਂ ਅਸੀਂ ਭੇਜਿਆ ਸੀ ਜਵਾਬ। ਹਾਂਜੀ ਮੈਂ ਦੱਸ ਦਿੱਤਾ ਕਿ ਸਭ ਤੋਂ ਪਹਿਲਾਂ ਜਵਾਬ ਤੁਸੀਂ ਭੇਜਿਆ ਸੀ ਤੇ ਇਹਨੂੰ ਬਾਰੇ ਵੀ ਸਭ ਤੋਂ ਪਹਿਲਾਂ ਤੁਸੀਂ ਹੀ ਮੈਨੂੰ ਦੱਸਿਆ ਕਿ ਕੀ ਹੁੰਦਾ ਵਾ। ਤੇ ਅੱਗੇ ਜੀ ਜਗਤਾਰ ਟੁੱਟੀ ਕੇ ਹਾਂਗਕਾਂਗ ਵਾਲੇ ਕਹਿੰਦੇ, ਸਤਿ ਸ਼੍ਰੀ ਅਕਾਲ ਕੁੜੀਏ, ਬੁਝਾਰਤ ਤਾਂ ਸੁਣੀ ਨੀ, ਇਹਨੂੰ ਵਾਲੀ ਗੱਲ ਸੁਣ ਲਈ ਸੀ। ਜਿਹਨੇ ਗੋਹੇ ਦੇ ਭਰੇ ਟੋਕਰੇ ਚੁੱਕੇ ਤੇ ਚਕਾਏ ਨੇ, ਉਹਨੂੰ ਪਤਾ ਇਹਨੂੰ ਕੀ ਹੁੰਦਾ। ਇਹਨੂੰ ਉਸ ਟੋਕਰੇ ਤੇ ਸਿਰ ਦੇ ਵਿਚਕਾਰ ਰੱਖਿਆ ਜਾਂਦਾ ਵਾ। ਜਾਫਰ ਸਾਹਿਬ ਦੀ ਪੋਸਟ ਬਾਰੇ ਵੀ ਇਹੀ ਕਹਿਣਾ ਹੈ, ਪਿਆਰ ਪਾਉਣ ਲਈ ਪਿਆਰ ਦੇ ਹਾਣ ਦਾ ਹੋਣਾ ਜ਼ਰੂਰੀ ਹੈ। ਹਾਂਜੀ ਹਾਂਜੀ, ਵਾਕਈ, ਕਿਉਂਕਿ ਉਹੀ ਹੈ ਨਾ। ਮੈਂ ਕੱਲ ਭਾਜੀ ਇਹ ਜਿਹੜਾ ਉਹਨਾਂ ਨੇ ਪੋਸਟ ਪਾਇਆ ਉਹਦੇ ਥੱਲੇ ਦੇਖ ਰਹੀ ਸੀ ਕਿ ਲੋਕੀ ਕੀ ਕਮੈਂਟਸ ਦੇ ਰਹੇ ਆ। ਚਲੋ ਆਪਾਂ ਬਹਿਸ ਤਾਂ ਕਿਸੇ ਗੱਲ ਦੀ ਵੀ ਨਹੀਂ ਕਰ ਸਕਦੇ, ਪਰ ਹਰ ਚੀਜ਼ ਦੇ ਲਈ ਉਹਦਾ ਹਾਣੀ ਹੋਣਾ ਜ਼ਰੂਰੀ ਆ, ਕਿਉਂਕਿ ਸਿਆਣਿਆਂ ਦੀ ਵੀ ਕਹਾਵਤ ਆ ਕਿ ਹਾਣ ਨੂੰ ਹਾਣ ਪਿਆਰਾ ਵਾ। ਤੇ ਜੋ ਕੁਦਰਤ ਦਾ ਨਿਯਮ ਆ ਉਹਨੂੰ ਤੁਸੀਂ ਬਦਲ ਨਹੀਂ ਸਕਦੇ। ਹਾਂ, ਝੂਠੀਆਂ ਉਹ ਗੱਲਾਂ ਕਰਕੇ ਜਾਂ ਇਧਰੋਂ ਉਧਰੋਂ ਮਸਾਲੇ ਇਕੱਠੇ ਕਰਕੇ ਤੁਸੀਂ ਜੋ ਮਰਜ਼ੀ ਕਰ ਲਓ, ਰਿਐਲਿਟੀ ਕੀ ਆ, ਸੱਚ ਕੀ ਆ, ਉਹ ਅਸੀਂ ਸਾਰੇ ਜਾਣਦੇ ਆ। ਪਰ ਕਈ ਵਾਰੀ ਸਾਨੂੰ ਬੁੱਧੀਜੀਵੀ ਹੋਣ ਦਾ ਨਾ ਜਿਹੜਾ ਉਹ ਕੀ ਕਹਿੰਦੇ ਹੁੰਦੇ ਆ ਨਾ, ਵਹਿਮ ਪੈਦਾ ਹੋ ਜਾਂਦਾ ਵਾ। ਪਰ ਵਹਿਮ ਆ ਨਾ ਜਿਹੜਾ ਕਹਿੰਦੇ ਹੁੰਦੇ ਟਾਈਮ ਆ ਜਿਹੜਾ ਉਹ ਹਰ ਗੱਲ ਦਾ ਜਵਾਬ ਦੇ ਦਿੰਦਾ। ਮੈਂ ਵੀ ਪਹਿਲਾਂ ਜਦੋਂ ਇੰਡੀਆ ਦੇ ਵਿੱਚ ਹੁੰਦੀ ਸੀ ਬਹੁਤ ਗੱਲਾਂ ਹੁੰਦੀਆਂ ਸੀ, ਮੈਨੂੰ ਹੁੰਦਾ ਸੀ ਏਦਾਂ ਕਿੱਦਾਂ ਹੋ ਜਾਂਦਾ, ਏਦਾਂ ਤਾਂ ਹੋ ਹੀ ਨਹੀਂ ਸਕਦਾ, ਅਸੀਂ ਏਦਾਂ ਕਿੱਦਾਂ ਕਰ ਸਕਦੇ ਹਾਂ। ਪਰ ਕਹਿੰਦੇ ਹੁੰਦੇ ਜਿਹੜਾ ਟਾਈਮ ਆ ਨਾ ਉਹ ਇਨਸਾਨ ਨੂੰ ਹਰ ਗੱਲ ਦਾ ਜਵਾਬ ਆਪਣੇ ਆਪ ਹੀ ਦੇ ਜਾਂਦਾ ਵਾ, ਤੇ ਮੇਰੇ ਵੀ ਬਹੁਤ ਭੁਲੇਖੇ ਕੱਢੇ ਆ ਟਾਈਮ ਨੇ। ਸੋ ਇਸੇ ਕਰਕੇ ਆਪਾਂ ਕਿਸੇ ਵੀ ਗੱਲ ਤੇ ਬਹਿਸ ਨਹੀਂ ਕਰਦੇ ਹੈਗੇ, ਤੇ ਬਹਿਸ ਕਰਨੀ ਵੀ ਨਹੀਂ ਚਾਹੀਦੀ, ਕਿਉਂਕਿ ਟਾਈਮ ਆ ਨਾ ਜਿਹੜਾ ਹਰ ਇੱਕ ਨੂੰ ਹਰ ਸਮਾਂ ਦਿਖਾ ਦਿੰਦਾ, ਤੇ ਟਾਈਮ ਆਉਣ ਤੇ ਤੁਹਾਨੂੰ ਉਸ ਸਵਾਲ ਦਾ ਜਵਾਬ ਵੀ ਮਿਲ ਜਾਣਾ ਵਾ। ਪਰ ਬਹਿਸ ਕਰਕੇ ਆਪਣਾ ਸਮਾਂ ਨਹੀਂ ਖਰਾਬ ਕਰਨਾ ਚਾਹੀਦਾ, ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਉਹ ਜਿਹੜੀ ਚੀਜ਼ ਆ, ਕਹਿੰਦੇ ਆ ਕਿ ਸਿੱਕੇ ਦੇ ਦੋ ਪਹਿਲੂ ਹੁੰਦੇ ਆ, ਦੋਨੇ ਪਾਸੇ ਦੇਖਣ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਆ। ਤੇ ਬਾਕੀ ਕਹਿੰਦੇ ਕੁੜੀਏ ਫੇਸਬੁੱਕ ਆਈਡੀ ਕੀ ਹੈ ਤੁਹਾਡੀ? ਫੇਸਬੁੱਕ ਆਈਡੀ ਤਾਂ ਜੀ ਮੇਰੇ ਨਾਮ ਤੇ ਹੀ ਆ, ਹੋਰ ਤਾਂ ਕੁਛ ਨਹੀਂ ਹੈਗੀ ਭਾਜੀ। ਤੇ ਕੋਈ ਗੱਲ ਨੀ, ਮੈਂ ਤੁਹਾਨੂੰ ਲੱਭ ਲੂੰਗੀ ਜੀ ਆਪਣੀ ਫੇਸਬੁੱਕ ਤੋਂ, ਤੇ ਮੈਂ ਜ਼ਰੂਰ ਤੁਹਾਨੂੰ ਰਿਕੁਐਸਟ ਭੇਜੂਗੀ। ਤੇ ਅੱਗੇ ਜੀ ਈਮੇਲ ਦੇ ਜ਼ਰੀਏ ਸਾਡੇ ਨਾਲ ਰਣਵੀਰ ਹੁੰਦਲ ਕਹਿੰਦੇ, ਹਾਂਜੀ ਮੈਂ ਰਣਵੀਰ ਫਰੋਮ ਅਨਸੀ ਫੇਲ ਲਾਸਟ 6 ਮੰਥ ਤੋਂ ਹਰਮਨ ਰੇਡੀਓ ਸੁਣ ਰਿਹਾ ਹਾਂ। ਅੱਜ ਫੇਰ ਪਹਿਲੀ ਵਾਰ ਮੈਸੇਜ ਕਰ ਰਹੇ ਹਾਂ। ਬੋਬੀ ਜੀ ਤੁਹਾਡਾ ਸ਼ੋ ਬਹੁਤ ਵਧੀਆ ਐਂਡ ਇੰਟਰਟੇਨਿੰਗ ਹੁੰਦਾ, ਪਲੀਜ਼ ਪਲੀਜ਼ ਸੌਂਗ ਸੁਣਨਾ ਚਾਹੀਦਾ ਜੀ, ਤਰਸੇਮ ਜੱਸਰ ਦਾ ਯਾਰੀ। ਹਾਂਜੀ ਯਾਰੀ ਗਾਣਾ ਤੁਹਾਨੂੰ ਜ਼ਰੂਰ ਸੁਣਾਵਾਂਗੇ ਰਣਵੀਰ ਜੀ। ਥੈਂਕ ਯੂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਤੇ ਪ੍ਰੋਗਰਾਮ ਦੀ ਤਾਰੀਫ ਕਰਨ ਦੇ ਲਈ। ਬਸ ਜੀ ਇੰਟਰਟੇਨਿੰਗ ਹੀ ਆਪਣਾ ਤਾਂ ਮੇਨ ਮੁੱਦਾ ਹੁੰਦਾ, ਬਾਕੀ ਤਾਂ ਜੀ ਕਹਿੰਦੇ ਹੁੰਦੇ ਆ ਕਿ ਝਮੇਲੇ ਤਾਂ ਦੁਨੀਆਂ ਦੇ ਵਿੱਚ ਚੱਲਦੇ ਹੀ ਰਹਿਣੇ ਆ। ਜੇ ਉਹਨਾਂ ਝਮੇਲਿਆਂ ਜੇ ਉਲਝੇ ਰਹੇ ਤੇ ਦਿਮਾਗ ਨੂੰ ਥੋੜੀ ਰੈਸਟ ਨਾ ਮਿਲੀ ਤਾਂ ਔਖਾ ਹੋ ਜਾਣਾ ਮਾਂ। ਸੋ ਦੁਨੀਆਂ ਦੇ ਵਿੱਚ ਕਹਿੰਦੇ ਹੁੰਦੇ ਆ ਨਾ ਜੋ ਹੱਸਦੇ ਆ ਉਹਨਾਂ ਦੇ ਘਰ ਹੀ ਵਸਦੇ ਆ। ਸੋ ਕੋਸ਼ਿਸ਼ ਕਰਦੀ ਹੁੰਦੀ ਆ ਜੀ ਤੁਹਾਨੂੰ ਆਪਣੀਆਂ ਕਮਲੀਆਂ ਰਮਲੀਆਂ ਦੇ ਨਾਲ ਹਸਾਉਣ ਦੀ। ਸੋ ਤਾਂ ਕਰਕੇ ਕਹਿੰਦੀ ਹੁੰਦੀ ਆ ਕਿ ਐਵੇਂ ਬਾਹਲੇ ਸੀਰੀਅਸ ਨਾ ਹੋਇਆ ਕਰੋ, ਲਾਈਫ ਦੇ ਵਿੱਚ ਸੀਰੀਅਸ ਹੋਣ ਨੂੰ ਬਹੁਤ ਮੁੱਦੇ ਨੇ, ਤੇ ਜਿਹੜੀ ਚੀਜ਼ ਦਾ ਤੁਸੀਂ ਸੋਲਿਊਸ਼ਨ ਕੱਢ ਸਕਦੇ ਹੋ ਉਹਦੇ ਤੇ ਸੀਰੀਅਸ ਹੋਵੋ, ਜਿਹੜੀ ਦਾ ਤੁਸੀਂ ਕੱਢ ਨਹੀਂ ਸਕਦੇ ਸੋਲਿਊਸ਼ਨ ਉਹਦੇ ਤੇ ਆਪਣਾ ਖੂਨ ਨਾ ਮਚਾਇਆ ਕਰੋ, ਉਹੀ ਗੱਲ ਵਧੀਆ ਰਹਿੰਦੇ ਆ। ਬਾਕੀ ਤੁਹਾਡੀ ਆਪਣੀ ਸੋਚ ਆ ਜੀ, ਆਪਣੇ ਹਿਸਾਬ ਨਾਲ ਜਿੱਦਾਂ ਕਿਸੇ ਦਾ ਜੀ ਕਰਦਾ ਆਪਣੀ ਜ਼ਿੰਦਗੀ ਚ ਆਉਂਦਾ। ਕਿਸੇ ਨੂੰ ਕਿਸੇ ਦੀ ਚੁਗਲੀ ਕਰਕੇ ਖੁਸ਼ੀ ਮਿਲਦੀ ਹੈ ਤਾਂ ਕਿਸੇ ਨੂੰ ਰੁਆ ਕੇ ਖੁਸ਼ੀ ਮਿਲਦੀ ਹੈ ਤੇ ਕਿਸੇ ਨੂੰ ਹਸਾ ਕੇ ਖੁਸ਼ੀ ਮਿਲਦੀ ਹੈ। ਪਰ ਕੁਝ ਲੋਕ ਏਦਾਂ ਦੇ ਵੀ ਹੁੰਦੇ ਆ ਜਿਹੜੇ ਕਿਸੇ ਨੂੰ ਦੇਖ ਹੱਸਦਾ ਦੇਖ ਕੇ ਖੁਸ਼ ਹੋ ਜਾਂਦੇ ਆ, ਪਰ ਬਹੁਤ ਘੱਟ ਲੋਕ ਹੁੰਦੇ ਆ। ਸੋ ਥੈਂਕ ਯੂ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ। ਤੇ ਲਓ ਫਿਰ ਹੁਣ ਜਵਾਬ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਸੀਗਾ, ਤੇ ਕੁਲਦੀਪ ਕੌਰ ਉਹਨਾਂ ਨੇ ਵੀ ਜਿਹੜਾ ਇਨੂ ਦਾ ਦੱਸ ਦਿੱਤਾ ਸੀ ਜਵਾਬ, ਉਹ ਵੀ ਮੈਂ ਤੁਹਾਨੂੰ ਪੜ੍ਹ ਦਿੰਦੀ ਹਾਂ ਜੀ। ਕਹਿੰਦੇ ਕਿ ਇਨੂ ਹੁੰਦਾ ਜੀ ਕੋਈ ਟੋਕਰਾ ਜਾਂ ਬਾਲਟਾ ਚੁੱਕਣ ਲਈ ਸਿਰ ਵਿੱਚ ਨਾ ਚੁੱਭੇ, ਉਸ ਤੋਂ ਰਾਹਤ ਲਈ ਵਰਤਿਆ ਜਾਂਦਾ ਹੈ। ਇਹ ਪੁਰਾਣੇ ਕੱਪੜਿਆਂ ਨਾਲ ਵੀ ਬਣਦਾ ਹੈ ਤੇ ਬੋਰੀਆਂ ਦਾ ਵੀ ਬਣਦਾ ਹੈ। ਇਹ ਘੜਿਆਂ ਗਾਗਰਾਂ ਜਾਂ ਹੋਰ ਕੋਈ ਵੀ ਭਾਰੀ ਚੀਜ਼ ਚੁੱਕਣ ਲਈ ਵਰਤਿਆ ਜਾਂਦਾ ਹੈ। ਹਾਂਜੀ ਬਿਲਕੁਲ ਠੀਕ ਹੈ ਜੀ, ਇਹਨੂੰ ਜਿੱਦਾਂ ਕਿ ਜਗਤਾਰ ਭਾਜੀ ਨੇ ਦੱਸਿਆ ਸੀ ਕਿ ਜਿਨ੍ਹਾਂ ਨੇ ਗੋਹੇ ਦੇ ਟੋਕਰੇ ਚੱਕੇ ਜਾਂ ਚਕਾਇਆ ਉਹਨਾਂ ਨੂੰ ਪਤਾ ਹੁੰਦਾ ਕਿ ਇਹਨੂੰ ਕੀ ਹੁੰਦਾ ਵਾ। ਸੋ ਇੱਕ ਇਸੇ ਤਰ੍ਹਾਂ ਦਾ ਹੀ ਜਦੋਂ ਸਵਾਣੀਆਂ ਭਾਰੀ ਕੋਈ ਵੀ ਚੀਜ਼ ਚੱਕਦੀਆਂ ਤਾਂ ਜੋ ਜਿਹੜੀ ਚੀਜ਼ ਆ ਭਾਰ ਦੇ ਨਾਲ ਸਿਰ ਦੇ ਵਿੱਚ ਨਾ ਚੁੱਭੇ, ਜਿਵੇਂ ਟੋਕਰਾ ਜਾਂ ਕੜਾਹੀਆ ਚੱਕਦੇ ਹੁੰਦੇ ਸੀ ਨਾ, ਮੈਨੂੰ ਹੁਣ ਇਹ ਨੀ ਪਤਾ ਬੱਠਲ ਹਨਾ, ਆਪੋ ਆਪਣੇ ਏਰੀਏ ਦੀ ਬੋਲੀ ਆ, ਸਾਰੇ ਅਲੱਗ ਅਲੱਗ ਤਰ੍ਹਾਂ ਦੀਆਂ ਚੀਜ਼ਾਂ ਦੇ ਨਾਮ ਇੱਕ ਨਹੀਂ ਹੁੰਦੇ ਗੇ, ਬੱਠਲ ਵੀ ਹੁੰਦਾ, ਕੜਾਹੀਆ ਵੀ ਹੁੰਦਾ ਤੇ ਟੋਕਰਾ ਵੀ ਹੁੰਦਾ। ਸੋ ਜਾਂ ਕੋਈ ਲੋਕ ਬਾਲਟੀਆਂ ਦੇ ਵਿੱਚ ਜਾਂ ਵੱਡੇ ਬਾਲਟੇ ਵੀ ਹੁੰਦੇ ਆ ਜਿਨ੍ਹਾਂ ਦੇ ਵਿੱਚ ਚੀਜ਼ਾਂ ਚੱਕ ਕੇ ਲੈ ਕੇ ਜਾਂਦੇ ਆ। ਸੋ ਉਹ ਸਿਰ ਦੇ ਵਿੱਚ ਨਾ ਚੁੱਭਣ ਤਾਂ ਕਰਕੇ ਉਹ ਕੱਪੜੇ ਦੀ ਜਿਹੜੀ ਚੀਜ਼ ਆ ਉਹਨੂੰ ਏਦਾਂ ਗੋਲ ਆਕਾਰ ਦੇ ਵਿੱਚ ਬੰਨ ਕੇ ਸਿਰ ਤੇ ਉਹ ਵਿਚਕਾਰ ਰੱਖਿਆ ਜਾਂਦਾ ਸੀਗਾ, ਤੇ ਉਹ ਭਾਰ ਚੱਕਣ ਦੇ ਵਿੱਚ ਥੋੜਾ ਈਜ਼ੀ ਹੋ ਜਾਂਦਾ ਸੀ। ਤੇ ਲਓ ਜੀ ਫਿਰ ਜਗਤਾਰ ਭਾਜੀ ਨੇ ਜਿਹੜੀ ਮੈਂ ਬੁਝਾਰਤ ਪਾਈ ਉਸਦਾ ਜਵਾਬ ਵੀ ਦੇ ਦਿੱਤਾ, ਨਾਰੀਅਲ। ਤੇ ਲਓ ਜੀ ਹੁਣ ਮੇਰੇ ਚ ਹੋਰ ਕਪੈਸਿਟੀ ਨਹੀਂ ਹੈਗੀ ਕਿ ਮੈਂ ਹੋਰ ਗੱਲਾਂ ਕਰ ਸਕਾਂ। ਸੋ ਹੁਣ ਮੈਨੂੰ ਇਜਾਜ਼ਤ ਦਿਓ, ਮਾਫੀ ਚਾਹੂੰਗੀ ਕਿ ਅੱਜ ਤਾਂ ਬਸ ਤੁਹਾਨੂੰ ਸਾਰਿਆਂ ਨੂੰ ਮਿਲਣਾ ਸੀ ਇਸੇ ਲਈ ਆ ਗਏ ਆ ਤੇ ਪਰ ਅਗਲੇ ਹਫਤੇ ਆਪਾਂ ਫਰਾਈਡੇ ਵਾਲੇ ਦਿਨ ਖੂਬ ਰੌਣਕਾਂ ਲਾਵਾਂਗੇ ਉਸ ਦਿਨ ਗੱਲ ਕਰਾਂਗੇ ਲੋਕਾਂ ਦੇ ਡਰਾਮਿਆਂ ਬਾਰੇ ਤੇ ਤੁਸੀਂ ਵੀ ਦੱਸਿਓ ਜੀ ਪਰ ਮੇਰੇ ਡਰਾਮੇ ਨਾ ਦੱਸਿਓ ਚੰਗਾ ਜਿਹੜੇ ਡਰਾਮੇ ਨਾ ਉਦਮ ਪ੍ਰੋਗਰਾਮ ਦੇ ਵਿੱਚ ਹੁੰਦੇ ਆ ਉਹ ਨੀ ਦੱਸਣੇ ਹੈਗੇ ਜਿਹੜੇ ਦੁਨੀਆਂ ਦੇ ਵਿੱਚ ਡਰਾਮੇ ਹੁੰਦੇ ਆ ਉਸ ਬਾਰੇ ਗੱਲ ਕਰਾਂਗੇ ਡਰਾਮੇ ਤਾਂ ਰਾਜਨੀਤੀ ਵਿੱਚ ਵੀ ਹੁੰਦੇ ਆ ਸੋਸ਼ਲ ਲਾਈਫ ਦੇ ਵਿੱਚ ਵੀ ਹੁੰਦੇ ਕਈ ਲੋਕ ਫੇਸਬੁੱਕ ਤੇ ਵੀ ਬਹੁਤ ਡਰਾਮੇ ਕਰਦੇ ਆ ਹਨਾ ਸੋ ਜ਼ਰੂਰ ਗੱਲ ਕਰਾਂਗੇ ਇੱਧਰ ਮੇਰੀ ਭੈਣ ਨਵਦੀਪ ਕੌਰ ਕਹਿੰਦੇ ਸਤਿ ਸ੍ਰੀ ਅਕਾਲ ਬੋਬੀ ਜੀ ਇਨਾ ਬਿੰਨੂ ਕਹਿੰਦੇ ਨੇ ਕਹਿੰਦੇ ਦੁਆਬੇ ਦੇ ਵਿੱਚ ਇਹਨੂੰ ਬਿੰਨੂ ਕਹਿੰਦੇ ਨੇ ਓਕੇ ਜੀ ਦੱਸ ਦਿੱਤਾ ਜੀ ਮੇਰੀ ਭੈਣ ਨਵਦੀਪ ਕੌਰ ਨੇ ਕਹਿੰਦੇ ਇਹਨੂੰ ਬਿੰਨੂ ਵੀ ਕਹਿੰਦੇ ਨੇ ਦੁਆਬੇ ਦੇ ਵਿੱਚ ਬਹੁਤ ਵਧੀਆ ਲੱਗਦਾ ਜੀ ਅੱਗੇ ਜੀ ਭੁਪਿੰਦਰ ਲਾਂਬਾ ਕਹਿੰਦੇ ਆਂਸਰ ਆਫ ਰੈਡਲੀ ਆਫ ਕੋਕੋਨਟ ਆਂਸਰ ਜੀ ਉਹਨਾਂ ਨੇ ਦੱਸ ਦਿੱਤਾ ਬਾਜ਼ਾਰ ਦਾ ਕੋਕੋਨਟ ਆ ਤੇ ਅੱਗੇ ਹੋਰ ਵੀ ਕੁਛ ਲਿਖ ਰਹੇ ਸੀ ਜੀ ਆ ਗਿਆ ਕਹਿੰਦੇ ਕਿ ਇਹਨੂੰ ਕੱਪੜੇ ਦਾ ਬਣਾ ਕੇ ਥੱਲੇ ਰੱਖ ਕੇ ਨਵੀ ਦੂਰ ਹੁੰਦੀ ਹੈ ਹਾਂਜੀ ਉਹਨਾਂ ਨੇ ਦੱਸਿਆ ਕਿ ਇਹ ਜਿਹੜਾ ਇਨੂ ਆ ਨਾ ਇਹਨੂੰ ਏਦਾਂ ਕੱਪੜੇ ਵਾਲਾ ਹੁੰਦਾ ਵਾ ਜਿਹੜੇ ਲੋਕ ਨਾ ਸਿਆਣੇ ਪਹਿਲਾਂ ਹੁੰਦੇ ਸੀਗੇ ਕਈਆਂ ਨੂੰ ਧਰਨ ਪੈਂਦੀ ਆ ਤੇ ਉਹ ਧਰਨ ਕੱਢਣ ਦਾ ਤਰੀਕਾ ਹੁੰਦਾ ਸੀਗਾ ਕਿ ਉਹ ਧੁਨੀ ਦੇ ਏਦਾਂ ਮਿਡਲ ਦਿਸ਼ੇ ਦੇ ਵਿੱਚ ਰੱਖ ਕੇ ਉੱਤੇ ਫਿਰ ਬੋਡੀ ਦਾ ਭਾਰ ਪਾਉਂਦੇ ਸੀ ਤੇ ਉਹ ਧਰਨ ਕੱਢਣ ਦੇ ਕੰਮ ਵੀ ਆਉਂਦਾ ਸੀਗਾ ਸੋ ਬਹੁਤ ਬਹੁਤ ਥੈਂਕ ਯੂ ਜੀ ਤੁਸੀਂ ਵੀ ਦੱਸਿਆ ਵਾ ਤੇ ਅੱਗੇ ਜਗਤਾਰ ਬ੍ਰਿਸਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਪ੍ਰੋਗਰਾਮ ਗੋਇੰਗ ਗੁੱਡ ਕਹਿੰਦੇ ਗਾਣਾ ਸੁਣਾ ਦੋ ਜੀ ਕੋਈ ਵੀ ਤੁਹਾਡੀ ਪਸੰਦ ਦਾ ਲਓ ਜੀ ਇਹਨਾਂ ਨੇ ਮੇਰੀ ਪਸੰਦ ਦਾ ਗਾਣਾ ਸੁਣਨਾ ਚਾਹਿਆ ਤੇ ਮੇਰੀ ਪਸੰਦ ਦਾ ਗਾਣਾ ਵਾ ਜਿਹੜਾ ਉਹ ਮੈਂ ਸਰਬਜੀਤ ਭਾਜੀ ਨੂੰ ਆਲਰੇਡੀ ਪਹਿਲਾਂ ਕਹਿ ਚੁੱਕੀ ਹਾਂ ਕਿ ਭਾਜੀ ਇੱਕ ਗਾਣਾ ਆਪਾਂ ਏਦਾਂ ਦਾ ਲਾਉਣਾ ਹੀ ਆ ਤੇ ਫਿਰ ਉਹ ਤੁਸੀਂ ਮੇਰੀ ਪਸੰਦ ਦਾ ਗਾਣਾ ਸਮਝ ਕੇ ਹੀ ਸੁਣ ਲਿਓ ਤੇ ਗਾਣਿਆਂ ਦੀਆਂ ਚੰਨੀਆਂ ਕਿ ਵੀ ਮੈਨੂੰ ਫਰਮਾਇਸ਼ਾਂ ਸਾਨੂੰ ਪ੍ਰੋਗਰਾਮ ਦੇ ਵਿੱਚ ਆਈਆਂ ਨੇ ਤੇ ਭਾਜੀ ਉਹ ਜ਼ਰੂਰ ਪਲੇ ਕਰਨਗੇ ਤੇ ਉਸ ਤੋਂ ਬਾਅਦ ਜੀ ਇੱਕ ਇੰਟਰਵਿਊ ਆ ਜਿਹੜੇ ਕਿ ਅਮਰਦੀਪ ਦੀਦੀ ਨੇ ਕੀਤੀ ਆ ਦੀਵਾਲੀ ਸੈਲੀਬ੍ਰੇਸ਼ਨ ਦੇ ਮੌਕੇ ਤੇ ਲਓ ਫਿਰ ਆਪਾਂ ਉਹ ਇੰਟਰਵਿਊ ਦਾ ਤੁਸੀਂ ਮਾਣੋ ਆਨੰਦ ਦੇਖੋ ਜੀ ਮੈਲਬੋਰਨ ਦੇ ਵਿੱਚ ਦੀਵਾਲੀ ਦੇ ਮੌਕੇ ਤੇ ਕੀ ਹੋ ਰਿਹਾ ਵਾ ਤੁਹਾਨੂੰ ਅਸੀਂ ਐਡਵਾਂਸ ਦੇ ਵਿੱਚ ਹੀ ਦੱਸ ਰਹੇ ਤੁਹਾਨੂੰ ਅਸੀਂ ਉਹ ਐਡਵਾਂਸ ਦੇ ਵਿੱਚ ਹੀ ਦੱਸ ਰਹੇ ਹਾਂ ਪਰ ਉਸ ਤੋਂ ਪਹਿਲਾਂ ਆਪਾਂ ਗਾਣਾ ਵੀ ਪਲੇ ਕਰਾਂਗੇ ਤੇ ਬ੍ਰੇਕ ਜਿਹੜੀ ਕਿ ਅਸੀਂ ਟੁਡੇ ਕਰ ਦਿੱਤੀ ਸੀ ਜੇ ਹੋ ਸਕਿਆ ਵਿੱਚ ਬ੍ਰੇਕ ਵੀ ਲਵਾਂਗੇ ਪਰ ਫਿਲਹਾਲ ਮੈਨੂੰ ਜਾਣਾ ਪਊਗਾ ਜੀ ਮੈਨੂੰ ਦਿਓ ਇਜਾਜ਼ਤ ਤੁਸੀਂ ਮਾਣੋ ਪ੍ਰੋਗਰਾਮ ਦਾ ਆਨੰਦ ਅੱਜ ਲਈ ਇੰਨਾ ਹੀ ਟਾਈਮ ਸੋ ਅਗਲੇ ਹਫਤੇ ਫਿਰ ਮਿਲਾਂਗੇ ਤਦ ਤੱਕ ਦੇ ਲਈ ਰੱਬ ਰਾਖਾ ਹੱਸਦੇ ਵਸਦੇ ਰਹੋ
ਔਰ ਚੰਗਾ ਮਾੜਾ ਸਭ ਤੇ ਹੀ ਆਉਂਦਾ ਰਹਿੰਦਾ ਏ ਛੱਤ ਤੇ ਪਾਣੀ ਨੇ ਦੱਸਣ ਕਹਿੰਦਾ ਔਰ ਚੰਗਾ ਮਾੜਾ ਸਭ ਤੇ ਹੀ ਆਉਂਦਾ ਰਹਿੰਦਾ ਏ ਜਲ ਤੇ ਪਾਣੀ ਨੇ ਦੱਸਣ ਕਹਿੰਦਾ ਏ ਉਹ ਨਾ ਹੀ ਕਦੇ ਬੋਲਦਾ ਹੰਕਾਰ ਕਰੀਏ ਨਾ ਹੀ ਕਦੇ ਲੋੜੋਂ ਵੱਧ ਤੇਰੀ ਚਾਈ ਦੀ ਅਸੂਲ ਚੇਂਜ ਕਰੀ ਦੇਣੀ ਬੰਦਾ ਦੇਖ ਕੇ ਕੰਨੀਆਂ ਨੂੰ ਦੇਖ ਕੇ ਨੀ ਯਾਰੀ ਲਾਈ ਦੀ ਅਸੂਲ ਚੇਂਜ ਕਰੀ ਦੇਣੀ ਬੰਦਾ ਦੇਖ ਕੇ ਕੰਨੀਆਂ ਨੂੰ ਦੇਖ ਕੇ ਨੀ ਯਾਰੀ ਲਾਈ ਦੀ ਓਏ ਹੋਏ ਹੋਏ ਖੱਟੇ ਯਾਰ ਬੇਲੀ ਨੇ ਅਤੇ ਬਾਪੂ ਕੋਲੋਂ ਸਿੱਖੇ ਹੋਏ ਅਸੂਲ ਨੇ ਯਾਰ ਜਸ ਵਿੱਚ ਖੜੇ ਹੋਏ ਹਾਥੀ ਜੇ ਸਿੱਧੀ ਗੱਲ ਕਰਦੇ ਹਜ਼ੂਰ ਨੇ ਯਾਰ ਜਸ ਵਿੱਚ ਖੜੇ ਹੋਏ ਹਾਥੀ ਜੇ ਸਿੱਧੀ ਗੱਲ ਕਰਦੇ ਹਜ਼ੂਰ ਨੇ ਉਹ ਵਾਰ ਕਰੀਦਾ ਠੋਕ ਕੇ ਉਹ ਕਿਤੇ ਤਿਰਛੇ ਦੇ ਵਾਂਗ ਨਹੀਂ ਉਹ ਮਾਰ ਪਾਈ ਦੀ ਅਸੂਲ ਚੇਂਜ ਕਰੀ ਦੇਣੀ ਬੰਦਾ ਦੇਖ ਕੇ ਗੱਡੀਆਂ ਨੂੰ ਦੇਖ ਕੇ ਨੀ ਯਾਰੀ ਲਾਈ ਦੀ ਅਸੂਲ ਚੇਂਜ ਕਰੀ ਦੇਣੀ ਮਾੜੇ ਦਾ ਹੱਕ ਛੱਡੀ ਦਾ ਨੀ ਮੂਹਰੇ ਚੰਗਾ ਦੇਖ ਕੇ ਉਹ ਫਤਿਹਗੜ੍ਹ ਸਾਹਿਬ ਵਿੱਚੋਂ ਗੱਡੀ ਲੰਘੂਗੀ ਤਾਂ ਲੰਘੂਗੀ ਜਨਾ ਮੱਥਾ ਟੇਕ ਕੇ ਉਹ ਫਤਿਹਗੜ੍ਹ ਸਾਹਿਬ ਵਿੱਚੋਂ ਗੱਡੀ ਲੰਘੂਗੀ ਤਾਂ ਲੰਘੂਗੀ ਜਨਾ ਮੱਥਾ ਟੇਕ ਕੇ ਉਹ ਜੀਦਾ ਕਰੀਦਾ ਦਿਲ ਤੋਂ ਹੀ ਕਰੀਏ ਉਤੋਂ ਉਤੋਂ ਕਦੇ ਨੀ ਸਕੀਮ ਲਾਈ ਦੀ ਅਸੂਲ ਚੇਂਜ ਕਰੀ ਦੇਣੀ ਬੰਦਾ ਦੇਖ ਕੇ ਗੱਡੀਆਂ ਨੂੰ ਦੇਖ ਕੇ ਨੀ ਯਾਰੀ ਲਾਈ ਦੀ ਅਸੂਲ ਚੇਂਜ ਕਰੀ ਦੇਣੀ ਬੰਦਾ ਦੇਖ ਕੇ ਲਾਈ ਕੰਮ ਸਾਡੇ ਕੁਣੀਏ ਚ ਆਉਂਦਾ ਲੋਟ ਨੀ ਗੀਤਕਾਰੀ ਸਦਾ ਕਰੀ ਦੀ ਵਿਚਾਰ ਕੇ ਕੀਤਾ ਪੈਸੇ ਪਿੱਛੇ ਨਸ਼ਾ ਪ੍ਰਮੋਟ ਨੀ ਉਹ ਗੀਤਕਾਰੀ ਕੀਤੀ ਸਦਾ ਹੀ ਵਿਚਾਰ ਕੇ ਕੀਤਾ ਪੈਸੇ ਪਿੱਛੇ ਨਸ਼ਾ ਪ੍ਰਮੋਟ ਨੀ
ਕੀੜੇ ਮਕੌੜਿਆਂ ਦਾ ਅੱਡਾ ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਾ ਪੱਡਾ ਜੀ ਹਾਂ ਨਾ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ 0466-9984-36 ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au ਜੀ ਹਾਂ ਬਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦਾ
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ
ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Nanak Bakery, Dandenong, Melbourne wale Harman Radio nu sponsor karde han. ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀਨੋਂਗ। ਫੋਨ 0425-888-856।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਹਰਮਨ ਰੇਡੀਓ ਤੇ ਅੱਜ ਅਸੀਂ ਇੱਕ ਮੁਲਾਕਾਤ ਕਰਨ ਜਾ ਰਹੇ ਹਾਂ ਤੇ ਇਹ ਮੁਲਾਕਾਤ ਵੀ ਹੈ ਤੇ ਜਾਣਕਾਰੀ ਵੀ ਹੈ। ਸੋ ਮੈਲਬਨ ਦੇ ਵਿੱਚ ਆਸਟ੍ਰੇਲੀਅਨ ਇੰਡੀਅਨ ਸਟੂਡੈਂਟ ਯੂਨੀਅਨ ਵੱਲੋਂ ਇੱਕ ਦੀਵਾਲੀ ਸੈਲੀਬ੍ਰੇਸ਼ਨ ਜਿਹੜੀ ਆ ਉਹ ਆਰਗੇਨਾਈਜ਼ ਕੀਤੀ ਜਾ ਰਹੀ ਹੈ ਤੇ ਆਸਟ੍ਰੇਲੀਅਨ ਇੰਡੀਅਨ ਸਟੂਡੈਂਟ ਯੂਨੀਅਨ ਵੱਲੋਂ ਇਹ ਉਪਰਾਲਾ ਜਿਹੜਾ ਜੀ ਇਹ ਕਰ ਰਹੇ ਨੇ ਆਸਟ੍ਰੇਲੀਅਨ ਇੰਡੀਅਨ ਸਟੂਡੈਂਟ ਯੂਨੀਅਨ ਦੇ ਪ੍ਰੈਜ਼ੀਡੈਂਟ ਸ਼ੁਭਮ ਸ਼ਰਮਾ ਜੀ ਤੇ ਨਾਲ ਹੀ ਨਾਲ ਉਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਸਾਡੇ ਨਾਲ ਇਸ ਵੇਲੇ ਨੇ ਮਨਿੰਦਰ ਬੁੱਟਰ ਜੀ ਸਾਡੇ ਨਾਲ ਇਸ ਵੇਲੇ ਸਟੂਡੀਓ 'ਚ ਨੇ ਦੋਵੇਂ ਤੇ ਜਾਣਕਾਰੀ ਜਿਹੜੀ ਆ ਉਹ ਵੀ ਇਹਨਾਂ ਤੋਂ ਲਵਾਂਗੇ ਤੇ ਨਾਲ ਹੀ ਨਾਲ ਜਾਣਾਂਗੇ ਆਸਟ੍ਰੇਲੀਅਨ ਇੰਡੀਅਨ ਸਟੂਡੈਂਟ ਯੂਨੀਅਨ ਦੇ ਬਾਰੇ। ਸੋ ਤੁਹਾਨੂੰ ਦੋਵਾਂ ਨੂੰ ਪਹਿਲਾਂ ਤਾਂ ਬਹੁਤ ਬਹੁਤ ਜੀ ਆਇਆਂ ਨੂੰ ਹਰਮਨ ਰੇਡੀਓ ਦੇ ਇਸ ਮੰਚ ਦੇ ਉੱਤੇ ਔਰ ਨਾਲ ਹੀ ਨਾਲ ਵਧਾਈ ਵੀ ਕਿਉਂਕਿ ਤੁਸੀਂ ਯੰਗਸਟਰ ਹੋ ਔਰ ਯੰਗਸਟਰ ਜਿਹੜੇ ਆ ਜਦੋਂ ਇਹੋ ਜਿਹੇ ਉਪਰਾਲੇ ਲੈ ਕੇ ਆਉਂਦੇ ਆ ਤਾਂ ਕਮਿਊਨਿਟੀ ਨੂੰ ਜੋੜਨਾ ਜਿਹੜਾ ਉਹ ਹੋਰ ਵੀ ਸੌਖਾ ਹੋ ਜਾਂਦਾ। ਮੈਂ ਜਾਣਨਾ ਚਾਹੂੰਗੀ ਕਿ ਤੁਹਾਡੇ ਮਨ ਦੇ ਵਿੱਚ ਇਹ ਆਰਗੇਨਾਈਜ਼ ਕਰਨ ਦਾ, ਇਹ ਇਵੈਂਟ ਆਰਗੇਨਾਈਜ਼ ਕਰਨ ਦਾ ਜਿਹੜਾ ਸੋਚ ਹੈ ਕਿੱਥੋਂ ਆਈ, ਕੀ ਮੰਤਵ ਹੈ?
ਸਭ ਤੋਂ ਪਹਿਲਾਂ ਜੀ ਬਹੁਤ ਬਹੁਤ ਥੈਂਕ ਯੂ ਤੁਸੀਂ ਸਾਨੂੰ ਅੱਜ ਉਰੇ ਬੁਲਾਉਣ ਦਾ ਮੌਕਾ ਦਿੱਤਾ ਤੇ ਜਿੱਦਾਂ ਦੀ ਗੱਲ ਤੁਸੀਂ ਪੁੱਛੀ ਹੈ AISU ਬਾਰੇ, ਆਸਟ੍ਰੇਲੀਅਨ ਇੰਡੀਅਨ ਸਟੂਡੈਂਟ ਯੂਨੀਅਨ ਬਾਰੇ, ਇਹ ਸਾਡਾ ਉਪਰਾਲਾ ਮਨ ਵਿੱਚ ਉਦੋਂ ਆਇਆ ਜੀ ਜਦੋਂ ਮੈਂ ਬੈਕ 2014 ਵਿੱਚ ਆਇਆ ਸੀਗਾ ਆਸਟ੍ਰੇਲੀਆ ਦੇ ਵਿੱਚ ਤੇ ਉਦੋਂ ਜਦੋਂ ਅਸੀਂ ਉਰੇ ਆਏ ਸਾਡੀ ਉਰੇ ਹੈਲਪਿੰਗ ਹੈਡ ਕਰਨ ਨੂੰ ਸਾਡੇ ਕੋਲ ਕੋਈ ਐਸੋਸੀਏਸ਼ਨ ਜਾਂ ਕੋਈ ਯੂਨੀਅਨ ਨਹੀਂ ਸੀਗੀ ਜੋ ਕਿ ਸਟੂਡੈਂਟ ਨੂੰ ਗਾਈਡ ਕਰ ਸਕੇ ਉਹਨਾਂ ਦੇ ਰਾਈਟਸ ਬਾਰੇ, ਜਾਂ ਅਗਰ ਸਟੂਡੈਂਟਸ ਨੂੰ ਕੋਈ ਪ੍ਰੋਬਲਮ ਆਉਂਦੀ ਆ ਜੋਬ ਲੱਭਣ ਦੇ ਵਿੱਚ, ਚਾਹੇ ਉਹਨਾਂ ਨੂੰ ਕੋਈ ਡੌਜੀ ਇੰਪਲੋਇਸ ਬੈਡ ਟ੍ਰੀਟ ਕਰ ਰਹੇ ਆ ਜਾਂ ਉਹਨਾਂ ਨੂੰ ਕੋਈ ਹਰਾਸਮੈਂਟ ਦੇ ਕੇਸਿਸ ਆ, ਸਾਨੂੰ ਇੱਦਾਂ ਨਹੀਂ ਪਤਾ ਸੀਗਾ ਵੀ ਅਸੀਂ ਕਿਹਨੂੰ ਕਨੈਕਟ ਕਰਨਾ ਆ ਤੇ ਇਹ ਪਲੇਟਫਾਰਮ ਹੈ, ਇੱਕ ਸਟੂਡੈਂਟ ਯੂਨੀਅਨ ਹੈ, ਇਹ ਸਭ ਦੇ ਸਟੂਡੈਂਟਸ ਨੂੰ ਹੈਲਪ ਕਰਦੀ ਆ ਜੇ ਉਹਨਾਂ ਦੀ ਕੋਈ ਦਿੱਕਤ ਆਉਂਦੀ ਹੈ, ਚਾਹੇ ਉਹ ਸਟੱਡੀ ਦੇ ਰਿਲੇਟਡ ਲਾ ਲਓ, ਚਾਹੇ ਉਹ ਅਕੋਮੋਡੇਸ਼ਨ ਦੇ ਰਿਲੇਟਡ ਲਾ ਲਓ, ਚਾਹੇ ਉਹ ਐਨੀਥਿੰਗ ਪਰਸਨਲ ਲਾਈਫ ਦੇ ਰਿਲੇਟਡ, ਈਵਨ ਐਨੀ ਸਟੂਡੈਂਟ ਕੈਨ ਕਾਲ ਅਸ ਜੀ ਕੋਈ ਮਰਜ਼ੀ ਯੂਨੀਵਰਸਿਟੀ ਦੇ ਵਿੱਚ ਜੋ ਵੀ ਪੜ੍ਹ ਰਹੇ ਆ ਇਸ ਟਾਈਮ ਆਸਟ੍ਰੇਲੀਆ ਦੇ ਵਿੱਚ, ਇਹ ਕੋਈ ਜ਼ਰੂਰੀ ਨਹੀਂ ਕਿ ਉਹ ਵਿਕਟੋਰੀਆ ਦਾ ਹੋਣਾ ਚਾਹੀਦਾ ਜਾਂ ਲਟਰੋਪ ਦਾ ਹੋਣਾ ਚਾਹੀਦਾ ਜਾਂ ਕੋਈ ਉਹ ਕਿਸੇ ਦਾ ਕਿਸੇ ਕਿਹੜੀ ਮਰਜ਼ੀ ਯੂਨੀਵਰਸਿਟੀ ਚ ਪੜ੍ਹਨਾ ਚਾਹੀਦਾ ਆ, ਪਰ ਉਹ ਸਾਨੂੰ ਜਦੋਂ ਮਰਜ਼ੀ ਕੰਟੈਕਟ ਕਰ ਸਕਦੇ ਆ ਜੇ ਉਹਨਾਂ ਨੂੰ ਕੋਈ ਵੀ ਦਿੱਕਤ ਆਉਂਦੀ ਆ। ਤੇ ਰਹੀ ਗੱਲ ਦੀਵਾਲੀ ਫੰਕਸ਼ਨ ਦੀ ਜੀ, ਤੇ ਮੇਰਾ ਬਹੁਤ ਹੀ ਸ਼ੁਰੂ ਤੋਂ ਸੁਪਨਾ ਸੀਗਾ ਕਿ ਅਸੀਂ ਇਕੱਠੇ ਹੋ ਕੇ ਚੱਲੀਏ, ਬਿਕੋਜ਼ ਰੈਦਰ ਦੈਨ ਇੰਡੀਵਿਜੁਅਲੀ ਅਸੀਂ ਹਰ ਯੂਨੀ ਵਿੱਚ ਇੱਕ ਇੰਡੀਅਨ ਕਲੱਬ ਹੁੰਦਾ ਆ ਤੇ ਉਹ ਆਪਦੀ ਯੂਨੀਵਰਸਿਟੀ ਵਿੱਚ ਹੀ ਸੀਮਤ ਰਹਿ ਜਾਂਦਾ ਆ ਤੇ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਛੋਟੇ ਕਾਲਜਿਸ ਨੇ ਤਾਂ ਉਹਨਾਂ ਨੂੰ ਬੱਚਿਆਂ ਨੂੰ ਆਉਣ ਦਾ ਅੱਗੇ ਮੌਕਾ ਨਹੀਂ ਮਿਲਦਾ, ਵੱਡੀ ਵੱਡੀ ਯੂਨੀਵਰਸਿਟੀਆਂ ਚੋਂ ਐਸੋਸੀਏਸ਼ਨ ਹੁੰਦੀਆਂ ਨੇ ਤੇ ਉਹ ਫੰਕਸ਼ਨ ਕਰਵਾਉਂਦੇ ਆ ਤੇ ਅਸੀਂ ਉਦੋਂ ਸਾਰਿਆਂ ਨੇ ਮਿਲ ਕੇ, ਜਿੱਦਾਂ ਮਨਿੰਦਰ ਬਾਈ ਹੁਣੀ ਮਿਲੇ, ਦਮਨ ਹੁਣੀ ਮਿਲੇ, ਸਾਰੇ ਸਾਨੂੰ ਸਾਰੀ ਯੂਨੀਵਰਸਿਟੀਆਂ ਦੇ ਮਿਲੇ ਤੇ ਅਸੀਂ ਇਕੱਠੇ ਹੋ ਕੇ ਸੋਚਿਆ ਕਿ ਐਸੋਸੀਏਸ਼ਨ ਬਣਾਈ ਜਾਵੇ ਤਾਂ ਕਿ ਸਾਰੇ ਸਟੂਡੈਂਟਸ ਨੂੰ ਮੌਕਾ ਦਿੱਤਾ ਜਾਵੇ ਰੀਪ੍ਰੈਜੈਂਟ ਕਰਨ ਦਾ, ਜੇ ਉਨ੍ਹਾਂ ਨੂੰ ਕੋਈ ਵੀ ਦਿੱਕਤ ਆਉਂਦੀ ਹੈ ਉਹ ਸਾਨੂੰ ਖੁੱਲ੍ਹ ਕੇ ਦੱਸਣ। ਤੇ ਫਿਰ ਅਸੀਂ ਦੀਵਾਲੀ ਦਾ ਫੈਸਟੀਵਲ ਬਾਰੇ ਸੋਚਿਆ ਜੀ, ਇਹਦੀ 3 ਮਹੀਨੇ ਪਲੈਨਿੰਗਾਂ ਚੱਲੀਆਂ ਵੀ ਅਸੀਂ ਕਿੱਦਾਂ ਕਿੱਦਾਂ ਮਨਾਉਣਾ ਆ, ਤੇ ਫਾਈਨਲੀ ਸਾਨੂੰ ਸਪੌਂਸਰਸ ਵਗੈਰਾ ਦੀ ਬਹੁਤ ਵਧੀਆ ਸਪੋਰਟ ਮਿਲੀ ਆ, ਤੇ ਇਹ ਬਿਲਕੁਲ ਹੀ ਫ੍ਰੀ ਇਵੈਂਟ ਆ ਜੀ ਸਟੂਡੈਂਟਸ ਲਈ, ਜੋ ਕਿ 19 ਅਕਤੂਬਰ ਨੂੰ ਮਨਾਇਆ ਜਾ ਰਿਹਾ ਲਟਰੋਪ ਦੇ ਵਿੱਚ। ਤੇ ਸਾਡੀ ਸਟੂਡੈਂਟਸ ਨੂੰ ਇਹੀ ਬੇਨਤੀ ਕਿ ਤੁਸੀਂ ਹੁਮ ਹੁਮਾ ਕੇ ਪਹੁੰਚਿਓ, ਬਿਕੋਜ਼ ਇਹ ਪਹਿਲੀ ਆਈ ਥਿੰਕ ਕਮਿਊਨਿਟੀ ਦੀ ਰੀਅਲ ਇਵੈਂਟ ਆ ਜਿਹਨੂੰ ਅਸੀਂ ਕਮਿਊਨਿਟੀ ਦੀ ਇਵੈਂਟ ਕਹਿ ਸਕਦੇ ਹਾਂ, ਤਾਂ ਕਿ ਸਟੂਡੈਂਟਸ ਖੁੱਲ੍ਹ ਕੇ ਆਉਣ, ਇੰਜੋਏ ਕਰਨ, ਪੇਪਰਸ ਨੇ ਪੇਪਰਾਂ ਤੋਂ ਰਿਲੀਫ ਮਿਲੂਗੀ ਉਹਨਾਂ ਨੂੰ, ਤੇ ਬਹੁਤ ਇੱਕ ਵੱਡਾ ਧਮਾਕੇ ਵਾਲੀ ਪੈਕੇਜ ਆ ਸਟੂਡੈਂਟਸ ਨੂੰ ਤਾਂ ਕਿ ਉਹ ਆ ਕੇ ਇੰਜੋਏ ਕਰ ਸਕਣ।
ਬਹੁਤ ਖੂਬ ਜੀ। ਸੋ ਸ਼ੁਭਮ, ਜਿਵੇਂ ਤੁਸੀਂ ਆਸਟ੍ਰੇਲੀਅਨ ਇੰਡੀਅਨ ਸਟੂਡੈਂਟ ਯੂਨੀਅਨ ਦੇ ਪ੍ਰੈਜ਼ੀਡੈਂਟ, ਸੋ ਜਦੋਂ ਸ਼ੁਰੂਆਤ ਹੁੰਦੀ ਆ ਥੋੜਾ ਜਿਹਾ ਸਟਰਗਲ ਵੀ ਹੁੰਦਾ ਹਨਾ, ਜਦੋਂ ਕੋਈ ਵੀ ਆਰਗੇਨਾਈਜੇਸ਼ਨ ਜਿਹੜੀ ਆ ਵਿੱਚ ਆਉਂਦੀ ਆ, ਤੇ ਐਜ ਅ ਸਟੂਡੈਂਟ ਤੇ ਸਟੂਡੈਂਟ ਤੋਂ ਬਾਅਦ ਪ੍ਰੈਜ਼ੀਡੈਂਟ ਬਣਨ ਤੱਕ ਕਿਵੇਂ ਦਾ ਸੀਗਾ ਸਾਰਾ ਉਹ ਮੰਜ਼ਰ ਜਿਹੜਾ?
ਜੀ ਦੇਖੋ ਜੀ, ਜਦੋਂ ਮੈਂ ਇਹ ਕੰਮਾਂ ਦੇ ਵਿੱਚ ਪਿਆ ਸੀਗਾ, ਪਹਿਲਾਂ ਬੈਕ ਇਨ ਇੰਡੀਆ ਵੀ ਕਰਦੇ ਸੀਗੇ, ਤੇ ਉਰੇ ਆ ਕੇ ਜਦੋਂ ਪਹਿਲੇ ਸਾਲ ਦਾ ਮੈਂ ਸਿਰਫ ਸੋਚਦਾ ਹੀ ਰਹਿੰਦਾ ਸੀਗਾ ਵੀ ਸ਼ਾਇਦ ਕੁਛ ਏਦਾਂ ਦਾ ਬਣ ਜੇ, ਸ਼ਾਇਦ ਕੁਛ ਏਦਾਂ ਦਾ ਹੋ ਜੇ, ਤੇ ਹੁਣ ਬਾਬਾ ਨਾਨਕ ਜੀ ਨੇ ਮਿਹਰ ਕਰੀ ਆ ਤੇ ਸਾਨੂੰ ਇਹ ASU ਬਣਾਉਣ ਦਾ ਮੌਕਾ ਮਿਲਿਆ ਆ। ਤਾਂ ਕਿ ਪਹਿਲਾਂ ਮੈਨੂੰ ਨਾ ਜੀ ਸਾਰੀ ਬੋਲਦੇ ਹੁੰਦੇ ਸੀ, ਬਾਈ ਤੂੰ ਕੀ ਐਕਸਟਰਾ ਦੇ ਕੰਮ ਕਰ ਰਿਹਾ, ਈਵਨ ਇਹਨੂੰ ਵੀ ਬੋਲਦੇ ਸੀ, ਮੈਨੂੰ ਕਹਿੰਦਾ ਭਾਜੀ ਆਪਣੇ ਦੋਨਾਂ ਦੀ ਸੋਚ ਇੰਨੀ ਮਿਲਦੀ ਹੈ, ਮੈਨੂੰ ਵੀ ਬਹੁਤ ਜਾਣੇ ਬੋਲਦੇ ਸੀਗੇ ਕਿ ਤੂੰ ਇਹ ਕੀ ਫਾਲਤੂ ਦੇ ਕੰਮਾਂ ਚ ਪਿਆ, ਕਿ ਤੂੰ ਆਪਦੇ ਕੰਮ ਤੱਕ ਮਤਲਬ ਰੱਖ PR ਬਾਰੇ। ਸਾਡੀ ਸਭ ਦੀ ਐਕਚੁਅਲੀ ਸੋਚ ਆ ਨਾ ਜਿਹੜੀ PR ਤੱਕ ਸੀਮਤ ਰਹਿ ਜਾਂਦੀ ਆ ਜੀ, ਅਸੀਂ ਸੋਚਦੇ ਹਾਂ ਕਿ ਅਸੀਂ ਥੋੜਾ ਜਿਹਾ ਐਕਸਟਰਾ ਸੋਚੀਏ, ਅਗਰ ਤੁਸੀਂ ਕਿਸੇ ਲਈ ਜੀਓਗੇ ਨਾ ਤਾਂ ਬਾਬਾ ਨਾਨਕ ਤੁਹਾਡੇ ਤੇ ਮਿਹਰ ਕਰੂਗਾ, PR ਕੀ ਤੁਸੀਂ ਸਿਟੀਜ਼ਨ ਹੋ ਜਾਣਾ ਆ। ਤੁਸੀਂ ਉਹ ਸੋਚ ਕੇ ਚੱਲੋ, ਕੰਮ ਦੀ ਟੈਨਸ਼ਨ ਮੈਨੂੰ ਪਤਾ ਹੁੰਦੀ ਆ ਸਟੂਡੈਂਟਸ ਨੂੰ, ਸਾਨੂੰ ਜੋਬ ਤੋਂ ਨਾ ਕੱਢਿਆ ਜਾਵੇ, ਸਾਨੂੰ ਉਹ ਨਾ ਕਰਿਆ ਜਾਵੇ, ਪਰ ਜੇ ਤੁਸੀਂ ਟੈਨਸ਼ਨ ਨਹੀਂ ਲੈ ਸਕਦੇ ਤਾਂ ਤੁਸੀਂ ਅਸਲੀ ਬੰਦੇ ਨਹੀਂ ਹੈਗੇ ਜੀ, ਕਿਉਂਕਿ ਲਾਈਫ ਦਾ ਇੱਕ ਪਹਿਲੂ ਆ ਖੁਸ਼ੀ ਤੇ ਦੁੱਖ, ਸਾਨੂੰ ਦੋਨਾਂ ਨੂੰ ਅਸੀਂ ਜਦੋਂ ਖੁਦਾ ਕੋਲੇ ਕੁਛ ਮੰਗਦੇ ਹਾਂ ਜੀ ਤਾਂ ਅਸੀਂ ਇਹ ਮੰਗੋ ਕਿ ਸਾਨੂੰ ਮੁਸ਼ਕਲਾਂ ਲਈ ਹਿੰਮਤ ਦਿੱਤੀ ਜਾਵੇ, ਨਾ ਕਿ ਸਾਨੂੰ ਸੁੱਖ ਦਿੱਤੇ ਜਾਣ। ਤਾਂ ਸਾਡੀ ਥਿੰਕਿੰਗ ਇਹ ਆ ਕਿ ਅਸੀਂ ਕੁਛ ਅਲੱਗ ਕਰੀਏ, ਸਟੂਡੈਂਟਸ ਲਈ ਜੀਏ, ਕੱਲ ਨੂੰ ਕੋਈ ਸਾਡੇ ਚੋਂ ਨਾ ਰਵੇ ਪਰ ਫਿਰ ਵੀ ਸਟੂਡੈਂਟ ਦੀ ਪਹਿਚਾਣ ਇੱਕ ਬਣੀ ਰਹੇ। ਤਾਂ ਜਦੋਂ ਅਸੀਂ ਆਹ ਐਸੋਸੀਏਸ਼ਨ ਦੇ ਜਦੋਂ ਮੈਂ ਪ੍ਰੈਸੀਡੈਂਟ ਬਣਿਆ, ਬੇਸਿਕਲੀ ਪ੍ਰੈਸੀਡੈਂਟ ਤਾਂ ਜੀ ਇੱਕ ਆਪਣੇ ਇੰਡੀਅਨ ਕਮਿਊਨਿਟੀ ਦਾ ਹੀ ਪ੍ਰੈਸੀਡੈਂਟ, ਅਸੀਂ ਤਾਂ ਸਿਰਫ ਇੱਕ ਸਟੂਡੈਂਟ ਆ ਤੇ ਕੰਮ ਕਰਾਂਗੇ ਐਜ਼ ਅ ਵਲੰਟੀਅਰ, ਤੇ ਉਹਦੇ ਵਿੱਚ ਚਾਹੇ ਜੋ ਮਰਜ਼ੀ ਹੈ, ਸਾਡੀ ਟੀਮ ਆ ਸਾਰੇ ਪ੍ਰੈਸੀਡੈਂਟ ਨੇ ਜੀ, ਸਾਰੇ ਕੰਮ ਕਰਨ ਵਾਲੇ ਨੇ, ਤੇ ਇੱਕ ਬਸ ਲੀਡਰ ਉਹ ਹੁੰਦਾ ਜਿਹੜੀ ਸਭ ਦੀਆਂ ਕਮਜ਼ੋਰੀਆਂ ਨੂੰ ਸਮਝਦੇ ਹੋਏ ਵੀ ਉਹਨਾਂ ਨੂੰ ਸਟਰੈਂਥ ਦੇਵੇ, ਤੇ ਅਸੀਂ ਸਿਰਫ ਉਹ ਕਨਵਰਟ ਕਰਨ ਦਾ ਇੱਕ ਪ੍ਰੈਸੀਡੈਂਟ ਲਈ ਮੈਨੂੰ ਚੁਣਿਆ ਗਿਆ ਆ, ਤੇ ਮੈਂ ਹੋਪਫੁਲੀ ਸਭ ਨੂੰ ਬਿਲੀਵ ਕਰਾਉਣਾ ਹੈ ਕਿ ਜਿਹੜੀ ਇਹ ਸਟੂਡੈਂਟ ਐਸੋਸੀਏਸ਼ਨ ਆ ਤੁਹਾਡੀ ਬਹੁਤ ਹੀ ਵਧੀਆ ਇੱਕ ਰਿਜ਼ਲਟ ਓਪਰਚੁਨਿਟੀ ਪਲੇਟਫਾਰਮ ਪ੍ਰੋਵਾਈਡ ਕਰੂਗੀ ਸਭ ਨੂੰ।
ਸੋ ਅਸੀਂ ਵੀ ਇਹੀ ਆਸ ਕਰਦੇ ਹਾਂ। ਤੇ ਹੁਣ ਤੱਕ ਤੁਹਾਡੀ ਇਸ ਆਰਗੇਨਾਈਜੇਸ਼ਨ ਦੇ ਨਾਲ ਕਿੰਨੇ ਕੁ ਜਣੇ ਜਿਹੜੇ, ਜੇ ਅਸੀਂ ਆਸਟ੍ਰੇਲੀਅਨ ਇੰਡੀਅਨ ਸਟੂਡੈਂਟ ਬੁਲਾ ਕੇ ਦੇਖੀਏ ਤਾਂ ਕਿੰਨੇ ਕੁ ਜਣੇ ਜਿਹੜੇ ਉਹ ਤੁਹਾਡੇ ਨਾਲ ਜੁੜੇ ਆ ਤੁਹਾਡੇ ਇਸ ਸਫ਼ਰ ਦੇ ਵਿੱਚ?
ਦੇਖੋ ਜੀ, ਪਹਿਲੀ ਗੱਲ ਤਾਂ ਤੁਹਾਨੂੰ ਮੈਂ ਇੱਕ ਸਪਸ਼ਟ ਕਰਨਾ ਚਾਹੁੰਦਾ ਕਿ ਬਹੁਤ ਹੀ ਥੋੜੇ ਬੰਦੇ ਹੁੰਦੇ ਜੋ ਚੰਗੇ ਕੰਮਾਂ ਨੂੰ ਅੱਗੇ ਆਉਂਦੇ ਆ, ਤੇ ਜਿੱਥੇ ਕਿ ਤੁਹਾਨੂੰ ਪਤਾ ਹੈ ਬਹੁਤ ਹੀ ਜ਼ਿਆਦਾ ਆਪਣੇ ਉਰੇ ਇਵੈਂਟਸ ਹੁੰਦੀਆਂ ਨੇ, ਬਹੁਤ ਹੀ ਕੁਛ ਹੁੰਦਾ ਹਨਾ, ਨੋ ਡਾਊਟ ਕਿ ਚਲੋ ਮੈਂ ਕਹਿਣਾ ਚਾਹੁੰਦਾ ਕਿ ਉਹ ਸਭ ਕਰਦੇ ਨੇ, ਤੇ ਅਸੀਂ ਸਾਡੀ ਜਿਹੜੀ ਇਵੈਂਟ ਆ ਚੰਗੇ ਕੰਮ ਲਈ ਤਾਂ ਬਹੁਤ ਰੇਅਰ ਬੰਦੇ ਮਿਲਦੇ ਨੇ ਜੀ, ਬਹੁਤ ਜਾਣੇ ਟੁੱਟਦੇ, ਤੇ ਇਹਦੇ ਨਾਲ ਸਾਨੂੰ ਪਤਾ ਵੀ ਲੱਗਦਾ ਆ ਕਿ ਕਿਹੜਾ ਬੰਦਾ ਕਿੱਥੇ ਸਟੈਂਡ ਕਰਦਾ ਆ, ਕਿਉਂਕਿ ਜਦੋਂ ਲੋੜ ਪੈਂਦੀ ਉਦੋਂ ਹੀ ਪਤਾ ਲੱਗਦਾ ਜੀ, ਕਿਉਂਕਿ ਹੁਣ ਸਾਡੀ ਸ਼ੁਰੂਆਤ ਆ, ਤੇ ਜਿੱਦਾਂ ਬਾਬੇ ਨੇ ਮਿਹਰ ਕਰੀ ਤਾਂ ਜਿੱਦਾਂ ਅਸੀਂ ਸੋਚ ਰਹੇ ਹਾਂ ਜੇ ਉਦਾਂ ਸਾਡਾ ਮਿਸ਼ਨ ਐਂਡ ਵਿਜ਼ਨ ਕੰਪਲੀਟ ਹੁੰਦਾ ਆ ਤੁਹਾਡੇ ਕੋਲ ਬਹੁਤ ਜਾਣੇ ਆਉਣਗੇ, ਤਾਂ ਅਸੀਂ ਸਾਡਾ ਉਦੋਂ ਵੀ ਕੋਈ ਮੁੱਦਾ ਹੋਊਗਾ ਕਿ ਜਿਹੜੇ ਸਾਡੇ ਨਾਲ ਮੁਸ਼ਕਿਲ ਟਾਈਮ 'ਚ ਖੜੇ ਸੀ, ਚਾਹੇ ਉਹ ਸਾਡੇ ਸਪੌਂਸਰਸ ਦੀ ਗੱਲ ਲਾ ਲਓ, ਚਾਹੇ ਸਾਡੇ ਸਪੋਰਟਰਸ ਦੀ ਗੱਲ ਲਾ ਲਓ, ਅਸੀਂ ਉਹਨਾਂ ਨਾਲ ਹੀ ਖੜਨਾ ਆ, ਕਿਉਂਕਿ ਕੱਲ੍ਹ ਨੂੰ ਜਦੋਂ ਕਹਿੰਦੇ ਨੇ ਜੀ ਜਦੋਂ ਵਧੀਆ ਜਿਹਾ ਲੱਡੂ ਦਿਖਣ ਲੱਗ ਜਾਂਦਾ ਤਾਂ ਮੱਖੀਆਂ ਦਾ ਝੁੰਡ ਆਲੇ ਦੁਆਲੇ ਆ ਜਾਂਦਾ, ਠੀਕ ਹੈ ਨਾ ਜੀ, ਤਾਂ ਹੁਣ ਸਾਡਾ ਇੱਕ ਤਰ੍ਹਾਂ ਦੀ ਸ਼ੁਰੂਆਤ ਆ, ਜਦੋਂ ਇੱਕਦਮ ਉਹ ਚੀਜ਼ ਤੇ ਅਸੀਂ ਮੁਕਾਮ ਤੇ ਪਹੁੰਚ ਗਏ ਤਾਂ ਵੀ ਅਸੀਂ ਆਪਦੇ ਜਿਹੜੇ ਹੁਣ ਸਾਡੇ ਨਾਲ ਰਲੇ ਨੇ ਉਹਨਾਂ ਨਾਲ ਹੀ ਕੰਮ ਕਰਨਾ ਚਾਹੁੰਦੇ ਹਾਂ ਜੀ।
ਬਹੁਤ ਜੀ। ਸੋ ਮਨਿੰਦਰ, ਤੁਹਾਡੇ ਵੱਲ ਆਉਂਦੀ ਆ, ਮੈਨੂੰ ਸਤਿੰਦਰ ਸਰਤਾਜ ਦੀਆਂ ਲਾਈਨਾਂ ਯਾਦ ਆ ਰਹੀਆਂ ਵੀ ਹਾਲੇ ਤਾਂ ਸ਼ੁਰੂਆਤਾਂ ਮਿੱਤਰਾ, ਰੱਬ ਦੇ ਬਖਸ਼ੇ ਕਾਜ਼ ਦੀਆਂ ਹਨਾ। ਸੋ ਰੱਬ ਵੱਲੋਂ ਹੀ ਹੁੰਦਾ, ਕਈ ਵਾਰ ਆਪਸ ਦੇ ਵਿੱਚ ਇੱਕੋ ਜਿਹੀ ਸੋਚ ਰਲਦੀ ਮਿਲਦੀ ਜਦੋਂ ਮਿਲਦੀ ਆ ਤੇ ਫਿਰ ਵਾਕਈ ਜਿਹੜੇ ਇਰਾਦੇ ਲੈ ਕੇ ਤੁਸੀਂ ਤੁਰੇ ਹੁੰਦੇ ਆ ਉਹਦੇ ਵਿੱਚ ਕਾਮਯਾਬੀ ਵੀ ਮਿਲਦੀ ਆ। ਸੋ ਤੁਸੀਂ ਸ਼ੁਭਮ ਦੇ ਨਾਲ ਜੁੜੇ, ਜਿਵੇਂ ਸ਼ੁਭਮ ਹੋਰਾਂ ਨੇ ਦੱਸਿਆ ਵੀ ਤੁਹਾਡੀ ਸੋਚ ਜਿਹੜੀ ਸੀ ਉਹ ਕਾਫੀ ਹੱਦ ਤੱਕ ਮਿਲਦੀ ਸੀਗੀ, ਤੇ ਹੁਣ ਤੱਕ ਕਿਵੇਂ ਸੋਚ ਰਹੇ ਹੋ, ਕਿਵੇਂ ਲੱਗਦਾ ਕਿ ਇਸ ਸਟੂਡੈਂਟ ਯੂਨੀਅਨ ਦੇ ਥਰੂ ਤੁਸੀਂ ਹੋਰ ਕੀ ਜਿਹੜੇ ਪਲਾਨ ਆ ਉਹ ਸੋਚੇ ਹੋਏ ਆ? ਦੀਵਾਲੀ ਦੇ ਬਾਰੇ ਅਸੀਂ ਹੋਰ ਖੁੱਲ ਕੇ ਗੱਲ ਕਰਾਂਗੇ, ਦੀਵਾਲੀ ਦੇ ਨਾਲ ਹੋਰ ਪਲਾਨ ਜਿਹੜੇ ਆ ਉਹ ਆਉਣ ਵਾਲੇ ਟਾਈਮ ਦੇ ਵਿੱਚ।
ਹਾਂਜੀ, ਕਹਿ ਸਕਦੇ ਇਨੀਸ਼ੀਏਟਿਵ ਸ਼ੁਭਮ ਵੀਰੇ ਨੇ ਲਿਆ ਕਹਿ ਸਕਦੇ ਕਹਿੰਦੇ ਨਾ ਕਿ ਬਹੁਤ ਘੱਟ ਲੋਕ ਹੁੰਦੇ ਆ ਜਿਹੜੇ ਇਨੀਸ਼ੀਏਟਿਵ ਲੈਂਦੇ ਨੇ
ਬਿਲਕੁਲ
ਸੋ ਇਹ ਆ ਕਿ ਮੈਂ ਵੀ ਬਹੁਤ ਦੇਰ ਤੋਂ ਟਰਾਈ ਕਰਦਾ ਪਿਆ ਸੀ ਜੀ ਕਿ ਮਤਲਬ ਮੈਂ ਕੁਛ ਕਰਨਾ ਚਾਹੁੰਦਾ ਇਸ ਫੀਲਡ ਸਟੂਡੈਂਟਸ ਵਾਸਤੇ ਕਰਨਾ ਚਾਹੁੰਦੇ ਆ ਕਿ ਆਪਾਂ ਸਟੂਡੈਂਟਸ ਬਾਰੇ ਅੱਗੇ ਆ ਜਾਏ ਵੀਰੇ ਨਾਲ ਮਿਲਿਆ ਗੱਲਾਂ ਬਾਤਾਂ ਹੋਈਆਂ ਸਾਡੀਆਂ ਜੀ ਤੋ ਇਹਨਾਂ ਨੇ ਮੈਨੂੰ ਰਿਸਪੋਂਸੀਬਿਲਟੀ ਦਿੱਤੀ ਹਾਂਜੀ ਦੇਖੋ ਪੋਸਟ ਪੋਸਟ ਇਜ਼ ਨਥਿੰਗ ਹਾਂਜੀ ਇਹ ਸਾਨੂੰ ਵੀ ਪਤਾ ਕਿ ਪੋਸਟ ਇੱਕ ਨਾ ਇੱਕ ਜਸਟ ਨਾਮ ਆ ਚੀਜ਼ ਆ ਕੰਮ ਇੱਕ ਇੰਡੀਵਿਜੁਅਲੀ ਬੰਦਾ ਕਰਦਾ ਹਾਂਜੀ
ਬਿਲਕੁਲ ਇਹ ਸੋਚ ਮੈਨੂੰ ਲੱਗਦਾ ਤੁਸੀਂ ਹਮੇਸ਼ਾ ਦੇ ਲਈ ਹੀ ਲੈ ਕੇ ਚੱਲੇ ਹੋ
ਹਾਂਜੀ
ਔਰ ਇਸ ਦੀ ਵੀ ਸੋਚ ਹੋਣੀ ਚਾਹੀਦੀ ਆ ਜੇ ਅਸੀਂ ਕਿਸੇ ਵੀ ਖੇਤਰ ਦੇ ਵਿੱਚ ਜਿਹੜਾ ਸਫ਼ਰ ਆ ਉਹ ਲੰਮਾ ਕਰ
ਹਾਂਜੀ 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 ਤੋ ਫਿਰ ਹਾਂਜੀ ਮੈਮ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਬਿਲਕੁਲ ਤੁਹਾਡੀ ਗੱਲ ਵੀ ਸਹੀ ਆ ਕਿ ਇਸ ਤਰ੍ਹਾਂ ਹੀ ਰਹਿਣੀ ਚਾਹੀਦੀ ਹੈ ਥਰੂ ਆਊਟ ਆਪਾਂ ਬਾਬਾ ਜੀ ਦੀ ਮਿਹਰ ਵੀ ਕਰਦੇ ਹਾਂ ਬਾਬਾ ਜੀ ਅੱਗੇ ਅਰਦਾਸ ਕਰਦੇ ਕਿ ਇੱਦਾਂ ਜੋ ਇਨੀਸ਼ੀਏਟਿਵ ਲੈ ਕੇ ਵੀਰੇ ਹੋਣਾ ਦਾ ਇਨੀਸ਼ੀਏਟਿਵ ਤੇ ਅੱਗੇ ਆਪਾਂ ਚੱਲ ਰਹੇ ਹਾਂ ਉਹ ਅੱਗੇ ਐਵੇਂ ਹੀ ਚੱਲਦਾ ਰਹੇ ਹਾਂਜੀ ਅੱਗੇ ਮੈਮ ਹੋਰ ਬਹੁਤ ਇਵੈਂਟਸ ਕਰਨ ਦਾ ਇਰਾਦਾ ਹੈ ਜਿਵੇਂ ਵੀਰੇ ਹੋਣਾ ਨੇ ਕਿਹਾ ਇਸ ਤੋਂ ਬਾਅਦ ਆਪਾਂ ਗੁਰਪੁਰਬ ਦਾ ਵੀ ਸੋਚ ਰਹੇ ਹਾਂ ਹਾਂਜੀ ਆਪਾਂ ਗੁਰਪੁਰਬ ਕਰਨ ਦਾ ਗੁਰਪੁਰਬ ਮਾਲਕ ਮੇਅਰ ਰੱਖਣਾ ਆਪਾਂ ਗੁਰਪੁਰਬ ਕਰਾਂਗੇ ਉਸ ਤੋਂ ਬਾਅਦ ਫਿਰ ਆਪਾਂ ਬੱਚਿਆਂ ਲਈ ਵੀਰੇ ਹੋਣਾ ਨੇ ਜਿੱਦਾਂ ਦੱਸਿਆ ਕਿ ਆਪਾਂ ਅੱਗੇ ਬਸ ਟ੍ਰਿਪਸ ਲੈ ਕੇ ਜਾ ਰਹੇ ਹਾਂ ਹਾਂਜੀ ਤੇ ਉਹਨਾਂ ਲਈ ਅਜੇ ਇਸ ਚ ਕਹਿ ਸਕਦੇ ਹੋ ਕਿ ਜਿਹੜੀ ਸ਼ੁਰੂਆਤ ਆ ਹਾਂਜੀ ਹੁਣ ਵੀਰੇ ਹੋਣਾ ਦਾ ਇਹ ਵੀ ਇੱਕ ਬਹੁਤ ਵਧੀਆ ਇੱਕ ਗੱਲ ਆ ਕਿ ਜੇ ਤੁਸੀਂ ਕਹਿ ਸਕਦੇ ਹੋ ਸਾਡੇ ਕੋਲ ਫੰਡਸ ਆਉਣ ਆਪਾਂ ਬੱਚਿਆਂ ਦੀ ਜੇ ਨੀਡੀ ਬੱਚੇ ਨੇ ਉਹਨਾਂ ਦੀ ਹੈਲਪ ਵੀ ਕਰੀਏ ਹਾਂਜੀ ਸੋ ਹਾਂਜੀ ਸੋ ਮੈਂ ਇਹ ਕਹਿ ਸਕਦੇ ਹਾਂ ਕਿ ਜਿੱਦਾਂ ਇਨੀਸ਼ੀਏਟਿਵ ਵੀਰੇ ਹੋਣਾ ਨੇ ਲਿਆ ਆਪਾਂ ਨਾਲ ਆ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਕਿ ਜਦੋਂ ਕੋਈ ਇੱਥੇ ਇਨੀਸ਼ੀਏਟਿਵ ਲੈਂਦਾ ਸੋ ਮੈਮ ਇਹ ਆ ਕਿ ਜਿਵੇਂ ਇਨੀਸ਼ੀਏਟਿਵ ਅੱਗੇ ਚੱਲਦਾ ਜਾਏਗਾ ਨਾਲ ਨਾਲ ਵੀਰੇ ਉਹਨਾਂ ਦੇ ਨਾਲ ਖੜੇ ਆ ਤੇ ਮੈਮ ਗੱਲ ਕੰਮ ਅੱਗੇ ਬਿਕੋਜ਼ ਆਪਾਂ ਕੰਮ ਕਰਨ ਦੇ ਵਿੱਚ ਬਿਲੀਵ ਕਰਦੇ ਆ ਮੈਮ ਕਿ ਨਾ ਰੈਦਰ ਦੈਨ ਆਰਗੇਨਾਈਜੇਸ਼ਨ ਰੈਦਰ ਦੈਨ ਪੋਸਟ
ਬਹੁਤ ਚੰਗਾ ਲੱਗਿਆ ਤੁਹਾਡੀ ਗੱਲ ਸੁਣ ਕੇ ਵੈਸੇ ਸਭ ਤੋਂ ਜ਼ਿਆਦਾ ਖੁਸ਼ੀ ਮੈਨੂੰ ਇਹ ਹੋ ਰਹੀ ਹੈ ਕਿ ਤੁਸੀਂ ਦੋਵੇਂ ਜਣੇ ਜਿਵੇਂ ਤੁਸੀਂ ਇੱਕ ਦਸਤਾਰਧਾਰੀ ਹੋ ਹਨਾ ਔਰ ਤੁਸੀਂ ਸ਼ੁਭਮ ਜੇ ਆਪਾਂ ਗੱਲ ਕਰੀਏ ਰਲ ਕੇ ਚੱਲਣ ਦੀ ਤਾਂ ਬਹੁਤ ਜ਼ਰੂਰਤ ਹੁੰਦੀ ਹੈ ਔਰ ਜਿਵੇਂ ਤੁਸੀਂ ਗੱਲ ਕੀਤੀ ਵੀ ਅੱਜ ਅਸੀਂ ਦੀਵਾਲੀ ਮਨਾਵਾਂਗੇ ਕੱਲ ਅਸੀਂ ਗੁਰਪੁਰਬ ਮਨਾਵਾਂਗੇ ਔਰ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹੋਇਆ ਮੈਨੂੰ ਲੱਗਦਾ ਕਿ ਇੱਕ ਬਹੁਤ ਵੱਡੀ ਜ਼ਰੂਰਤ ਹੈ ਕਿ ਅਸੀਂ ਆਪਣੀ ਸੋਚ ਨੂੰ ਫੈਲਾਈਏ ਲੋਕਾਂ ਤੱਕ ਆਸਟ੍ਰੇਲੀਆ ਦੇ ਵਿੱਚ ਬੜਾ ਮਲਟੀ ਕਲਚਰ ਹੈ ਔਰ ਉਸ ਮਲਟੀ ਕਲਚਰ ਦੇ ਵਿੱਚ ਇੱਕ ਬਹੁਤ ਵੱਡੀ ਲੋੜ ਬਣ ਜਾਂਦੀ ਹੈ ਕਿ ਅਸੀਂ ਸਿਰਫ ਆਪਣੇ ਤੱਕ ਨਾ ਰਹੀਏ ਅਸੀਂ ਆਪਣੀ ਸੋਚ ਨੂੰ ਫੈਲਾਈਏ ਚਾਹੇ ਅਸੀਂ ਦੀਵਾਲੀ ਦੀ ਗੱਲ ਕਰੀਏ ਚਾਹੇ ਅਸੀਂ ਗੁਰਪੁਰਬ ਦੀ ਗੱਲ ਕਰੀਏ ਔਰ ਸਰੋਤਿਆਂ ਨੂੰ ਦੱਸ ਦਈਏ ਜੀ ਕਿ ਆਸਟ੍ਰੇਲੀਅਨ ਇੰਡੀਅਨ ਸਟੂਡੈਂਟ ਯੂਨੀਅਨ ਵੱਲੋਂ ਦੀਵਾਲੀ ਸੈਲੀਬ੍ਰੇਸ਼ਨ ਜਿਹੜੀ ਹੈ ਆਉਂਦੇ ਦਿਨਾਂ ਚ 19 ਅਕਤੂਬਰ ਨੂੰ ਕੀਤੀ ਜਾ ਰਹੀ ਹੈ ਲਾ ਟ੍ਰੋਬ ਯੂਨੀਵਰਸਿਟੀ ਦੇ ਵਿਚ 6 ਵਜੇ ਤੋਂ ਮੇ ਬੀ ਅੱਧੀ ਰਾਤ ਤੱਕ ਹੋ ਸਕਦਾ ਸਮਾਂ ਜਿਹੜਾ ਤੇ ਇਸ ਕਰਕੇ ਸਾਰੇ ਜਿਹੜੇ ਸਰੋਤੇ ਇਸ ਵੇਲੇ ਸੁਣ ਰਹੇ ਆ ਸਾਨੂੰ ਤੁਹਾਨੂੰ ਸਾਰਿਆਂ ਨੂੰ ਹੀ ਗੁਜ਼ਾਰਿਸ਼ ਹੈ ਜੀ ਕਿ ਤੁਸੀਂ ਇੱਕ ਤਾਂ ਸ਼ੁਭਮ ਸ਼ਰਮਾ ਹੋਰਾਂ ਦਾ ਆਪਾਂ ਨੰਬਰ ਜਿਹੜਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਔਰ ਹੋਰ ਵੀ ਜਿਹੜੀ ਇਹਨਾਂ ਦੀ ਟੀਮ ਹੈ ਤੁਸੀਂ ਉਹਨਾਂ ਨੂੰ ਵੀ ਕੰਟੈਕਟ ਕਰ ਸਕਦੇ ਹੋ ਜੇਕਰ ਤੁਸੀਂ ਇਸ ਦੀਵਾਲੀ ਇਵੈਂਟ ਦਾ ਹਿੱਸਾ ਬਣਨਾ ਚਾਹੁੰਦੇ ਹੋ ਤੇ ਬਾਕੀ ਜਦੋਂ ਅਸੀਂ ਰਲ ਕੇ ਚੱਲਣ ਦੀ ਗੱਲ ਕਰਦੇ ਹਾਂ ਤੇ ਉੱਥੇ ਸਪੋਰਟ ਦੀ ਜਿਹੜੀ ਜ਼ਰੂਰਤ ਆ ਉਹ ਆਪਣੀ ਕਮਿਊਨਿਟੀ ਵੱਲੋਂ ਵੀ ਬਹੁਤ ਹੁੰਦੀ ਹੈ ਸੋ ਸ਼ੁਭਮ ਸਪੋਰਟ ਜਿਹੜੀ ਆ ਜਿਵੇਂ ਤੁਸੀਂ ਥੋੜਾ ਜਿਹਾ ਦੱਸਿਆ ਵੀ ਪਤਾ ਉਦੋਂ ਹੀ ਲੱਗਦਾ ਜਦੋਂ ਤੁਸੀਂ ਕੁਛ ਕਰਦੇ ਹੋ ਕੌਣ ਤੁਹਾਡੇ ਨਾਲ ਹੈ ਕੌਣ ਤੁਹਾਡੇ ਤੋਂ ਦੂਰ ਹੈ ਨਾ ਕਈ ਵਾਰ ਨਾਲ ਚੱਲਦੇ ਹੋਏ ਵੀ ਕਈ ਲੋਕ ਜਿਹੜੇ ਸੋਚ ਤੋਂ ਦੂਰ ਹੁੰਦੇ ਆ ਔਰ ਕਿੱਦਾਂ ਲੱਗਦਾ ਕਮਿਊਨਿਟੀ ਸਪੋਰਟ ਜਿਹੜੀ ਆ ਮਤਲਬ ਇਸ ਵੇਲੇ ਕਿਹੋ ਜਿਹੀ ਆ
ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਵੀ ਮੈਂਸ਼ਨ ਕਰਿਆ ਸੀ ਤੇ ਚੰਗੇ ਕੰਮ ਨੂੰ ਬਹੁਤ ਲੇਟ ਲੋਕ ਆਉਂਦੇ ਨੇ ਤੇ ਬੁਰੇ ਕੰਮਾਂ ਨੂੰ ਜਿਹੜੇ ਆਹ ਦਾਰੂ ਪੀਣ ਵਾਲੀਆਂ ਇਵੈਂਟਾਂ ਨੇ ਹੋਰ ਲੱਲਾ ਬੱਬਾ ਹਨਾ ਮੈਂ ਪਰਟੀਕੁਲਰ ਇੰਡੀਵਿਜੁਅਲ ਦਾ ਨਹੀਂ ਮੈਂਸ਼ਨ ਕਰਨਾ ਚਾਹੁੰਦਾ ਪਰ ਉਹਦੇ ਵਿੱਚ ਜੀ ਸਾਰੇ ਜਾਣੇ ਜਾਂਦੇ ਆ ਤਾਂ ਜਿਹੜੀ ਸਾਡੀ ਇਵੈਂਟ ਆ ਸਾਡੇ ਲਈ ਹੁਣ ਬਹੁਤ ਹੀ ਰੇਅਰ ਲੋਕ ਆਏ ਨੇ ਅੱਗੇ ਜਿਨ੍ਹਾਂ ਨੂੰ ਅਸੀਂ ਮਿਲੇ ਆ ਕਈਆਂ ਨੂੰ ਸਾਨੂੰ ਪਤਾ ਲੱਗਿਆ ਜਦੋਂ ਅਸੀਂ ਮਿਲੇ ਉਹਨਾਂ ਨੂੰ ਜਦੋਂ ਕਹਿੰਦੇ ਸੀ ਇਹ ਕਰਦਾਂਗੇ ਜੀ ਤੁਹਾਨੂੰ ਰਿਸਪੋਂਸ ਸਾਨੂੰ ਮਤਲਬ ਤੁਸੀਂ ਕਹਿ ਸਕਦੇ ਬਹੁਤ ਹੀ ਰੇਅਰ ਸਪੋਰਟ ਹੁਣ ਤੱਕ ਜਿਹੜੇ ਬੰਦੇ ਚੰਗੇ ਮਿਲੇ ਆ ਨਾ ਤਾਂ ਉਹ ਬਹੁਤ ਹੀ ਵਧੀਆ ਮਿਲੇ ਬਾਕੀ ਆਲ ਜਿਹੜੇ ਸਟੂਡੈਂਟਸ ਨੇ ਉਹਨਾਂ ਦੀ ਸਾਨੂੰ ਬਹੁਤ ਹੀ ਸਪੋਰਟ ਮਿਲੀ ਆ ਜੀ ਸਭ ਨੇ ਮੈਨੂੰ ਵੈਲ ਵਿਸ਼ਿਸ ਭੇਜੀਆਂ ਨੇ ਤੇ ਸਾਰੇ ਖੁੱਲ ਕੇ ਅੱਗੇ ਆ ਰਹੇ ਨੇ ਸਾਡੇ ਨਾਲ ਚਾਹੇ ਜਿੱਥੇ ਮਰਜ਼ੀ ਸਟੂਡੈਂਟ ਲਾ ਲਓ ਚਾਹੇ ਉਹ ਸਿਡਨੀ ਦੇ ਲਾ ਲਓ ਚਾਹੇ ਉਹ ਮੈਲਬਰਨ ਚ ਲਾ ਲਓ ਚਾਹੇ ਜਿੱਥੇ ਮਰਜ਼ੀ ਲਾ ਲਓ ਹਰ ਇੱਕ ਕਾਲਜ ਦਾ ਸਟੂਡੈਂਟ ਹਰ ਇੱਕ ਯੂਨੀ ਦਾ ਸਟੂਡੈਂਟ ਖੁਸ਼ ਹੈ ਕਿ ਉਹਨਾਂ ਨੂੰ ਕੋਈ ਏਦਾਂ ਦੀ ਯੂਨੀਅਨ ਮਿਲੀ ਆ ਜਿਹਦੇ ਥਰੂ ਉਹ ਆਪਣੀ ਇਸ਼ੂਜ਼ ਦੱਸ ਸਕਦੇ ਨੇ ਇਸ਼ੂ ਪ੍ਰੈਜੈਂਟ ਕਰ ਸਕਦੇ ਨੇ ਤਾਂ ਆਈ ਥਿੰਕ ਸਾਨੂੰ ਸਭ ਤੋਂ ਜ਼ਿਆਦਾ ਸਪੋਰਟ ਸਟੂਡੈਂਟਸ ਦੀ ਚਾਹੀਦੀ ਹੈ ਜੀ ਤੇ ਸਭ ਤੋਂ ਜ਼ਿਆਦਾ ਸਾਨੂੰ ਕਮਿਊਨਿਟੀ ਦੀ ਚਾਹੀਦੀ ਹੈ ਬਿਕੋਜ਼ ਇਹ ਦੋ ਜਾਣੇ ਜੇ ਸਾਡੇ ਨਾਲ ਰਲ ਜਾਣ ਤਾਂ ਅਸੀਂ ਸਟੂਡੈਂਟ ਦੀ ਪਹਿਚਾਣ ਬਦਲਦੀ ਹੈ ਜੋ ਕਿ ਅੱਜ ਦੀ ਘੜੀ ਬਹੁਤ ਹੀ ਡਾਊਨ ਚੱਲ ਰਹੀ ਹੈ ਲੋਕ ਸੋਚਦੇ ਨੇ ਕਿ ਸਟੂਡੈਂਟ ਆ ਤਾਂ ਇਹ ਇੱਦਾਂ ਹੋਊਗਾ ਇੱਦਾਂ ਹੋਊ ਤਾਂ ਮੇਰੀ ਜਿਹੜੀ ਸਾਡੀ ਇੰਡੀਵਿਜੁਅਲੀ ਤੇ ਸਾਡੀ ਟੀਮ ਦੀ ਜਿਹੜੀ ਥਿੰਕਿੰਗ ਆ ਕਿ ਉਹ ਸਟੂਡੈਂਟ ਦੀ ਪਹਿਚਾਣ ਬਦਲਣੀ ਆ ਚਾਹੇ ਉਹਦੇ ਲਈ ਸਾਨੂੰ ਕੁਛ ਮਰਜ਼ੀ ਕਰਨਾ ਪਵੇ ਜੀ
ਬਹੁਤ ਚੰਗਾ ਔਰ ਜਿਵੇਂ ਆਪਾਂ ਸਰੋਤਿਆਂ ਨੂੰ ਦੱਸਿਆ
ਤੁਸੀਂ ਕਰ ਰਹੇ ਹੋ ਲਾਰਡ ਕੋਵ ਯੂਨੀਵਰਸਿਟੀ ਦੇ ਵਿੱਚ, ਜੇਕਰ ਉੱਥੇ ਪਹੁੰਚਣਾ ਹੋਵੇ ਤਾਂ ਥੋੜਾ ਜਿਹਾ ਆਪਾਂ ਉਹਨਾਂ ਨੂੰ ਦੱਸ ਦਈਏ ਕਿ ਕਿਹੜੇ ਕਿਹੜੇ ਵੇਜ ਜਿਹੜੇ ਉਹ ਸੌਖੇ ਆ, ਔਰ ਲਾਰਡ ਕੋਵ ਯੂਨੀਵਰਸਿਟੀ ਦੇ ਵਿੱਚ ਪਾਰਕਿੰਗ ਦਾ ਜਿਹੜਾ ਕੀ ਉੱਥੇ ਨਜ਼ਰੀਆ ਹਨਾ, ਕਿਉਂਕਿ ਆਮ ਤੌਰ ਤੇ ਜਦੋਂ ਵੀ ਤੁਸੀਂ ਕਿਸੇ ਵੀ ਇਵੈਂਟ ਤੇ ਜਾਂਦੇ ਹੋ ਬਹੁਤ ਵੱਡੀ ਸਮੱਸਿਆ ਹੋ ਜਾਂਦੀ ਪਾਰਕਿੰਗ ਦੀ। ਸੋ ਥੋੜਾ ਜਿਹਾ ਇਹਦੇ ਬਾਰੇ ਵੀ ਦੱਸੋ ਕਿ ਇਸ ਤੋਂ ਇਲਾਵਾ ਉਸ ਜਿਹੜਾ ਇਵੈਂਟ ਆ ਉਹਦੇ ਵਿੱਚ ਕੀ ਕੀ ਹੋਣ ਜਾ ਰਿਹਾ, ਅਟ੍ਰੈਕਸ਼ਨ ਕੀ ਕੀ ਆ, ਇਹਦੇ ਬਾਰੇ ਵੀ ਆਪਾਂ ਤੁਹਾਡੇ ਤੋਂ ਜਾਣਨਾ ਚਾਹਾਂਗੇ। ਸੋ ਤੁਸੀਂ ਪਲੀਜ਼ ਦੱਸੋ ਕਿ ਯੂਨੀਵਰਸਿਟੀ ਦੇ ਵਿੱਚ ਜਿਹੜਾ ਪਾਰਕਿੰਗ ਦਾ ਔਰ ਲੋਕਾਂ ਦੇ ਪਹੁੰਚਣ ਦਾ ਕਿਹੜਾ ਸੌਖਾ ਜ਼ਰੀਆ
ਜੀ ਉੱਥੇ? ਜੀ ਜੀ ਜੀ, ਜਿਹੜਾ ਆਪਣਾ ਫੈਸਟੀਵਲ ਹੈ ਲਟਰੋਪ ਯੂਨੀਵਰਸਿਟੀ ਦੇ ਯੂਨੀਅਨ ਹਾਲ ਵਿੱਚ ਹੋ ਰਿਹਾ ਜੀ, ਤੇ ਇਹਦੇ ਲਈ ਤੁਸੀਂ ਪਾਰਕਿੰਗ CP1 ਕਾਰ ਪਾਰਕਿੰਗ ਨੰਬਰ 1 ਦੇ ਵਿੱਚ ਕਰ ਸਕਦੇ ਹੋ, ਤੇ ਆਫਟਰ 5 o'clock ਦਾ ਪਾਰਕਿੰਗ ਫ੍ਰੀ ਹੈ ਜੀ ਸਟੂਡੈਂਟਸ ਲਈ, ਜਿੱਥੇ ਮਰਜ਼ੀ ਲਗਾ ਸਕਦੇ ਨੇ। ਤੇ ਉਹਦੇ ਵਿੱਚ ਅਸੀਂ ਕੀ ਕਰਨ ਜਾ ਰਹੇ ਹਾਂ ਪਹਿਲਾਂ ਤਾਂ ਤੁਹਾਨੂੰ ਮੈਂ ਮੈਂਸ਼ਨ ਕਰਨਾ ਚਾਹੁੰਦਾ ਜੀ, ਉਹਦੇ ਵਿੱਚ ਪਹਿਲੀ ਸਾਡੀ ਪਰਫਾਰਮੈਂਸਿਸ ਹੋਣਗੀਆਂ ਜੋ 15+ ਪਰਫਾਰਮੈਂਸਿਸ ਹੋਣਗੀਆਂ ਜੀ, ਤੇ ਸਟੂਡੈਂਟਸ ਦੀ ਫ੍ਰੀ ਐਂਟਰੀ ਆ, ਤੇ ਕੋਈ ਉਹਨਾਂ ਨੂੰ 1 ਵੀ ਰੁਪਿਆ ਦੇਣ ਦੀ ਲੋੜ ਨਹੀਂ, ਸਿਰਫ ਉਹਨਾਂ ਨੇ ਰਜਿਸਟਰ ਕਰਨਾ ਆਨਲਾਈਨ ਤੇ ਉੱਥੇ ਆ ਕੇ ਵੀ ਹੋ ਸਕਦੇ ਆ। ਆਨਲਾਈਨ ਦਾ ਇਸ ਲਈ ਆ ਜੀ ਕਿਉਂਕਿ ਸਾਨੂੰ ਐਕਸਪੈਕਟੇਸ਼ਨ ਪਤਾ ਚੱਲ ਜਾਣੀ ਕਿ ਫੂਡ ਉਨੇ ਕੁ ਸਟੂਡੈਂਟ ਦਾ ਪ੍ਰੈਪ ਕਰ ਸਕਦੇ ਅਸੀਂ, ਐਂਡ ਉਹ ਤੋਂ ਬਾਅਦ ਪਰਫਾਰਮੈਂਸਿਸ ਨੇ ਜੀ ਬਹੁਤ ਜ਼ਿਆਦਾ ਭੰਗੜਾ ਆ, ਗਿੱਧਾ ਆ ਤੇ ਡਾਂਸਿਸ ਦੇ ਪਰਫਾਰਮੈਂਸਿਸ ਨੇ, ਐਂਡ ਉਹ ਤੋਂ ਬਾਅਦ ਸਾਡਾ ਲਾਈਵ ਮਿਊਜ਼ਿਕ ਬੈਂਡ ਆ, ਤਾਂ ਕਿ ਫੁੱਲ ਮਿਊਜ਼ੀਸ਼ੀਅਨ ਆਉਣਗੇ ਉੱਥੇ, ਤੇ ਸਾਡੇ ਜਿਹੜੇ 10-15 ਸਿੰਗਰਸ ਨੇ ਪਰਫਾਰਮ ਜਿਨ੍ਹਾਂ ਨੇ ਕਰਨਾ ਆ ਉਹ ਉੱਥੇ ਬਿਲਕੁਲ ਆਪਦਾ ਇੰਜੋਏ ਕਰ ਸਕਦੇ ਨੇ, ਬਿਕੋਜ਼ ਉਹ ਵੀ ਇੱਕ ਟੈਲੈਂਟ ਪਲੇਟਫਾਰਮ ਆ ਜੀ, ਕਿਉਂਕਿ ਸਟੂਡੈਂਟ ਉਰੇ ਤੁਹਾਨੂੰ ਪਤਾ ਹੀ ਹੈ ਬਹੁਤ ਜ਼ਿਆਦਾ ਲਿਖਦੇ ਨੇ ਜਦੋਂ ਘਰ ਤੋਂ ਦੂਰ ਹੁੰਦੇ ਨੇ, ਤੇ ਬਹੁਤ ਹੀ ਜ਼ਿਆਦਾ ਲਾਈਕ ਨਵੀਆਂ ਨਵਾਂ ਟੈਲੈਂਟ ਸ਼ੋਅ ਕਰਦੇ ਨੇ, ਤਾਂ ਉਹ ਪਲੇਟਫਾਰਮ ਉੱਥੇ ਫ੍ਰੀ ਆਫ ਕਾਸਟ ਆ, ਤੁਸੀਂ ਆਓ ਆਪਦਾ ਟੈਲੈਂਟ ਸ਼ੋਅ ਕਰੋ, ਤੇ ਉਹ ਤੋਂ ਬਾਅਦ ਜੀ ਆਪਣਾ ਜਦੋਂ ਇਵੈਂਟ ਹੋ ਜਾਣਗੇ ਉਹ ਤੋਂ ਬਾਅਦ ਆਪਣਾ ਜਦੋਂ 10 ਵਜੇ ਤੋਂ ਬਾਅਦ ਅਵਾਰਡ ਸੈਰਮਨੀ ਗਿਫਟ ਸੈਰਮਨੀ, ਇਸ ਤੋਂ ਬਾਅਦ ਸਾਡੀ ਉੱਥੇ ਡੀਜੇ ਨਾਈਟ ਆ, ਤਾਂ ਕਿ ਸਟੂਡੈਂਟਸ ਮਿਡ ਨਾਈਟ ਤੱਕ ਇੰਜੋਏ ਕਰ ਸਕਣ।
ਸੋ ਇਹਦਾ ਮਤਲਬ ਵੱਖ ਵੱਖ ਤਰ੍ਹਾਂ ਦੀਆਂ ਜਿਹੜੀਆਂ ਵੰਨਗੀਆਂ ਉਹ ਫੂਡ ਦੇ ਨਾਲ ਇੰਜੋਏ।
ਜੀ ਜੀ ਜੀ, ਫ੍ਰੀ ਫੂਡ।
ਸ਼ੁਭਮ, ਜਿਵੇਂ ਤੁਸੀਂ ਯੂਨੀਵਰਸਿਟੀ ਦੇ ਵਿੱਚ ਵਿਚਰਦੇ ਹੋ, ਇੱਥੋਂ ਦੇ ਸਟੂਡੈਂਟਸ ਦੇ ਨਾਲ ਮਿਲਦੇ ਹੋ, ਇੱਕ ਜਿਹੜੇ ਇਵੈਂਟ ਆਰਗੇਨਾਈਜ਼ ਕੀਤੇ ਜਾਂਦੇ ਆ ਉਹ ਥੋੜਾ ਜਿਹਾ ਵੱਖਰੇ ਰੂਪ ਦੇ ਵਿੱਚ ਹੁੰਦੇ ਆ, ਹਨਾ, ਤੁਸੀਂ ਕੀ ਫਰਕ ਦੇਖ ਰਹੇ ਹੋ ਹੁਣ, ਜਿਵੇਂ ਹੁਣ ਤੁਸੀਂ ਖੁਦ ਕਰਾ ਰਹੇ ਹੋ, ਤੁਹਾਡੇ ਨਾਲ ਪੂਰੇ ਯੰਗਸਟਰਸ ਆ, ਸਾਰੇ ਨੌਜਵਾਨ ਆ ਸਾਰੇ, ਹਨਾ, ਔਰ ਜਿਹੜੇ ਥੋੜੇ ਜਿਹੇ ਮੈਂ ਦੇਖਦੀ ਹੁੰਦੀ ਆ ਕਿ ਕਮਰਸ਼ੀਅਲ ਟਾਈਪ ਦੇ ਵੀ ਇਵੈਂਟਸ ਹੁੰਦੇ ਆ, ਤੇ ਬਹੁਤ ਤਰ੍ਹਾਂ ਦੇ, ਹੁਣ ਜੇ ਅਸੀਂ ਦੀਵਾਲੀ ਦੀ ਵੀ ਗੱਲ ਕਰੀਏ, ਵੀ ਦੀਵਾਲੀ ਵੀ ਵੱਖ ਵੱਖ ਖੇਤਰ ਜਿਹੜੇ ਹੁਣ ਮੈਲਬਰਨ ਦੇ ਵਿੱਚ ਹੀ ਗੱਲ ਕਰ
ਰਹੇ,
ਬਹੁਤ ਜਗ੍ਹਾ ਮਨਾਈ ਜਾਣੀ ਆ ਔਰ ਵੱਖ ਵੱਖ ਤਰ੍ਹਾਂ ਮਨਾਈ ਜਾਣੀ ਆ, ਕੀ ਫਰਕ ਦੇਖਦੇ ਹੋ ਤੁਸੀਂ?
ਇਹ ਸਾਡਾ ਜਿਹੜਾ ਮੇਨ ਫਰਕ ਆ ਜੀ, ਪਹਿਲੀ ਤਾਂ ਫ੍ਰੀ ਆਫ ਕਾਸਟ ਆ, ਇਹਦੇ ਵਿੱਚ ਸਾਡਾ ਕੋਈ ਪ੍ਰੋਫਿਟ ਨਹੀਂ ਹੈਗਾ ਜੀ, ਜੇ ਕੱਲ ਨੂੰ ਰੱਬ ਨਾ ਕਰੇ ਪੈਸੇ ਘਟਦੇ ਵੀ ਨੇ ਤਾਂ ਜੀ ਪੱਲਿਓ ਜੇਬਾਂ ਚ ਪਾਉਣ ਵਾਲੇ ਬੰਦੇ ਆ ਸਾਰੇ ਸਾਡੀ ਟੀਮ। ਤੇ ਦੂਜਾ ਫਰਕ ਆ ਜੀ, ਇਹਦੇ ਵਿੱਚ ਸਟੂਡੈਂਟਸ ਨੂੰ ਮੌਕਾ ਦਿੱਤਾ ਜਾਂਦਾ ਪਰਫਾਰਮ ਕਰਨ ਦਾ, ਤੇ ਵੱਡਾ ਪਲੇਟਫਾਰਮ ਆ ਕਿਉਂਕਿ ਉਹਦੀ ਐਕਸਪੈਕਟਿਡ ਸਾਡੀ ਜਿਹੜੀ ਗੈਦਰਿੰਗ ਆ, ਅਗਰ ਤੁਸੀਂ ਪਿਛਲੇ ਫੰਕਸ਼ਨ ਦੇਖਦੇ ਹੋ ਜਿੱਦਾਂ 15 ਅਗਸਤ ਮਨਾਇਆ ਗਿਆ ਸੀ, ਉਹਨਾਂ ਵਿੱਚ ਉੱਥੇ 1500 ਸਟੂਡੈਂਟਸ ਪਹੁੰਚੇ ਸੀਗੇ, ਸਾਰੇ ਜੋ ਮਲਟੀਕਲਚਰਲ ਸੋਸਾਇਟੀਜ਼ ਤੋਂ ਪਹੁੰਚੇ ਸੀਗੇ, ਵੀ ਇੰਡੀਅਨ ਬਹੁਤ ਜ਼ਿਆਦਾ ਪਹੁੰਚੇ ਸੀ, ਤੇ ਸਾਡੀ ਜਿਹੜੀ ਐਕਸਪੈਕਟਿਡ ਆ ਕਿ ਅਗਰ 1000 ਬੰਦਾ ਵੀ ਉੱਥੇ ਪਹੁੰਚਦਾ ਸਟੂਡੈਂਟ ਸਾਡਾ 500 ਜਾਂ 1000 ਬੱਚਾ, ਤਾਂ ਉਹਦੇ ਵਿੱਚ ਬਹੁਤ ਹੀ ਤੁਸੀਂ ਲੁਕਿਆ ਹੋਇਆ ਟੈਲੈਂਟ ਬਾਹਰ ਨਿਕਲੂਗਾ, ਜਿਹੜਾ ਕਿ ਇੱਕ ਵਰਲਡ ਵਾਈਡ ਪਲੇਟਫਾਰਮ ਤੋਂ ਜਿਹੜਾ ਕਿ ਪ੍ਰਮੋਟ ਹੋਣਾ ਆ। ਜਿੱਦਾਂ ਹੁਣ ਸਾਡਾ ਹੁਣ ਜਿੱਦਾਂ ਤੁਸੀਂ ਸਾਰੇ ਜਾਣੇ ਸਾਡੀ ਸਪੋਰਟ ਕਰ ਰਹੇ ਹੋ ਮੀਡੀਆ ਚੈਨਲ ਪ੍ਰਮੋਟ ਕਰਨ ਨੂੰ, ਸਾਰੇ ਜਿੱਦਾਂ ਬਾਕੀ ਦੇ ਰੇਡੀਓ ਚੈਨਲਸ ਨੇ ਉਹ ਪ੍ਰਮੋਟ ਕਰ ਰਹੇ ਨੇ, ਇੰਡੀਆ ਤੋਂ ਸਾਨੂੰ ਸਪੋਰਟ ਮਿਲ ਰਹੀ ਹੈ, ਨਿਊਜ਼ ਚੈਨਲ ਤੋਂ ਤੁਸੀਂ ਜੀ ਨਿਊਜ਼ ਲਾ ਸਕਦੇ, ਪੰਜਾਬ ਨਿਊਜ਼, ਬਾਕੀ ਹੋਰ ਤੁਹਾਡੇ ਅਨਾਊਂਸ ਥੋੜੀ ਜਿਹੀ ਦੇਰ ਬਾਅਦ ਹੋਣਗੇ ਜਦੋਂ ਕਨਫਰਮੇਸ਼ਨ ਆ ਗਈ, ਤਾਂ ਕਿ ਉਹਨਾਂ ਨੂੰ ਮੌਕਾ ਮਿਲਣਾ ਛਾਣ ਦਾ ਜੀ, ਅਸੀਂ ਓਪਰਚੁਨਿਟੀ ਦੇਣੀ ਆ ਤੇ ਉਹਨਾਂ ਨੂੰ ਛਾਣਨਾ, ਅਸੀਂ ਚਾਹੁੰਦੇ ਕਿ ਸਾਡੇ ਵੀ ਜਿਹੜੇ ਨਾਲ ਦੇ ਨੇ ਉਹ ਵੀ ਕੱਲ੍ਹ ਸਿੰਗਰ ਬਣ, ਉਹ ਵੀ ਐਕਟਰ ਬਣ, ਉਹ ਵੀ ਕੁਛ ਬਣਨ, ਕਿ ਨਾ ਕਿ ਇਕੱਲੇ ਸ਼ੁਭਮ ਦੀ ਬੱਲੇ ਬੱਲੇ ਹੋਵੇ ਜਾਂ ਮਨਿੰਦਰ ਦੀ ਬੱਲੇ, ਅਸੀਂ ਚਾਹੁੰਦੇ ਕਿ ਸਾਡੀ ਸਾਰੀ ਟੀਮ ਦੀ ਬੱਲੇ ਬੱਲੇ ਹੋਵੇ।
ਜੀ ਬਹੁਤ ਵਧੀਆ ਸੋਚ ਹੈ। ਸੋ ਜਿਵੇਂ ਕਹਿੰਦੇ ਹੁੰਦੇ ਆ ਵੀ ਟੈਲੈਂਟ ਜਿਹੜਾ ਆ ਉਹ ਵੀ ਇੱਕ ਤਰ੍ਹਾਂ ਨਿਖਰ ਕੇ ਸਾਹਮਣੇ ਆਏਗਾ ਇਹੋ ਜਿਹੇ ਇਵੈਂਟਸ ਤੇ। ਮੈਨੂੰ ਇੱਕ ਹੋਰ ਚੀਜ਼ ਜਿਹੜੀ ਤੁਹਾਡੀਆਂ ਗੱਲਾਂ ਬਾਤਾਂ ਦੇ ਵਿੱਚੋਂ ਬਹੁਤ ਚੰਗੀ ਲੱਗੀ ਉਹ ਇਹ ਹੈ ਕਿ ਫ੍ਰੀ ਇਵੈਂਟ ਜਿਹੜਾ ਤੁਸੀਂ ਇਹ ਕਰਨ ਜਾ ਰਹੇ ਹੋ, ਔਰ ਦੂਜੇ ਪਾਸੇ ਜਿਹੜੀ ਸਭ ਤੋਂ ਵੱਡੀ ਜਿਹੜੀ ਸਮੱਸਿਆ ਉਹ ਆਪਣੇ ਇਹ ਆ ਜਾਂਦੀ ਹੁੰਦੀ ਆ ਕਿ ਜੇ ਦੀਵਾਲੀ ਆ ਤੇ ਫਿਰ ਦੀਵਾਲੀ ਸਿਰਫ ਕੁਛ ਕੁ ਲੋਕਾਂ ਨੇ ਮਨਾਉਣੀ ਆ, ਤੇ ਜੇ ਗੁਰਪੁਰਬ ਆ ਉਹ ਕੁਛ ਕੁ ਲੋਕਾਂ ਨੇ ਮਨਾਉਣੀ ਹਨਾ, ਉਹਦੇ ਵਿੱਚ ਮਤਲਬ ਸਭ ਨੂੰ ਇੱਕ ਮੰਚ ਦੇ ਉੱਤੇ ਇਕੱਠੇ ਕਰਨ ਦਾ ਜਿਹੜਾ ਉਪਰਾਲਾ ਆ ਉਹ ਕਾਫੀ ਸ਼ਲਾਘਾਯੋਗ ਆ, ਇਹਦੇ ਲਈ ਤੁਸੀਂ ਵਧਾਈ ਦੇ ਵੀ ਪਾਤਰ ਹੋ। ਸੋ ਮਨਿੰਦਰ, ਕੁਛ ਮੈਂ ਸ਼ਾਇਦ ਪੁੱਛਣਾ ਭੁੱਲ ਵੀ ਜਾਵਾਂ, ਤੁਸੀਂ ਆਪਣੇ ਵੱਲੋਂ ਕੁਛ ਹੋਰ ਕੋਈ ਵਿਚਾਰ ਸਾਡੇ ਨਾਲ ਰੱਖਣੇ ਚਾਹੁੰਦੇ ਹੋਵੋ?
ਹਾਂਜੀ ਮੈਮ, ਜਿਵੇਂ ਕਹਿ ਸਕਦੇ ਹੋ ਕਿ ਸਾਡੇ ਆਰਗੇਨਾਈਜੇਸ਼ਨ ਦਾ ਤੁਹਾਨੂੰ ਆਪਾਂ ਦੱਸ ਹੀ ਦਿੱਤਾ ਕਿ ਮੈਮ ਮੋਟਿਵ, ਮੇਨ ਮੋਟਿਵ ਸਾਡਾ ਕੀ ਆ? ਮੇਨ ਮੋਟਿਵ ਆਪਾਂ ਸਟੂਡੈਂਟਸ ਲਈ ਕੰਮ ਕਰਨਾ ਚਾਹੁੰਦੇ ਹਾਂ। ਹਾਂਜੀ, ਸਟੂਡੈਂਟਸ ਲਈ, ਉਹਨਾਂ ਲਈ ਹੀ ਹਾਂ ਇੱਥੇ, ਤੇ ਉਹਨਾਂ ਲਈ ਹੀ ਨੈਕਸਟ ਵੀ ਕੰਮ ਕਰਦੇ ਰਹਾਂਗੇ ਮੈਮ। ਬਾਕੀ ਗੱਲ ਮੈਮ ਜਿੱਦਾਂ ਕਹਿ ਸਕਦੇ ਹੋ ਤੁਸੀਂ ਕਿ ਆਪਾਂ ਦੀਵਾਲੀ ਆਪਾਂ ਮੇਨ ਫੋਕਸ ਇਹ ਕਰਿਆ ਹੋਇਆ ਵਾ ਕਿ ਸਿਰਫ ਲਾਟਰੋਪ ਦੇ ਵਿੱਚ ਹੋ ਰਿਹਾ, ਇਹਦਾ ਮਤਲਬ ਇਹ ਨਹੀਂ ਕਿ ਸਿਰਫ ਲਾਟਰੋਪ ਦੇ ਹੀ ਬੱਚੇ ਆਉਣ ਜਾਂ ਵਿਕਟੋਰੀਆ ਦੇ ਬੱਚੇ ਆਉਣ, ਆਪਾਂ ਆਲ ਓਵਰ ਮੈਲਬਨ ਦੇ ਵਿੱਚ ਸਾਰਿਆਂ ਨੂੰ ਖੁੱਲਾ ਸੱਦਾ ਹੈ ਜੀ, ਕਿਉਂਕਿ ਫ੍ਰੀ ਆਫ ਕੋਸਟ ਆ। ਹਾਂਜੀ, ਤੇ ਬੱਚਿਆਂ ਨੂੰ ਕੋਈ ਇਹ ਵੀ ਨਹੀਂ ਸੋਚਣਾ ਪੈਂਦਾ, ਜੇ ਨਵੇਂ ਬੱਚੇ ਆਉਂਦੇ ਆ ਤਾਂ ਉਹਨਾਂ ਵਾਸਤੇ $10 ਵੀ ਬਹੁਤ ਵੱਡੀ ਗੱਲ ਹੁੰਦੀ ਆ। ਹਾਂਜੀ, ਤੇ ਇਹ ਜਿਵੇਂ ਵੀਰੇ ਹੋਣਾ ਨੇ ਕਿਹਾ ਕਿ ਸਾਡੇ ਪੱਲੇ ਕੁਛ ਨਹੀਂ ਪੈਣਾ ਮੈਮ ਇਹਦੇ ਵਿੱਚ ਨਾ ਸਾਡੇ ਕੋਈ ਇੱਕੋ ਅਕਾਊਂਟ ਇਹ ਆ ਕਿ ਜਿੱਦਾਂ ਸਪੋਂਸਰ ਨੇ ਸਾਨੂੰ ਸਪੋਂਸਰਡ ਕੀਤਾ, ਉਹ ਪੈਸਾ ਬੱਚਿਆਂ ਦੇ ਲਈ ਲੱਗਣਾ, ਮਤਲਬ ਸਟੂਡੈਂਟਸ ਲਈ ਲੱਗਣਾ ਮੈਮ, ਉਹਨਾਂ ਦੇ ਉੱਤੇ ਲੱਗਣਾ। ਬਾਕੀ ਮੈਮ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਕੋਈ ਗੱਲ ਨਹੀਂ ਜਾਂ ਬੋਲਣ ਵਾਲੀ ਰਹਿ ਗਈ ਹੋਈ, ਆਪਾਂ ਸਾਰੇ ਪੁਆਇੰਟਸ ਕਲੀਅਰ ਕਰਤੇ ਆ, ਵੀਰੇ ਨੇ ਵੀ ਪੁਆਇੰਟਸ ਕਲੀਅਰ ਕਰਤੇ ਆ, ਬਸ ਇਹੋ ਹੀ ਮੈਮ ਇੱਕ ਆ ਕਿ ਪਹਿਲਾ ਇਨੀਸ਼ੀਏਟਿਵ ਆ, ਆਪਾਂ ਚਾਹੁੰਦੇ ਆ ਕਿ ਸਾਰੇ ਰਲ ਕੇ ਆਉਣ। ਹਾਂਜੀ, ਤੇ ਇਹਨੂੰ ਇਹਨੂੰ ਬਹੁਤ ਅੱਗੇ ਲੈ ਕੇ ਜਾਣਾ ਮੈਮ, ਜੇ ਹੁਣ ਆਈ ਵਧੀਆ ਹੋਏਗਾ ਇਹ, ਮਤਲਬ ਇਨਕਰੇਜਮੈਂਟ ਮਿਲੂਗੀ ਸਾਨੂੰ ਵੀ, ਸਾਡੀ ਟੀਮ ਨੂੰ ਵੀ, ਤੇ ਸਪੋਂਸਰਸ ਨੂੰ ਵੀ, ਜਿਸ ਨਾਲ ਮੈਮ ਅੱਗੇ ਸਾਡੇ ਵਾਸਤੇ ਬਹੁਤ ਈਜ਼ੀ ਹੋ ਜਾਊਗਾ ਅੱਗੇ
ਇਵੈਂਟਸ ਕਰਨੇ, ਕਿਉਂਕਿ ਹੁਣ ਜੀ ਜਦੋਂ ਸਪੋਂਸਰ ਲਈ ਅਸੀਂ ਜਾਂਦੇ ਹਾਂ ਨਾ ਤਾਂ ਬਹੁਤ ਹੀ ਰੇਅਰ ਸਪੋਂਸਰ ਹੁੰਦੇ ਜੋ ਸਾਡੇ ਤੇ ਬਿਲੀਵ ਕਰਦੇ।
ਬਿਲਕੁਲ ਜੀ, ਬਿਲਕੁਲ।
ਤੇ ਜਦ ਹੁਣ ਮੈਂ ਤੁਹਾਨੂੰ ਸਪੈਸ਼ਲ ਥੈਂਕਸ ਕਰਨਾ ਚਾਹੁੰਦਾ ਹਾਂ ਸਪੋਂਸਰ ਦਾ, ਸਾਡੇ ਹਾਊਸਿੰਗ ਗਰੁੱਪ ਦਾ, ਜਿਨ੍ਹਾਂ ਨੇ ਸਾਡੀ ਬਹੁਤ ਸਪੋਰਟ ਕਰੀ ਆ ਜੀ, ਸਾਨੂੰ ਐਜ਼ ਅ ਸਾਡੇ ਪਲੈਟੀਨਮ ਸਪੋਂਸਰ ਨੇ। ਦੂਜੇ ਨੰਬਰ ਤੇ ਸਾਡੇ ਐਕਸਪਰਟ ਟੈਕਸ ਵਾਲੇ ਨੇ, ਜਿਨ੍ਹਾਂ ਨੇ ਸਾਡੀ ਪਹਿਲੀ ਵਾਰ ਚ ਜੀ, ਮੈਂ ਉਹਨਾਂ ਦਾ ਸਪੈਸ਼ਲੀ ਦੱਸਦਾ ਕਿਉਂਕਿ ਉਹਨਾਂ ਨਾਲ ਮੈਂ ਅੱਧਾ ਘੰਟਾ ਮੁਲਾਕਾਤ ਕਰੀ ਆ, ਤੇ ਬਾਈ ਯੂਨੀਅਨ ਨਾਲ ਬਹੁਤ ਲੋਕ ਉਹਨਾਂ ਨੇ ਮੰਨੇ ਨਹੀਂ ਸੀਗੇ, ਪਰ ਉਹਨਾਂ ਨੇ ਅੱਧੇ ਘੰਟੇ ਜਦੋਂ ਅਸੀਂ ਉਹਨਾਂ ਨੂੰ ਪਲਾਨ ਦੱਸਿਆ ਤਾਂ ਉਹਨਾਂ ਨੇ ਸਾਡੀ ਖੁੱਲ੍ਹ ਕੇ ਸਪੋਰਟ ਕਰੀ ਆ, ਤੇ ਕਹਿੰਦੇ ਜਿੱਦਾਂ ਵੀ ਹੋਊਗਾ ਮੈਂ ਤੁਹਾਡੇ ਨਾਲ ਖੜਾ। ਤੇ ਅਸੀਂ ਜਿਵੇਂ 10 ਸਪੋਂਸਰਾਂ ਨੂੰ ਕੰਟੈਕਟ ਕਰਿਆ ਜੀ, ਉਹਦੇ ਵਿੱਚ 2 ਸਾਡੇ ਨਾਲ ਬਹੁਤ ਹੀ ਵਧੀਆ ਚੱਲੇ ਨੇ, ਤਾਂ ਉਹਨਾਂ ਦਾ ਅਸੀਂ ਮੈਂ ਰੀਅਲੀ ਦਿਲੋਂ ਥੈਂਕਸ ਆ ਜੀ, ਇੰਡੀਵਿਜੁਅਲ ਤੌਰ ਤੇ ਵੀ ਸਾਡੀ ਟੀਮ ਤੋਂ ਵੀ, ਕਿ ਉਹਨਾਂ ਨੇ ਬਹੁਤ ਹੀ ਸਾਡੀ ਮਦਦ ਕਰੀ ਆ। ਉਹ ਤੋਂ ਬਾਅਦ ਸਾਡੇ ਤੁਸੀਂ ਡਾਇਮੰਡ ਸਪੋਂਸਰਸ ਦੀ ਗੱਲ ਕਰ ਸਕਦੇ ਹੋ, ਰਹਿਮਤ ਪ੍ਰੋਡਕਸ਼ਨ, ਉਹਨਾਂ ਨੇ ਬਾਈ ਉਹਨੇ ਇਵੈਂਟ ਕਰਾਉਂਦੇ ਨੇ ਜੀ, ਤੇ ਇਵੈਂਟ ਤੁਸੀਂ ਪਤਾ ਬਹੁਤ ਜਣੇ ਕਰਾਉਂਦੇ ਨੇ, ਪਰ ਬਾਈ ਨੇ ਸਾਡੀ ਬਹੁਤ ਸਪੋਰਟ ਕਰੀ ਆ ਇਹਦੇ ਵਿੱਚ, ਤੇ ਉਹਦੇ ਵਿੱਚ ਇੱਕ ਸਾਡੇ ਲੋਇਨ ਐਂਡ ਸਮੈਸ਼ ਰਿਪੇਅਰਸ ਵਾਲੇ ਨੇ, ਉਹਨਾਂ ਨੇ ਬਹੁਤ ਵਧੀਆ ਸਾਡੀ ਹੈਲਪ ਕਰੀ ਆ ਜੀ। ਸਾਡਾ ਜਿਹੜਾ ਫੂਡ ਆ ਉਹ ਸ਼ਰਮਾ ਸਵੀਟਸ ਤੋਂ ਆ ਰਿਹਾ ਜੀ, ਜੋ ਟੇਲਰ ਸਲੈਕਸ ਤੋਂ ਨੇ, ਉਹਨਾਂ ਨੇ ਵੀ ਸਾਡੀ ਬਹੁਤ ਸਪੋਰਟ ਕਰੀ ਆ। ਲਾਈਕ ਇਹ ਇਕੱਠੇ 5-6 ਜਣੇ ਨੇ ਸਾਡੀ ਇੰਨੀ ਸਪੋਰਟ ਕਰਤੀ ਕਿ ਉਹਨਾਂ ਲਈ ਇਹ ਇਵੈਂਟ ਇੱਕ ਸਾਡਾ ਮੁਮਕਿਨ ਨਹੀਂ ਸੀਗਾ ਜੀ ਉਹਨਾਂ ਤੋਂ ਬਿਨਾਂ, ਉਹਨਾਂ ਦੀ ਸਪੋਰਟ ਨਾਲ ਸਾਡਾ ਇਵੈਂਟ ਬਹੁਤ ਵਧੀਆ ਹੋਗਾ ਜੀ। ਬਾਕੀ ਸਿਰਫ ਸਟੂਡੈਂਟਸ ਰਹਿ ਜੀ ਹੁਣ, ਕਿ ਸਟੂਡੈਂਟਸ ਨੂੰ ਸ਼ੋਅ ਅਪ ਹੋਣਾ ਚਾਹੀਦਾ ਆ, ਕਿਉਂਕਿ ਇਹ ਇਵੈਂਟ ਉਹਨਾਂ ਨੂੰ ਵੀ ਇਨਕਰੇਜਮੈਂਟ ਦੂਗਾ ਤੇ ਸਾਨੂੰ ਬਹੁਤ ਵੱਡੀ ਇਨਕਰੇਜਮੈਂਟ ਦੂਗਾ, ਤਾਂ ਕਿ ਅਸੀਂ ਅਗਲੀ ਇਵੈਂਟ ਹੋਰ ਵਧੀਆ ਬਣਾ ਸਕੀਏ।
ਬਿਲਕੁਲ ਜੀ,
ਬਿਲਕੁਲ। ਔਰ ਮੈਨੂੰ ਲੱਗਦਾ ਹੁੰਦਾ ਕਿ ਜਦੋਂ ਅਸੀਂ ਵੀ ਪੜ੍ਹਦੇ ਹੁੰਦੇ ਸਾਂ ਤੇ ਸਾਡੇ ਵੀ ਜਿਹੜੇ ਟੀਚਰਸ ਹੁੰਦੇ ਸੀ ਉਹ ਇਹ ਕਹਿੰਦੇ ਹੁੰਦੇ ਸੀ ਵੀ ਜੇ ਤੁਸੀਂ ਪੜ੍ਹਦੇ ਹੋ, ਜੇ ਤੁਸੀਂ ਇਕੱਲੇ ਨੰਬਰ ਹੀ ਲੈਣੇ ਆ ਤੇ ਉਹ ਕੋਰਸਪੋਂਡੈਂਸ ਜਿਹੜੇ ਸਟੱਡੀ ਕਰਦੇ ਆ ਉਹ ਵੀ ਲੈ ਲੈਂਦੇ ਆ, ਜਿਹੜੇ ਘਰੇ ਬੈਠ ਕੇ ਪ੍ਰਾਈਵੇਟ ਪੜ੍ਹਦੇ ਆ ਉਹ ਵੀ ਲੈ ਲੈਂਦੇ ਆ। ਤੁਸੀਂ ਵੱਖਰਾ ਕੀ ਕਰਦੇ ਹੋ ਕਾਲਜ ਜਾ ਕੇ ਯੂਨੀਵਰਸਿਟੀ ਜਾ ਕੇ, ਹਨਾ? ਔਰ ਇਹ ਇੱਕ ਪ੍ਰੇਰਣਾ ਬਣਦੀ ਹੈ ਦੂਸਰਿਆਂ ਦੇ ਲਈ ਵੀ, ਤੇ ਇਹ ਚਾਹੇ ਤੁਸੀਂ ਦੀਵਾਲੀ ਸੈਲੀਬ੍ਰੇਸ਼ਨ ਕਰਨ ਜਾ ਰਹੇ ਹੋ, ਚਾਹੇ ਤੁਸੀਂ ਕੋਈ ਹੋਰ ਇਵੈਂਟ ਕਿਸੇ ਵੀ ਤਰ੍ਹਾਂ ਦਾ ਇਵੈਂਟ ਕਰਨ ਜਾ ਰਹੇ ਹੋ, ਪਰ ਇੱਕ ਲੀਡਰਸ਼ਿਪ ਦੇ ਨਾਲ ਦੂਸਰਿਆਂ ਨੂੰ ਅੱਗੇ ਲਿਆਉਣਾ ਜਿਹੜਾ ਆ ਉਹ ਵੀ ਇੱਕ ਬਹੁਤ ਵਧੀਆ ਨੁਕਤਾ ਹੈ। ਮੈਨੂੰ ਲੱਗਦਾ ਕਿ ਤੁਸੀਂ ਜੇ ਇਸ ਸਫ਼ਰ ਤੇ ਚੱਲ ਰਹੇ ਹੋ ਉਹਦੇ ਲਈ ਮੇਰੇ ਵੱਲੋਂ, ਹਰਮਨ ਰੇਡੀਓ ਦੀ ਸਾਰੀ ਟੀਮ ਵੱਲੋਂ ਤੁਹਾਡੇ ਲਈ ਬਹੁਤ ਬਹੁਤ ਸ਼ੁਭੇਚਾਵਾਂ। ਆਪਾਂ ਜਾਣ ਤੋਂ ਪਹਿਲਾਂ ਇੱਕ ਵਾਰ ਫੇਰ ਸਾਰੇ ਸਰੋਤਿਆਂ ਨੂੰ ਦੱਸ ਦਈਏ ਕਿ ਜਿਹੜਾ ਦੀਵਾਲੀ ਸੈਲੀਬ੍ਰੇਸ਼ਨ ਆ ਇਹ ਕਿੱਥੇ ਕਦੋਂ ਤੇ ਕਿਹੜੀ ਤਰੀਕ ਨੂੰ ਹੋਣ ਜਾ ਰਿਹਾ, ਤਾਂ ਕਿ ਜਾਂਦੇ ਜਾਂਦੇ ਅਸੀਂ ਤੁਹਾਡੇ ਕੰਟੈਕਟ ਜਿਹੜੇ ਆ ਉਹ ਵੀ ਉਹਨਾਂ ਨਾਲ ਸਾਂਝੇ ਕਰ ਦਈਏ ਤੇ ਉਹ ਤੁਹਾਨੂੰ ਸੰਪਰਕ ਕਰਕੇ ਇਹਦੇ ਬਾਰੇ ਹੋਰ ਜਾਣ ਸਕਦੇ ਆ।
ਬਿਲਕੁਲ, ਜਿਹੜਾ ਦੀਵਾਲੀ ਦਾ ਇਵੈਂਟ ਆ ਜੀ ਇਹ 19 ਅਕਤੂਬਰ ਨੂੰ ਹੋ ਰਿਹਾ ਜੀ, ਲਟਰੋਪ ਯੂਨੀਵਰਸਿਟੀ ਬੰਡੂਰਾ ਦੇ ਵਿੱਚ, ਤੇ ਉਹਦੇ ਲਈ ਤੁਹਾਨੂੰ ਪਾਰਕਿੰਗ ਕਰਨੀ ਪੈਣੀ ਆ, ਕਾਰ ਪਾਰਕਿੰਗ ਨੰਬਰ 1 ਜੋ ਕਿ ਬਹੁਤ ਹੀ ਕਲੋਜ਼ ਆ। ਬਾਕੀ ਉਥੋਂ ਸਾਡਾ ਡੈਕੋਰੇਸ਼ਨ ਸ਼ੁਰੂ ਹੋ ਜਾਣੀ ਆ, ਰੰਗੋਲੀ ਦੇ ਨਾਲ ਤੁਹਾਨੂੰ ਮੈਂਸ਼ਨ ਕਰਿਆ ਹੋਣਾ ਸਾਡੇ ਗੇਟਸ ਬਣੇ ਹੋਣੇ ਨੇ ਕਿ ਕਿੱਥੇ ਕਿੱਥੇ ਤੁਹਾਨੂੰ ਜਾਣਾ, ਉਹ ਤੁਹਾਨੂੰ ਆਪ ਹੀ ਗਾਈਡ ਕਰਨਗੇ, ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਣੀ। ਅਗਰ ਤੁਹਾਨੂੰ ਪ੍ਰੋਬਲਮ ਆਈ ਤਾਂ ਸਾਡੇ ਗਿਵਨ ਨੰਬਰ ਤੇ ਐਨੀ ਟਾਈਮ ਕਾਲ ਕਰਿਓ, 24/7 ਅਸੀਂ ਅਵੇਲੇਬਲ ਆ ਜੀ। ਜੇ ਨਹੀਂ ਵੀ ਚੱਕ ਸਕੇ, ਕਈ ਵਾਰ ਫੋਨ ਤੇ ਹੁੰਦੇ ਆ ਤਾਂ ਤੁਸੀਂ ਮੈਸੇਜ ਛੱਡ ਦਿਓ, ਅਸੀਂ ਤੁਹਾਨੂੰ ਜ਼ਰੂਰ ਉਸ ਟਾਈਮਿੰਗ ਲਾਈਕ ਐਸ ਸੂਨ ਐਸ ਤੁਹਾਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕਰਾਂਗੇ। ਐਂਡ ਉਹ ਤੋਂ ਬਾਅਦ ਜੀ ਜਦੋਂ ਤੁਸੀਂ ਇਵੈਂਟ ਦੇ ਅੰਦਰ ਪਹੁੰਚਦੇ ਹੋ ਤੇ ਉੱਥੇ ਤੁਹਾਨੂੰ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣੀ ਪੈਣੀ ਹੈ, ਸਿਰਫ ਆਪਦਾ ਨਾਮ ਲਿਖਣਾ ਪੈਣਾ, ਨੰਬਰ ਤੇ ਕਾਲਜ ਜਿੱਥੋਂ ਤੁਸੀਂ ਆਏ ਹੋ, ਤਾਂ ਕਿ ਤੁਹਾਨੂੰ ਅਸੀਂ ਫਿਊਚਰ ਇਵੈਂਟ ਦੇ ਲਈ ਤੁਹਾਨੂੰ ਪਹਿਲਾਂ ਇਨਵੀਟੇਸ਼ਨ ਭੇਜ ਸਕੀਏ। ਐਂਡ ਉਹ ਤੋਂ ਬਾਅਦ ਜਦੋਂ ਤੁਸੀਂ ਅੰਦਰ ਐਂਟਰ ਹੁੰਦੇ ਹੋ ਜੀ, ਉਹ ਤੋਂ ਬਾਅਦ ਸਾਡੀ ਇਵੈਂਟ ਸਟਾਰਟ ਹੋ ਹੋ ਜਾਣਗੀਆਂ ਜੋ ਕਿ 15 ਪਲੱਸ ਪਰਫਾਰਮੈਂਸਿਸ ਨੇ ਉਹ ਤੁਹਾਨੂੰ ਅਸੀਂ ਦੱਸਾਂਗੇ ਇੱਕ ਮੌਕੇ ਤੇ ਕਿਉਂਕਿ ਐਕਸਾਈਟਮੈਂਟ ਘੱਟ ਜਾਣੀ ਹੈ ਫਿਰ ਬੱਚਿਆਂ ਦੀ ਕੀ ਹੈ ਤੇ ਕਿਉਂਕਿ ਬਹੁਤ ਹੀ ਵਧੀਆ ਚੀਜ਼ਾਂ ਨੇ ਲਾਈਵ ਮਿਊਜ਼ਿਕ ਬੈਂਡ ਚੱਲਣਾ ਜੀ ਫ੍ਰੀ ਫੂਡ ਆ ਉਹਦੇ ਵਿੱਚ ਸਟਾਰਟਰਸ ਹੋਊਗਾ ਪਹਿਲਾਂ ਜੀ ਉਹ ਤੋਂ ਬਾਅਦ ਤੁਹਾਡਾ ਡਿਨਰ ਹੋਣਾ ਆ ਲਾਈਕ ਰਾਈਸ ਵਗੈਰਾ ਕਰੀਸ ਹੋਣੀਆਂ ਜਿਹੜੀਆਂ ਵੀ ਉਹ ਤੋਂ ਬਾਅਦ ਤੁਹਾਨੂੰ ਸਵੀਟ ਡਿਸ਼ਿਸ ਨੇ ਲਾਈਕ ਜਲੇਬੀਆਂ ਗੁਲਾਬ ਜਾਮੁਨ ਜੋ ਆਪਣੀ ਫੇਮਸ ਨੇ ਤੇ ਉਹ ਤੋਂ ਬਾਅਦ ਤੁਹਾਡੀਆਂ ਡਰਿੰਕਸ ਹੋਣੀਆਂ ਮੈਂਗੋ ਲੱਸੀ ਵਗੈਰਾ ਐਂਡ ਐਵਰੀਥਿੰਗ ਇਜ਼ ਟੋਟਲੀ ਫ੍ਰੀ ਫਾਰ ਸਟੂਡੈਂਟਸ ਸੋ ਬਸ ਇੱਕੋ ਹੀ ਇਨਕਰੇਜਮੈਂਟ ਹੈ ਕਿ ਤੁਸੀਂ ਆਓ ਤੇ ਉਹ ਦਿਨ ਯਾਦਗਾਰ ਆਪਦੇ ਲਈ ਬਣਾਉਣ ਵਾਲੇ ਆਪਣੇ ਸਾਰੇ ਸਾਡੇ ਲਈ ਬਣਾਓ
ਬਿਲਕੁਲ ਜੀ ਬਿਲਕੁਲ
ਸੋ ਸਰੋਤਿਓ ਮੈਨੂੰ ਤਾਂ ਇਹਨਾਂ ਨੇ ਐਕਸਾਈਟਡ ਕਰ ਦਿੱਤਾ ਜਿੱਦਾਂ ਇਹਨਾਂ ਨੇ ਕਿਹਾ ਨਾ ਵੀ ਜਦੋਂ ਤੁਸੀਂ ਪਹੁੰਚੋਗੇ ਤੇ ਉੱਥੇ ਜਦੋਂ ਵੈਲਕਮ ਹੋਣਾ ਤੁਹਾਡਾ ਉੱਥੇ ਰੰਗੋਲੀਆਂ ਬਣੀਆਂ ਹੋਣੀਆਂ ਔਰ ਐਂਟਰੈਂਸ ਜਿਹੜੀ ਆ ਉਹ ਵੇ ਜਿਹੜਾ ਆ ਹੌਲੀ ਹੌਲੀ ਤੁਹਾਨੂੰ ਆਪਣੇ ਆਪ ਉੱਥੇ ਡੈਕੋਰੇਸ਼ਨ ਹੀ ਇੱਦਾਂ ਦੀ ਹੋਣੀ ਮੈਨੂੰ ਪਤਾ ਤੁਸੀਂ ਯੂਥ ਫੈਸਟੀਵਲ ਦੇ ਦਿਨ ਯਾਦ ਕਰਵਾਤੇ ਸੋ ਉਹ ਜਿਹਾ ਜਿਹੜਾ ਮਾਹੌਲ ਆ ਸੋ ਦੇਖਣ ਨੂੰ ਮਿਲਣਾ ਔਰ ਅਸੀਂ ਇੱਕ ਵਾਰ ਫੇਰ ਗੁਜ਼ਾਰਿਸ਼ ਕਰਦੇ ਹਾਂ ਹਰਮਨ ਰੇਡੀਓ ਦੇ ਇਸ ਮੰਚ ਤੋਂ ਤੁਸੀਂ ਸਾਰੇ ਜ਼ਰੂਰ ਪਹੁੰਚੋ ਜੀ ਦੀਵਾਲੀ ਸੈਲੀਬ੍ਰੇਸ਼ਨ ਆਸਟ੍ਰੇਲੀਅਨ ਇੰਡੀਅਨ ਸਟੂਡੈਂਟ ਯੂਨੀਅਨ ਵੱਲੋਂ ਜਿਹੜੀ ਕੀਤੀ ਜਾ ਰਹੀ ਹੈ ਲਾਟਰੋਬ ਯੂਨੀਵਰਸਿਟੀ 19 ਅਕਤੂਬਰ 6 ਵਜੇ ਇਹ ਸਟਾਰਟ ਹੋ ਜਾਣਾ ਹੈ ਸੋ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਸ਼ੁਭਮ ਸ਼ਰਮਾ ਹੋਰਾਂ ਨੂੰ ਇਹਨਾਂ ਦਾ ਨੰਬਰ ਹੈਗਾ ਜੀ 0414-170-018 ਇਸ ਤੋਂ ਇਲਾਵਾ ਸਾਬੀ ਸਿੰਘ ਹੋਰੀ ਜਿਹੜੇ ਉਹ ਵੀ ਮੈਂਬਰ ਨੇ ਇਹਨਾਂ ਦੀ ਟੀਮ ਦੇ ਉਹਨਾਂ ਨੂੰ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਉਹਨਾਂ ਦਾ ਨੰਬਰ ਹੈ ਜੀ 0425-862-890
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ ਸੁਣਨ ਲਈ ਮਨਪਸੰਦ ਗੀਤ ਜੁੜੋ ਵੱਖ ਵੱਖ ਮਾਧਿਅਮ ਤੋਂ ਕਰੋ ਈਮੇਲ ਰਿਕੁਐਸਟ @harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ ਜਾਂ ਕਰੋ ਕਲਿਕ telegram.me/harmanradioaustralia ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈ +612-859-2811 ਜਾਂ ਕਰੋ ਜੁਆਇਨ ਸਕਾਈਪ ਤੇ ਸਾਡਾ ਸਕਾਈਪ ਲਿੰਕ ਹੈ harman.radio.com ਸੁਣਦੇ ਰਹੋ ਆਵਾਜ਼ ਦੇ ਸੰਗ ਜ਼ਿੰਦਗੀ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਐਕਸਕਿਊਜ਼ ਮੀ ਜੀ ਕਿੱਥੇ ਚੱਲੇ ਹੋ ਕੋਈ ਨਾਲ ਹੈ ਜਦ ਤੁਸੀਂ ਇਕੱਲੇ ਹੋ ਐਕਸਕਿਊਜ਼ ਮੀ ਜੀ ਕਿੱਥੇ ਚੱਲੇ ਹੋ ਕੋਈ ਨਾਲ ਹੈ ਜਦ ਤੁਸੀਂ ਇਕੱਲੇ ਹੋ ਆਜੋ ਗੱਡੀ ਵਿੱਚ ਬਹਿ ਜਾਓ ਕੁਝ ਪੁੱਛੋ ਕੁਝ ਕਹਿ ਜਾਓ ਆਜੋ ਗੱਡੀ ਵਿੱਚ ਬਹਿ ਜਾਓ ਕੁਝ ਪੁੱਛੋ ਕੁਝ ਕਹਿ ਜਾਓ ਡ੍ਰੌਪ ਕਰ ਦਿੰਨੇ ਆ ਐਕਸਕਿਊਜ਼ ਮੀ ਜੀ ਕਿੱਥੇ ਚੱਲੇ ਹੋ ਕੋਈ ਨਾਲ ਹੈ ਨਾਲ ਹੈ ਨਾਲ ਹੈ ਕੋਈ ਨਾਲ ਹੈ ਜਦ ਤੁਸੀਂ ਇਕੱਲੇ ਹੋ Excuse me, ticket se chale ho ਕਰ ਲੀਜੇ ਵਾਲੇ ਉੱਤੋਂ ਯੈਲੋ ਸੂਟ ਪਾਇਆ ਤੁਹਾਡੇ ਜੱਜ ਦਾ ਬੜਾਏ ਬਿਊਟੀ ਉੱਤੋਂ ਕਰਦੀ ਹੈ ਸ਼ਾਇਨ ਸੋਹਣੇ ਉੱਤੇ ਰੂਪ ਅੱਤ ਦਾ ਬੜਾਏ ਅੱਤ ਦਾ ਬੜਾਏ ਭੈਣ ਹੀਰ ਦੇ ਭੁਲੇਖੇ ਜਦੋਂ ਨੈਣ ਤੁਹਾਡੇ ਵੇਖੇ ਭੈਣ ਹੀਰ ਦੇ ਭੁਲੇਖੇ ਜਦੋਂ ਨੈਣ ਤੁਹਾਡੇ ਵੇਖੇ ਸਾਰੇ ਜੱਜ ਤੋਂ ਬੱਲੇ ਹੋ ਐਕਸਕਿਊਜ਼ ਮੀ ਜੀ ਕਿੱਥੇ ਚੱਲੇ ਹੋ ਕੋਈ ਨਾਲ ਹੈ ਨਾਲ ਹੈ ਨਾਲ ਹੈ ਕੋਈ ਨਾਲ ਹੈ ਜਦ ਤੁਸੀਂ ਇਕੱਲੇ ਹੋ Excuse me, ticket chale ho Excuse me, ticket chale ho ticket chale ho ticket chale ho Excuse me, ticket chale ho ਕੰਪਲੀਟ ਨਹੀਂ ਹੁੰਦਾ ਮੇਰਾ ਦਿਨ ਤੁਹਾਡੇ ਬਿਨਾਂ ਤੁਹਾਨੂੰ ਵੇਖਣਾ ਜ਼ਰੂਰੀ ਵੇਖਣਾ ਜ਼ਰੂਰੀ ਸਵੀਟ ਜੀ ਸਮਾਈਲ ਤੁਹਾਡੀ ਮੇਰੇ ਲਈ ਡਰੱਗ ਹੁਣ ਤੁਹਾਨੂੰ ਕਾਦੀ ਚੋਰੀ ਤੁਹਾਨੂੰ ਕਾਦੀ ਚੋਰੀ ਮਾਈ ਡ੍ਰੀਮ ਕਮ ਟਰੂ ਹਾਂ ਕਰ ਦੇ ਜੇ ਤੂੰ ਮਾਈ ਡ੍ਰੀਮ ਕਮ ਟਰੂ ਹਾਂ ਕਰ ਦੇ ਜੇ ਤੂੰ ਆਈ ਨੋ ਤੁਸੀਂ ਇਕੱਲੇ ਹੋ ਐਕਸਕਿਊਜ਼ ਮੀ ਜੀ ਕਿੱਥੇ ਚੱਲੇ ਹੋ ਕੋਈ ਨਾਲ ਹੈ ਨਾਲ ਹੈ ਨਾਲ ਹੈ ਕੋਈ ਨਾਲ ਹੈ ਜਦ ਤੁਸੀਂ ਇਕੱਲੇ ਹੋ ਐਕਸਕਿਊਜ਼ ਮੀ ਜੀ ਕਿੱਥੇ ਚੱਲੇ ਹੋ
Don't be confused ਕਰ ਮੈਨੂੰ ਚੂਜ਼ ਐਸਾ ਨਾ ਸਤਾ ਸ਼ੁਰੂ ਕਰ ਲੈ ਚਟੋਰੀ ਬਣ ਲਾਲੀ ਦੀ ਕਲੋਰੀ
ਸ਼ੁਰੂ ਕਰ ਲੈ ਸਟੋਰੀ ਬਣ ਲਾਲੀ ਦੀ ਗਲੋਰੀ ਦੱਸੋ ਕਿਹੜੀ ਸੰਗ ਥੱਲੇ ਓ ਐਕਸਕਿਊਜ਼ ਮੀ ਜੇ ਕਿੱਥੇ ਚੱਲੇ ਓ ਕੋਈ ਨਾਲ ਹੈ ਨਾਲ ਹੈ ਨਾਲ ਹੈ ਕੋਈ ਨਾਲ ਹੈ ਜਦ ਤੁਸੀਂ ਇਕੱਲੇ ਓ ਐਕਸਕਿਊਜ਼ ਮੀ ਜੇ ਕਿੱਥੇ ਚੱਲੇ ਓ ਐਕਸਕਿਊਜ਼ ਮੀ ਜੇ ਕਿੱਥੇ ਚੱਲੇ ਓ
ਹੰਝੂ ਹੌਲੇ ਹੋ ਗਏ ਭਾਰਾ ਲੱਗੇ ਹੱਸਣਾ ਹੰਝੂ ਹੌਲੇ ਹੋ ਗਏ ਭਾਰਾ ਲੱਗੇ ਹੱਸਣਾ ਲੋਕੀ ਸਾਰੇ ਹਾਲ ਪੁੱਛਦੇ ਉਹਨੇ ਪੁੱਛਿਆ ਹੀ ਨੀ ਜਿਹਨੂੰ ਅਸੀਂ ਦੱਸਣਾ ਲੋਕੀ ਸਾਰੇ ਹਾਲ ਪੁੱਛਦੇ ਉਹਨੇ ਪੁੱਛਿਆ ਹੀ ਨੀ ਜਿਹਨੂੰ ਅਸੀਂ ਦੱਸਣਾ ਲੋਕੀ ਸਾਰੇ ਹਾਲ ਪੁੱਛਦੇ ਹਾਂ ਜਾਣਦਾ ਸਿਆਰਾ ਸਾਡਾ ਦਿਲ ਕਮਜ਼ੋਰ ਏ ਮੌਸਮ ਤਾਂ ਉਹੀ ਓ ਪਰ